ਆਪਣਾ ਇੱਕ ਜਦੋਂ ਤੁਸੀਂ ਫੈਮਿਲੀ ਨੂੰ ਕਿਸੇ ਫੈਮਿਲੀ ਨੂੰ ਰੈਂਟ 'ਤੇ ਦਿੰਦੇ ਹੋ ਦੈਟਸ ਫਾਈਨ ਜੀ, ਕੋਈ ਇਸ਼ੂ ਨਹੀਂ ਹੈ। ਉਹਦਾ ਬ੍ਰੋਕਰ ਨੂੰ ਦੱਸੋ, ਬਹੁਤ ਘੱਟ ਮਿਨੀਮਮ ਚਾਰਜ ਜਿਹਾ ਉਹ ਐਡ ਕਰਕੇ ਕਰ ਦਿੰਦੇ ਨੇ। ਹੁਣ ਜੇ ਤੁਸੀਂ ਬੇਸਮੈਂਟ ਦੇ ਵਿੱਚ ਹੁਣ ਤੁਸੀਂ ਚਾਰ ਸਟੂਡੈਂਟ ਰੱਖ ਲਏ ਨੇ ਜਿਹੜੇ ਕਿ ਅਨਰਿਲੇਟਡ ਨੇ, ਉਹ ਉਸ ਕੇਸ ਦੇ ਵਿੱਚ ਤੁਹਾਨੂੰ ਦੱਸਣਾ ਚਾਹੀਦਾ ਆਪਣੇ ਬ੍ਰੋਕਰ ਨੂੰ ਕਿ ਜੀ ਮੇਰੇ ਕੋਲ ਜੋ ਬੰਦੇ ਰਹਿ ਰਹੇ ਨੇ ਉਹ ਸਟੂਡੈਂਟ ਨੇ, ਤੇ ਉਹਨਾਂ ਦੀ ਇੰਸ਼ੋਰੈਂਸ ਅਲੱਗ ਅਵੇਲੇਬਲ ਹੁੰਦੀ ਹੈ।
ਠੀਕ ਹੈ, ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹਾਂ, ਕਈ ਵਾਰ ਥੋੜੀ ਜਿਹੀ ਇੰਸ਼ੋਰੈਂਸ ਦਾ ਫਰਕ ਪੈਂਦਾ ਹੈ, ਚਾਹੇ ਅਸੀਂ ਐਡਰੈਸ ਦੀ ਕੋਈ ਗੜਬੜ ਕਰਦੇ ਹਾਂ ਜਾਂ ਹੋਰ ਕੋਈ ਬੇਸਮੈਂਟ 'ਚ ਜਾਂ ਕਿਸੇ ਨੂੰ ਕਿਰਾਏ ਦੇ ਦਿੱਤਾ ਹੈ, ਸੋ ਥੋੜੀ ਜਿਹੀ ਇੰਸ਼ੋਰੈਂਸ ਦਾ ਫਰਕ ਹੈ, ਜ਼ਿਆਦਾ ਫਰਕ ਨਹੀਂ ਹੈ, ਲੇਕਿਨ ਉਹ ਥੋੜੀ ਜਿਹੀ ਇੰਸ਼ੋਰੈਂਸ ਬਚਾਉਣ ਦੇ ਚੱਕਰ 'ਚ ਅਸੀਂ ਬਹੁਤ ਵੱਡਾ ਨੁਕਸਾਨ ਕਰਵਾ ਸਕਦੇ ਹਾਂ। ਗੱਡੀ ਤੁਹਾਡੇ ਕੋਲ $5,000 ਦੀ ਤੁਸੀਂ ਗੱਡੀ ਚਲਾ ਰਹੇ ਹੋ, $10,000 ਦੀ, 20,000, 50,000, 1,00,000, 2,00,000, ਤੁਸੀਂ ਇਮੈਜਿਨ ਕਰੋਗੇ 5,000 ਦੇ ਆਸ ਪਾਸ ਹੀ ਤਾਂ ਚਲਾ ਹੀ ਰਹੇ ਹੋਗੇ, ਔਨ ਐਵਰੇਜ 10-20,000 ਦੀ ਗੱਡੀ ਹਰ ਬੰਦਾ ਚਲਾ ਰਿਹਾ ਇਸ ਵੇਲੇ। ਸੋ ਜੇ ਇੰਸ਼ੋਰੈਂਸ ਦੇ ਵਿੱਚ ਤੁਹਾਡਾ ਕੋਈ ਵੀ ਫਰੋਡ ਦੇ ਕਾਰਨ ਤੁਸੀਂ ਐਡਰੈਸ ਹੀ ਗਲਤ ਦਿੱਤਾ ਜਾਂ ਹੋਰ ਕਿਸੇ ਕਾਰਨ ਤੁਹਾਨੂੰ ਕੱਲ੍ਹ ਨੂੰ ਇੰਸ਼ੋਰੈਂਸ, ਜਿਸ ਤਰ੍ਹਾਂ ਹੁਣੇ ਭੁਪਿੰਦਰ ਜੀ ਨੇ ਬੜੀ ਇੰਪੋਰਟੈਂਟ ਗੱਲ ਦੱਸੀ ਹੈ ਕਿ ਯੂ ਕੁਡ ਬੀ ਔਨ ਯੋਰ ਓਨ, ਪ੍ਰੋਗਰਾਮ ਦਾ ਸਾਰਾ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਹੈਗਾ ਟਾਈਗਰ ਇੰਸ਼ੋਰੈਂਸ ਵੱਲੋਂ। ਵਧੀਆ, ਅੱਜ ਬੜੀ ਵਧੀਆ ਸਾਨੂੰ ਟਿਪਸ ਜਿਹੜੇ ਨੇ ਮਿਲ ਰਹੇ ਨੇ। ਸੋ ਉਸ ਦਰਮਿਆਨ 10-20-50,000, 1,00,000, 2,00,000 ਦੀ ਗੱਡੀ ਜਿਹੜੀ ਹੈ ਉਹ ਤੁਸੀਂ ਆਪਣੇ ਆਪ ਫਿਰ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਉਹਦੇ 'ਤੇ ਵੀ ਖਰਚਾ ਵੱਡਾ ਹੁੰਦਾ ਹੈ, ਕੋਈ ਗੱਡੀ ਟੋਟਲ ਹੋ ਗਈ ਉਹਦੇ 'ਤੇ ਹੋਰ ਬੜਾ ਖਰਚਾ ਹੈ, ਕਿਸੇ ਦੂਸਰੇ ਨੇ ਕੋਈ ਕਲੇਮ ਪਾ ਦਿੱਤਾ ਤੁਹਾਡੀ ਐਟ ਫਾਲਟ ਆ ਗਈ ਹੈ, ਉਹ ਵੀ ਬੜਾ ਵੱਡਾ ਇਸ਼ੂ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਖਿਆਲ ਰੱਖਣਾ ਹੈ ਘਰ ਜਦੋਂ ਹੋਮ ਇੰਸ਼ੋਰੈਂਸ ਕਰਾਉਣੀ ਹੈ, ਆਪਣੇ ਬ੍ਰੋਕਰ ਤੋਂ ਲਓ ਜਿਹੜੇ ਤੁਹਾਨੂੰ ਸਹੀ ਐਡਵਾਈਸ ਦੇਣ, ਤਾਂ ਕਿ ਅੱਜ ਤੁਹਾਡੇ ਪੈਸੇ ਤੁਹਾਨੂੰ ਲੱਗਣਗੇ ਕਿ $10-20-50 ਜ਼ਿਆਦਾ ਲੱਗ ਰਹੇ ਨੇ, ਪਰ ਅੱਜ $10-20-50 ਮਹੀਨੇ ਦੇ ਸ਼ਾਇਦ ਤੁਹਾਨੂੰ ਮਹਿਸੂਸ ਹੋਣ ਜਾਂ ਨਾ ਹੋਣ, ਲੇਕਿਨ ਉਸ ਵੇਲੇ ਵੱਡਾ ਖਰਚਾ ਆ ਗਿਆ, ਕੋਈ ਵੱਡੀ ਦਿੱਕਤ ਆ ਗਈ, ਕਲੇਮ ਤੁਹਾਡਾ ਡਿਨਾਈ ਹੋ ਗਿਆ, ਉਸ ਵੇਲੇ ਬਹੁਤ ਵੱਡੀ ਤੁਹਾਨੂੰ ਟੈਨਸ਼ਨ।
ਬਿਲਕੁਲ ਜੀ, ਦੇਖੋ ਤੁਸੀਂ ਬਹੁਤ ਸੋਹਣੇ ਪੁਆਇੰਟ ਤੇ ਟੱਕ ਕੀਤਾ ਜੋਤੀ ਜੀ, ਜੇ ਤੁਸੀਂ ਇੰਸ਼ੋਰੈਂਸ ਦਾ ਪ੍ਰੀਮੀਅਮ ਦੇ ਰਹੇ ਹੋ ਪਰ ਉਹ ਮੌਕੇ ਤੇ ਜਿਸ ਟਾਈਮ ਕਲੇਮ ਹੋਇਆ ਤੁਹਾਡੇ ਕੰਮ ਨਹੀਂ ਆਈ ਕਿਉਂਕਿ ਤੁਸੀਂ ਕੋਈ ਇਨਫੋਰਮੇਸ਼ਨ ਗਲਤ ਦਿੱਤੀ ਸੀ, ਤੇ ਉਹ ਤੇ ਬੇਸਿਕਲੀ ਤੁਸੀਂ ਪ੍ਰੀਮੀਅਮ ਐਵੇਂ ਹੀ ਪੇ ਕੀਤਾ।
ਜੀ ਜੀ ਜੀ,
ਰਾਈਟ, ਤੁਸੀਂ ਬੇਸਿਕਲੀ ਪੈਸੇ ਵੀ ਦਿੱਤੇ ਔਰ ਇੰਸ਼ੋਰੈਂਸ ਪ੍ਰੋਪਰ ਵੀ ਨਹੀਂ ਸੀ। ਸੋ ਮੇਕ ਸ਼ੋਰ ਕਰੋ ਕਿ ਮੈਂ ਸਮਝਣਾ ਕਿ ਜੇ ਤੁਸੀਂ ਆਪਣੇ ਬ੍ਰੋਕਰ ਨੂੰ ਪ੍ਰੋਪਰ ਇਨਫੋਰਮੇਸ਼ਨ ਦਿਓਗੇ ਤੇ ਉਹ ਪ੍ਰੋਪਰ ਤੁਹਾਨੂੰ ਗਾਈਡ ਕਰਨਗੇ, ਕੋਈ ਇਸ਼ੂ ਨਹੀਂ ਹੈ, ਉਹ ਤੁਹਾਨੂੰ ਪ੍ਰੋਪਰ ਗਾਈਡ ਕਰਨਗੇ ਔਰ ਬਿਲਕੁਲ ਥੋੜਾ ਜਿਹਾ ਪ੍ਰੀਮੀਅਮ ਦਾ ਜਿਵੇਂ ਤੁਸੀਂ ਹੁਣੇ ਮੈਂਸ਼ਨ ਕੀਤਾ ਥੋੜਾ ਜਿਹਾ ਪ੍ਰੀਮੀਅਮ ਦਾ ਫਰਕ ਪੈਂਦਾ, ਪਰ ਤੁਸੀਂ ਵੀ ਸ਼ਾਂਤੀ ਨਾਲ ਆਪਣਾ ਸੋਚ ਸਕੋਗੇ ਕਿ ਜੀ ਹਾਂ ਮੈਂ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਹੋਈ ਹੈ।
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਇੰਸ਼ੋਰੈਂਸ ਟਾਈਗਰ ਤੇ ਤੁਸੀਂ ਭੁਪਿੰਦਰ ਜੀ ਨਾਲ ਸੰਪਰਕ ਕਰ ਸਕਦੇ ਹੋ। ਸਰ ਜਾਣ ਤੋਂ ਪਹਿਲਾਂ ਅੰਗਰੇਜ਼ੀ ਔਰ ਪੰਜਾਬੀ ਦੇ ਵਿੱਚ ਆਪਣਾ ਫੋਨ ਨੰਬਰ ਜ਼ਰੂਰ ਦਿਓ, ਪਹਿਲਾਂ ਸਰਵਿਸਿਜ਼ ਦੱਸਣੇ, ਤੁਸੀਂ ਸਾਰੀਆਂ ਸਰਵਿਸਿਜ਼ ਕਿਹੜੀਆਂ ਕਿਹੜੀਆਂ ਇੰਸ਼ੋਰੈਂਸ ਦਿੰਦੇ ਹੋ ਔਰ ਫਿਰ ਤੁਸੀਂ ਆਪਣਾ ਫੋਨ ਨੰਬਰ ਇੰਗਲਿਸ਼ ਔਰ ਪੰਜਾਬੀ ਦੇ ਵਿੱਚ। ਇੰਸ਼ੋਰੈਂਸ ਟਾਈਗਰ ਜੀ, ਭੁਪਿੰਦਰ ਜੀ।
ਜੀ ਬਿਲਕੁਲ ਜੀ, ਇੰਸ਼ੋਰੈਂਸ ਟਾਈਗਰ ਤੋਂ ਅਸੀਂ ਆਟੋ, ਹੋਮ, ਲਾਈਫ, ਬਿਜ਼ਨਸ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਹਾਂ ਜੀ। ਫੋਨ ਨੰਬਰ ਹੈ ਜੀ 416-224-2800। ਇੱਕ ਵਾਰੀ ਮੈਂ ਪੰਜਾਬੀ ਦੱਸਦਾ ਜੀ, 416-224-2800। ਥੈਂਕ ਯੂ ਜੀ,
ਥੈਂਕ ਯੂ ਵੈਰੀ ਮਚ ਭੁਪਿੰਦਰ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਬਹੁਤ ਬਹੁਤ ਸ਼ੁਕਰੀਆ, ਥੈਂਕ
ਯੂ ਜੀ।
ਔਰ ਅੱਜ ਦੇ ਤਾਜ਼ਾ ਨੰਬਰ ਹੁਣ ਤੋਂ ਕੁਝ ਹੀ ਦੇਰ ਪਹਿਲਾਂ ਜਿਹੜੇ ਨੇ ਉਹ ਸਾਡੇ ਕੋਲ ਪਹੁੰਚੇ ਨੇ। ਓਨਟੇਰੀਓ ਦੇ ਵਿੱਚ ਟੋਟਲ 8,170 ਟੈਸਟ ਹੋਏ ਨੇ ਪਿਛਲੇ 24 ਘੰਟੇ ਦੇ ਦਰਮਿਆਨ, ਜੋ ਕਿ ਟਾਰਗੇਟ ਤੋਂ ਘੱਟ ਹੈ। 8,000-10,000 ਦੇ ਆਸ ਪਾਸ ਟੈਸਟ ਹੋ ਰਹੇ ਨੇ, ਹਾਲਾਂਕਿ ਟਾਰਗੇਟ ਓਨਟੇਰੀਓ ਦੇ ਵਿੱਚ 20,000 ਦੀ ਗੱਲ ਹੋ ਰਹੀ ਹੈ, ਲੇਕਿਨ ਟੈਸਟ ਜਿਹੜੇ ਨੇ ਘੱਟ ਹੋ ਰਹੇ ਨੇ। ਚੰਗੀ ਚੀਜ਼ ਥੋੜ੍ਹੀ ਜੀ, ਦ ਸਿਲਵਰ ਲਾਈਨਿੰਗ ਦੈਟ ਆਈ ਸੀ ਇਜ਼ ਕਿ ਹੋਸਪਿਟਲਾਈਜੇਸ਼ਨ ਜਿਹੜੀਆਂ ਨੇ ਉਹ ਹਜੇ ਉਨੀਆਂ ਜ਼ਿਆਦਾ ਨਹੀਂ ਹੈ, ਉਹ ਘੱਟ ਰਹੀਆਂ ਨੇ। ਸੋ ਹਾਲਾਂਕਿ ਮੈਂ ਇੱਥੇ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਸਾਡੀ ਜਿਹੜੀ ਫਿਲਹਾਲ ਕੁਛ ਹੋਸਪਿਟਲ ਦੇ ਵਿੱਚ 75% ਕਪੈਸਿਟੀ ਜੋ ਉਸ ਤੋਂ ਜ਼ਿਆਦਾ ਇਸ ਵੇਲੇ ਓਪਰੇਟ ਹੋ ਰਿਹਾ ਕੰਮ। ਸੋ ਫਿਲਹਾਲ ਅਸੀਂ ਓਕੇ ਹੈਗੇ ਹਾਂ ਇਨ ਟਰਮਸ ਆਫ ਹੋਸਪਿਟਲ ਬੈਡਸ, ਇਨ ਟਰਮਸ ਆਫ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ। ਮੈਂ ਜ਼ਰੂਰ ਕਹਾਂਗਾ ਕਿ ਸਾਨੂੰ ਫਿਲਹਾਲ ਅਸੀਂ ਓਕੇ ਹਾਂ, ਪਰ ਆਉਣ ਵਾਲੇ ਸਮੇਂ ਥੋੜ੍ਹਾ ਜਿਹਾ ਚੈਲੇਂਜ ਹੋ ਸਕਦਾ ਹੈਗਾ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਦਾ। ਪਰ ਜੇ ਮੈਂ ਓਨਟੇਰੀਓ ਦੀ ਗੱਲ ਕਰਾਂ ਤੇ 2-3 ਇੰਪੋਰਟੈਂਟ ਚੀਜ਼ਾਂ ਮੈਂ ਕੁਇਕਲੀ ਸਾਂਝੀਆਂ ਕਰਦਾ। ਇੱਕ ਤੇ ਕੁਛ ਹੀ ਮਿੰਟ ਪਹਿਲਾਂ ਜਿਹੜੇ ਨਵੇਂ ਨੰਬਰ ਅੱਜ ਦੇ ਆਏ ਨੇ ਪਿਛਲੇ 24 ਘੰਟੇ ਦੇ ਦਰਮਿਆਨ, ਓਨਟੇਰੀਓ ਦੇ ਵਿੱਚ 404 ਨਵੇਂ ਕੇਸਿਸ ਆਏ ਨੇ, 404। ਅੱਛਾ, ਇਹਦੇ ਵਿੱਚ ਹੁਣ ਜੋ ਦੇਖਣ ਵਾਲੀ ਗੱਲ ਹੈ ਕਿ ਜੇ ਅਸੀਂ ਮੇ ਦੇ ਦੂਸਰੇ ਹਫ਼ਤੇ ਵੱਲ ਜਾਈਏ ਇੱਕ ਮਿੰਟ ਲਈ, ਮੇ ਦੇ ਦੂਸਰੇ ਹਫ਼ਤੇ ਦੇ ਵਿੱਚ ਕੇਸਿਸ 300 ਕੁਛ ਹੋਣ ਲੱਗ ਪਏ ਸੀਗੇ, ਜਿਸ ਤਰ੍ਹਾਂ ਮੇ 11 ਨੂੰ 329 ਸੀਗੇ, ਮੇ 12 ਨੂੰ 345 ਸੀਗੇ, ਮੇ 13 ਨੂੰ 341 ਸੀਗੇ, ਮੇ 14 ਨੂੰ 391 ਸੀਗੇ, ਮੇ 15 ਨੂੰ 340 ਸੀਗੇ, ਮੇ 16 ਨੂੰ 304 ਸੀਗੇ। ਸੋ ਮੈਂ ਮੇ 11 ਤੋਂ ਲੈ ਕੇ ਜੇ ਮੇ 16 ਤੱਕ ਦੇਖਾਂ ਤੇ 329, 340, 304, 395 345 300 ਦੀ ਰੇਂਜ ਦੇ ਵਿੱਚ ਆ ਗਏ ਸੀ, 300 ਸਮਥਿੰਗ ਆ ਗਏ ਸੀਗੇ। ਲੇਕਿਨ ਜੇ ਅਸੀਂ ਹੁਣ ਗੱਲ ਕਰੀਏ ਇਸ ਹਫ਼ਤੇ ਦੀ, ਮਈ 18 ਤੋਂ ਜੇ ਅਸੀਂ ਦੇਖ ਲਈਏ, ਮਈ 18 ਤੋਂ ਲੈ ਕੇ ਮਈ 24 ਤੱਕ, ਸੋ ਕੇਸਿਸ ਦੀ ਜਿਹੜੀ ਐਵਰੇਜ ਹੈ ਉਹ 400 ਦੇ ਆਸ ਪਾਸ ਹੋ ਗਈ ਹੈ ਹੁਣ। ਔਰ ਸਿਰਫ ਇੱਕ ਦਿਨ ਸੀਗਾ ਮਈ 19 ਜਦੋਂ 390 ਸੀਗੇ ਕੇਸਿਸ, ਵਰਨਾ ਰੋਜ਼ਾਨਾ ਕੇਸਿਸ ਜਿਹੜੇ ਨਵੇਂ ਕੇਸਿਸ ਆ ਰਹੇ ਨੇ, ਬਿਕੋਜ਼ ਮੈਂ ਟੋਟਲ ਤਾਂ ਦੇਖਣਾ ਚਾਹੁੰਦਾ ਹੈਗਾ, ਲੇਕਿਨ ਮੈਂ ਟੋਟਲ ਤੋਂ ਜ਼ਿਆਦਾ ਜਿਹੜਾ ਮੇਰਾ ਫੋਕਸ ਹੈ, ਮੈਂ ਦੋ ਚੀਜ਼ਾਂ ਵੱਲ ਹੁਣ ਦੇਖਦਾ ਜਿੱਥੋਂ ਕਿ ਮੈਨੂੰ ਆਈਡੀਆ ਹੋ ਜਾਂਦਾ ਹੈ ਕਿ ਹਾਲਾਤ ਕੀ ਨੇ ਕੋਰੋਨਾ ਵਾਇਰਸ ਦੇ। ਇੱਕ ਤਾਂ ਮੈਂ ਦੇਖਣਾ ਚਾਹੁੰਦਾ ਹੈਗਾ ਕਿ ਨਵੇਂ ਕੇਸਿਸ ਕਿੰਨੇ ਆ ਰਹੇ ਨੇ, ਕਿਉਂਕਿ ਅੱਜ ਚਾਈਨਾ ਦੇ ਵਿੱਚ 82,000 ਕੇਸਿਸ ਨੇ, ਬਟ ਚਾਈਨਾ 'ਚ ਹਾਲਾਤ ਬਹੁਤ ਬਦਲ ਗਏ ਨੇ। ਵੁਹਾਨ ਜਿਹੜਾ ਐਪੀਸੈਂਟਰ ਸੀਗਾ, ਵੁਹਾਨ ਦੇ ਵਿੱਚ ਉਹਨਾਂ ਨੇ ਮਿਲੀਅਨਸ ਆਫ ਟੈਸਟ ਕਰ ਦਿੱਤੇ ਨੇ, ਟੋਟਲ 11 ਮਿਲੀਅਨ ਦਾ ਉਹਨਾਂ ਦਾ ਟਾਰਗੇਟ ਸੀਗਾ ਅਤੇ 6 ਮਿਲੀਅਨ ਟੈਸਟ ਕਰ ਲਏ ਨੇ, ਔਰ ਪਿਛਲੇ ਕੁਝ ਦਿਨਾਂ ਤੋਂ 0 ਨਿਊ ਕੇਸਿਸ ਜਿਹੜੇ ਨੇ 0 ਹੋ ਗਏ ਨੇ, ਵਿਚ ਇਜ਼ ਫਾਈਨ। ਸੋ ਉਹਦੇ ਨਾਲ ਕੀ ਹੈ ਕਿ ਚਾਈਨਾ ਨੇ ਇਹਦੇ 'ਤੇ ਕੰਟਰੋਲ ਕਰ ਲਿਆ, ਚਾਈਨਾ 'ਚ ਟੋਟਲ 82,000 ਹੈ। ਆਈ ਐਮ ਨੋਟ ਵੈਰੀ ਮੱਚ ਇੰਟਰਸਟਿਡ ਇਨ ਲੁਕਿੰਗ ਐਟ ਦ ਟੋਟਲ ਨੰਬਰ ਆਫ ਕੇਸਿਸ, ਕਿਉਂਕਿ ਟੋਟਲ ਨੰਬਰ ਆਫ ਕੇਸਿਸ ਤੇ ਜੋ ਹੈਗੇ ਨੇ ਹੁਣ ਚਾਈਨਾ 'ਚ 82,000 ਹੈ। ਟ੍ਰਬਲ ਚਾਈਨਾ 'ਚ ਜ਼ਿਆਦਾ ਹੈ ਕਿ ਓਨਟੇਰੀਓ 'ਚ ਜ਼ਿਆਦਾ ਹੈ? ਓਨਟੇਰੀਓ 'ਚ ਜ਼ਿਆਦਾ ਹੈ, ਕਿਉਂ? ਕਿਉਂਕਿ ਚਾਈਨਾ 'ਚ ਟੋਟਲ ਦੇ ਨਾਲ ਨਾਲ ਜਿਹੜੇ ਨਿਊ ਕੇਸਿਸ ਮੈਂ ਦੇਖ ਰਿਹਾ ਉਹ ਜ਼ਿਆਦਾ ਨਹੀਂ ਆ ਰਹੇ, ਐਕਟਿਵ ਕੇਸਿਸ ਬਹੁਤ ਘੱਟ ਗਏ ਨੇ, ਲੋਕ ਜਿਹੜੇ ਹੋਸਪਿਟਲ 'ਚ ਹੈਗੇ ਨੇ ਚਾਈਨਾ 'ਚ ਬਹੁਤ ਘੱਟ ਗਏ ਨੇ। ਸੋ ਚਾਈਨਾ ਇਜ਼ ਓਕੇ ਨਾਓ ਐਜ਼ ਫਾਰ ਐਜ਼ ਵਾਇਰਸ ਇਜ਼ ਕੰਸਰਨ, ਚਾਈਨਾ ਨੇ ਲਗਭਗ ਜੰਗ ਜਿੱਤ ਲਈ ਹੈ, ਸੈਕਿੰਡ ਵੇਵ ਦੀ ਤਿਆਰੀ ਹੋ ਰਹੀ ਹੈ ਕਿ ਸੈਕਿੰਡ ਵੇਵ ਨੂੰ ਕਿੱਦਾਂ ਰੋਕਿਆ ਜਾਏ। ਇਹ ਚਾਈਨਾ ਦੇ ਹਾਲਾਤ ਨੇ। ਵਾਪਸ ਆ ਜਾਓ ਸਾਡੇ ਕੈਨੇਡਾ ਦੇ ਉੱਤੇ। ਓਨਟੇਰੀਓ ਦੇ ਵਿੱਚ ਆ ਟੋਟਲ ਨੰਬਰ ਆਫ ਕੇਸਿਸ ਲਗਭਗ 26,000 ਨੇ, 25,904 ਟੂ ਬੀ ਪ੍ਰਸਾਈਜ਼, ਬਟ ਮੇਰਾ ਫੋਕਸ ਇਹਦੇ 'ਤੇ ਨਹੀਂ ਹੈ, ਮੇਰਾ ਫੋਕਸ 25,000 ਨੇ, 26,000 ਨੇ, ਇਸ ਤੋਂ ਜ਼ਿਆਦਾ ਫੋਕਸ ਮੇਰਾ ਨਵੇਂ ਕੇਸਿਸ 'ਤੇ ਆ। ਸੋ ਨਵੇਂ ਕੇਸਿਸ ਨਹੀਂ ਘੱਟ ਰਹੇ, ਉਹ ਡਰੋਪ ਨਹੀਂ ਹੋ ਰਹੇ, ਵੀ ਨੋਟ ਈਵਨ ਏਬਲ ਟੂ ਫਲੈਟਨ ਦਾ ਕਰਵ, ਲੈਟ ਅਲੋਨ ਡਰੋਪਿੰਗ ਇਟ ਡਾਊਨ। ਸੋ ਇਹ ਇੱਕ ਸਾਡੇ ਲਈ ਦਿੱਕਤ, ਚੈਲੰਜ ਜਿਹੜਾ ਹੈ ਉਹ ਸਾਡੇ ਓਨਟੇਰੀਓ ਦੇ ਵਿੱਚ ਬਰਕਰਾਰ ਹੈ। ਦੂਸਰਾ ਮੈਂ ਥੋੜ੍ਹਾ ਜਿਹਾ ਚੈਲੰਜ ਜਿਹੜਾ ਦੇਖ ਰਿਹਾ ਐਕਟਿਵ ਕੇਸਿਸ ਦਾ, ਐਕਟਿਵ ਕੇਸਿਸ ਮੈਂ ਇਸ ਲਈ ਇੰਪੋਰਟੈਂਟ ਗਿਣਦਾ ਹੈ ਕਿਉਂਕਿ ਜੇ ਕਿਸੇ ਕੰਟਰੀ 'ਚ 1 ਲੱਖ ਕੇਸਿਸ ਨੇ ਤੇ ਉਹਦੇ ਵਿੱਚੋਂ 99,000 ਕੇਸਿਸ ਠੀਕ ਹੋ ਗਏ ਨੇ, ਸੋ ਐਕਟਿਵ ਕੇਸਿਸ ਕਿੰਨੇ ਬਚ ਗਏ? 1,000। ਸੋ ਉਹਦੇ ਲਈ ਕੋਈ ਵੱਡੀ ਟ੍ਰਬਲ ਨਹੀਂ ਹੈ, ਜੇ ਉਹਦਾ ਹੈਲਥ ਕੇਅਰ ਸਿਸਟਮ 1,000 ਐਕਟਿਵ ਕੇਸਿਸ ਨੂੰ ਠੀਕ ਕਰ ਰਿਹਾ ਹੈ ਤਾਂ ਫਿਰ 1 ਲੱਖ ਵੀ ਟੋਟਲ ਕੇਸਿਸ ਹੋਣ ਤਾਂ ਕੋਈ ਗੱਲ ਨਹੀਂ। ਓਨਟੇਰੀਓ ਦੇ ਵਿੱਚ ਜੇ 26,000 ਟੋਟਲ ਕੇਸਿਸ ਨੇ, ਲੇਕਿਨ ਜਿਹੜੇ ਐਕਟਿਵ ਕੇਸਿਸ ਨੇ ਇੱਕ ਟਾਈਮ ਦੇ ਉੱਤੇ, ਐਕਟ ਕਿਉਂਕਿ ਐਕਟਿਵ ਕੇਸਿਸ ਨੂੰ ਹੋਸਪਿਟਲਾਈਜੇਸ਼ਨ ਦੀ ਜ਼ਰੂਰਤ ਹੋ ਸਕਦੀ ਹੈ, ਨੋਟ ਨੈਸੈਸਰੀ ਕਿ ਸਾਰਿਆਂ ਨੂੰ ਹੋਏਗੀ, ਬਟ ਨੰਬਰ ਆਫ ਐਕਟਿਵ ਕੇਸਿਸ ਦੇ ਵਿੱਚੋਂ ਹੀ ਕੁਝ ਕੇਸਿਸ ਨੂੰ ਹੋਸਪਿਟਲ ਦੀ ਜ਼ਰੂਰਤ ਹੋਏਗੀ, ਔਰ ਉਹਨਾਂ ਦੇ ਵਿੱਚੋਂ ਕੁਝ ਫਰੈਕਸ਼ਨ ਐਸੇ ਕੇਸਿਸ ਵੀ ਹੋਣਗੇ ਜਿਨ੍ਹਾਂ ਨੂੰ ਕਿ ICU ਦੇ ਵਿੱਚ ਵੀ ਲਿਜਾਣਾ ਪਏਗਾ। ਸੋ ਸਾਡੇ ਕੈਨੇਡਾ ਦੇ ਵਿੱਚ ਜਦੋਂ ਅਪ੍ਰੈਲ 3rd ਵੀਕ ਦੇ ਵਿੱਚ ਪੀਕ ਸੀਗਾ, ਅਪ੍ਰੈਲ 3rd ਵੀਕ ਦੇ ਵਿੱਚ ਐਕਟਿਵ ਕੇਸਿਸ ਜਿਹੜੇ ਸੀਗੇ ਉਹ ਤਕਰੀਬਨ 5,500 ਦੇ ਆਸ ਪਾਸ ਪਹੁੰਚ ਗਏ ਸੀਗੇ, ਲੇਕਿਨ 5,500 ਤੋਂ ਡਰੋਪ ਡਾਊਨ ਹੋ ਕੇ ਨੰਬਰ ਬਾਏ ਦਾ ਟਾਈਮ ਅਸੀਂ ਮਈ 1st ਵੀਕ ਤੱਕ ਆਏ ਹਾਂ, ਤਾਂ ਮਈ 1st ਵੀਕ ਤੱਕ ਐਕਟਿਵ ਕੇਸਿਸ ਜਿਹੜੇ ਸੀਗੇ ਉਹ ਘੱਟ ਕੇ 3200 ਤੇ ਆ ਗਏ ਸੀਗੇ। ਸੋ 5,500 ਤੋਂ 3200 ਰਹਿ ਗਏ ਸੀਗੇ, ਔਰ ਮੈਨੂੰ ਲੱਗ ਰਿਹਾ ਸੀਗਾ ਕਿ ਜੇ ਐਕਟਿਵ ਕੇਸਿਸ ਅਸੀਂ 2,000 ਤੋਂ ਥੱਲੇ ਲੈ ਜਾਂਦੇ ਹਾਂ ਤੇ ਅਸੀਂ ਓਨਟੇਰੀਓ ਦੇ ਵਿੱਚ ਕਾਫੀ ਹੱਦ ਤੱਕ ਮਾਮਲਾ ਠੀਕ ਹੋ ਜਾਏਗਾ, ਔਰ ਨਵੇਂ ਕੇਸਿਸ ਅਸੀਂ 200 ਤੋਂ ਥੱਲੇ ਲੈ ਕੇ ਜਾਣੇ ਆ। ਦੈਟ ਵਾਸ ਦ ਟਾਰਗੇਟ ਦੈਟ ਆਈ ਥੋਟ ਕਿ ਮਈ 1 ਹਫਤੇ ਤੋਂ ਇੱਥੇ ਇੱਕ ਮਾਮਲਾ ਜਾਣਾ ਚਾਹੀਦਾ, ਲੇਕਿਨ ਮਈ 1 ਹਫਤੇ ਔਰ ਦੂਸਰੇ ਹਫਤੇ ਦੇ ਮੁਕਾਬਲੇ ਜੇ ਅਸੀਂ ਮਈ 3rd ਵੀਕ ਦੇਖੀਏ, ਸਾਡੇ ਓਨਟੇਰੀਓ ਦੇ ਵਿੱਚ ਚੈਲੇਂਜਸ ਮੇਰੇ ਮੁਤਾਬਿਕ ਵੱਧ ਗਏ ਨੇ। ਅਸੀਂ 400 ਦੇ ਆਸ ਪਾਸ ਨਵੇਂ ਕੇਸਿਸ ਆ ਰਹੇ ਨੇ, ਔਰ ਜਿਹੜੇ ਐਕਟਿਵ ਕੇਸਿਸ ਨੇ ਉਹ 4100 ਦਾ ਅੰਕੜਾ ਇਸ ਵੇਲੇ ਪਹੁੰਚ ਗਿਆ। ਸੋ ਇਹ ਇੱਕ ਅਹਿਮ ਸਵਾਲ ਜਿਹੜਾ ਉਹ ਇਸ ਵੇਲੇ ਬਰਕਰਾਰ ਹੈਗਾ। ਸੋ ਇਹ ਮੈਂ ਤੁਹਾਨੂੰ ਅਪਡੇਟ ਸਾਂਝੀ ਕਰ ਰਿਹਾ ਸੀਗਾ। ਸਾਡੇ ਅਗਲੇ ਸਪੋਂਸਰ ਜਿਹੜੇ ਨੇ, ਜਿਵੇਂ ਉਹਨਾਂ ਨੂੰ ਵੀ ਲੈਣ ਜਾ ਰਿਹਾ ਹੈਗਾ, ਔਰ ਬੜੇ ਸਾਡੇ ਇੰਪੋਰਟੈਂਟ ਮੈਂਬਰ ਨੇ, ਮੈਂ ਉਹਨਾਂ ਨਾਲ ਗੱਲ ਕਰਾਂਗਾ ਹੁਣੇ, ਔਰ ਉਹ ਕ੍ਰਾਈਮ ਸਟੋਪਰਸ ਦੇ ਵਿੱਚ, ਕ੍ਰਾਈਮ ਸਟੋਪਰਸ ਵਿੱਚ ਡਾਇਰੈਕਟਰ ਵੀ ਹੈਗੇ ਨੇ। ਸੋ ਮੈਂ ਉਹਦੇ ਨਾਲ ਵੀ ਗੱਲਬਾਤ ਕਰਨ ਜਾ ਰਿਹਾ। ਰੁਪਿੰਦਰ ਹੇਰ ਸਾਹਿਬ ਸਾਨੂੰ ਜੁਆਇਨ ਕਰਨ ਜਾ ਰਹੇ ਨੇ ਹੁਣੇ, ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਰੁਪਿੰਦਰ ਹੇਰ ਜੀ ਨੂੰ ਡਿਸਕਸ਼ਨ ਦੇ ਵਿੱਚ ਲੈ ਕੇ ਆਵਾਂ, ਤੁਹਾਡੇ ਵੱਲੋਂ ਜਿਹੜੀਆਂ ਕਾਲਸ ਆ ਰਹੀਆਂ ਨੇ ਮੈਂ ਉਹਨਾਂ ਨੂੰ ਵੀ ਐਡਰੈਸ ਕਰਦੇ ਚਲੇ ਜਾਵਾਂ। ਜੀ ਜੁਗਾਰ ਸਿੰਘ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਸੁਵੀਨਾ ਤੇ ਸਾਰਿਆਂ ਨੂੰ ਈਦ ਦੀਆਂ ਜੀ ਬਹੁਤ ਬਹੁਤ ਮੁਬਾਰਕਾਂ ਜੀ।
ਮੁਬਾਰਕਾਂ ਜੀ, ਤੁਹਾਨੂੰ ਵੀ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ।
ਜੁਰਵੀ ਜੀ, ਜਿਹੜੀ ਤੁਸੀਂ ਬੈਂਟਨ ਦੀ ਖਬਰ ਦਿੱਤੀ ਹੈ ਜੀ, ਜੁਰਵੀ ਜੀ, ਇਹ ਇੱਦਾਂ ਇਲੀਗਲ ਨਹੀਂ ਹੁੰਦਾ ਜਿੱਦਾਂ ਜੇ ਤੁਸੀਂ ਕਿਸੇ ਨੂੰ ਚੇਜ਼ ਕਰਦੇ ਆ ਜਾਂ ਕਿਸੇ ਦਾ ਪਿੱਛਾ ਕਰਦੇ ਆ? ਇਵਨ ਮੇਰਾ ਖਿਆਲ ਹੈ ਜੇ ਇੱਥੇ ਆਪਾਂ ਕਿਸੇ ਨੂੰ ਗਲਤ ਜਿੱਦਾਂ ਸਟੇਟ ਜਿਹਨੂੰ ਕਰਨਾ ਕਹਿੰਦੇ ਆ, ਇੱਦਾਂ ਵੀ ਆਪਾਂ ਕਾਨੂੰਨੀ ਤੌਰ ਤੇ ਨਹੀਂ ਕਰ ਸਕਦੇ? ਇਹਦੇ ਬਾਰੇ ਦੱਸਿਓ। ਜੇ ਆਪਾਂ ਨੂੰ ਕੋਈ ਚੇਜ਼ ਵੀ ਕਰਦਾ, ਆਪਾਂ 911 ਕਰਦੇ ਆ ਜੇ ਆਪਾਂ ਨੂੰ ਲੱਗਦਾ ਕਿ ਆਪਾਂ ਥਰੈਟਨ ਦਿਆਂ। ਸੋ ਮੇਰਾ ਖਿਆਲ ਹੈ ਜਦੋਂ ਆਪਾਂ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਕਿਹਾ ਕਿ ਸ਼ੇਮ ਸਿਟੀ ਬਣ ਗਿਆ, ਹਾਲ ਆਫ ਸ਼ੇਮ ਜਾਂ ਵਟ ਐਵਰ, ਸੋ ਜਿਹੜੇ ਅੰਟਾਰੀਓ ਜਾਂ ਜਿਹੜੇ ਕੈਨੇਡੀਅਨ ਆਪਣੇ ਲੋਜ ਹੈ ਮੇਰੇ ਖਿਆਲ ਉਹ ਬ੍ਰੈਮਟਨ 'ਚ ਵੀ ਲਾਗੂ ਹੁੰਦੇ ਆ, ਤੇ ਥੋੜ੍ਹੀ ਜਿਹਾ ਇਹਦੇ ਬਾਰੇ ਵੀ ਤੁਸੀਂ ਜਦੋਂ ਗੱਲ ਕਰੋਗੇ ਰਵਿੰਦਰ ਹੋਣਾ ਨਾਲ, ਜੇ ਉਹਨਾਂ ਨਾਲ ਗੱਲ ਕਰ ਸਕੋ ਤਾਂ ਥੋੜ੍ਹੀ ਜਿਹੀ ਇਹਨਾਂ ਸਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਕਾਨੂੰਨੀ ਇਹਦਾ ਪੱਖ ਕੀ ਆ। ਤੇ ਬਾਕੀ ਜਦੋਂ ਜੀ ਜਿੱਦਾਂ ਇਹ ਜਿਹੜੀਆਂ ਚੀਜ਼ਾਂ ਆ ਇਹ ਮੇਰਾ ਖਿਆਲ ਜਿਹੜੀ ਤਰੱਕੀ ਹੁੰਦੀ ਆ ਉਹਦਾ ਥੋੜ੍ਹਾ ਥੋੜ੍ਹਾ ਜਿੱਦਾਂ ਸਾਈਡ ਇਫੈਕਟ ਹੁੰਦੇ ਆ, ਜਿੱਦਾਂ ਆਪਾਂ ਕੋਈ ਦਵਾਈ ਲੈਂਦੇ ਉਹਦਾ ਵੀ ਸਾਈਡ ਇਫੈਕਟ ਹੁੰਦਾ, ਇਹਦਾ ਇਹ ਵੀ ਉਹ ਥੋੜ੍ਹਾ ਸਾਈਡ ਇਫੈਕਟ ਆ। ਜਿੱਦਾਂ ਘਰਾਂ ਦੀਆਂ ਕੀਮਤਾਂ ਉੱਪਰ ਰੱਖਣੀਆਂ, ਇਨਵੈਸਟਰ ਜਾਂ ਜਿਹੜਾ ਸਾਡਾ ਰੈਸਟੋਰੈਂਟ ਦਾ ਬਿਜ਼ਨਸ ਆ, ਟਿਫਨ ਸਰਵਿਸ ਆ, ਉਹ ਖਾਸ ਵਰਗ ਨਾਲ ਕਾਫੀ ਉੱਪਰ ਗਈ ਆ। ਪਰ ਇਹਦੇ ਪਿੱਛੇ ਮੇਰਾ ਖਿਆਲ ਉਹਨਾਂ ਦੀ ਉਮਰ, ਜਿਸ ਉਮਰ ਦੇ ਵਿੱਚ ਇੱਥੇ ਆਉਂਦੇ ਆ, ਤੇ ਜਿਹੜਾ ਸਾਡਾ ਕਲਚਰ ਆ। ਤੁਸੀਂ ਕਿਤੇ ਆਮ ਜਿਹੜੀ ਡਿਸਕਸ਼ਨ ਹੁੰਦੀ ਫੇਸਬੁੱਕ ਤੇ ਜਾਂ ਯੂਟਿਊਬ ਤੇ, ਉਹਦੇ ਥੱਲੇ ਜਿਹੜੇ ਕਮੈਂਟ ਪੜ੍ਹ ਕੇ ਦੇਖਿਓ। ਮੈਂ ਅੱਜ ਵੀ ਸੋਚ ਰਿਹਾ ਸੀ ਕਿ ਜੇ ਨੋਬਲ ਪ੍ਰਾਈਜ਼ ਦੇਣਾ ਹੋਵੇ ਕੀ ਭਾਸ਼ਾ ਦਾ, ਜਿਹੜੀ ਖਾਸ ਤਰ੍ਹਾਂ ਦੀ ਭਾਸ਼ਾ ਯੂਜ ਕੀਤੀ ਜਾਂਦੀ, ਜਾਂ ਮੈਂ ਸਿੱਧਾ ਹੀ ਕਹਿ ਦਿੰਦਾ ਵੀ ਗਾਲਾਂ ਕਿਹੜੀ ਕਮਿਊਨਿਟੀ ਜ਼ਿਆਦਾ ਕੱਢਦੀ ਹੋਊਗੀ, ਤਾਂ ਮੈਂ ਸੋਚਦਾ ਸੀ ਕਿ ਇੱਕ ਖਾਸ ਕਮਿਊਨਿਟੀ ਨੂੰ ਮਿਲੂਗਾ, ਕਿਉਂਕਿ ਕਮੈਂਟ ਜਦੋਂ ਪੜ੍ਹੀ ਹੋਇਆ ਥੱਲੇ। ਤੋ ਮੇਰਾ ਖਿਆਲ ਇਹ ਜਿਹੜਾ ਸਾਡਾ ਉਹ ਸਾਈਡ ਇਫੈਕਟ ਹੋਈ ਆ ਜੀ। ਤੇ ਬਾਕੀ ਜਿੱਦ ਵਿੱਚ ਤੁਹਾਨੂੰ ਚੇਤੇ ਹੋਣਾ, ਮੈਂ ਤੁਹਾਨੂੰ ਕਿਹਾ ਸੀ ਕਿ ਕੋਰੋਨਾ ਵਾਇਰਸ ਤੋਂ ਬਾਅਦ ਜਿਹੜੇ ਇਨਕਲਾਬ ਨਹੀਂ ਆ ਜਾਣਾ, ਚੇਂਜ ਨਹੀਂ ਹੋ ਜਾਣਾ, ਭਾਵੇਂ ਕਿ ਥੋੜ੍ਹਾ ਇਨਕਲਾਬ ਸ਼ਬਦ ਤੋਂ ਬਾਜ ਵੇਲੇ ਸਾਨੂੰ ਡਰ ਵੀ ਲੱਗਣ ਲੱਗ ਪੈਂਦਾ। ਪਰ ਜਿਹੜੀ ਤੁਸੀਂ ਖ਼ਬਰ ਦਿੱਤੀ ਆ ਕਿ ਇੰਡੋ ਪਾਕ ਸਰਹੱਦ ਦੇ ਉੱਤੇ ਕੀ ਹੋ ਰਿਹਾ, ਮਠਿਆਈਆਂ ਵੀ ਐਕਸਚੇਂਜ ਨਹੀਂ ਹੋ ਸਕੀਆਂ, ਚਾਈਨਾ ਤੇ ਇੰਡੀਆ ਦੀ ਸਰਹੱਦ ਆ ਉੱਥੇ ਵੀ ਉਹੀ ਹਾਲਾਤ ਆ, ਤੇ ਜਿਹੜੇ ਰਫੇਲ ਜਹਾਜ਼ ਆ ਉਹ ਵੀ ਸਾਨੂੰ ਟਾਈਮ ਸਿਰ ਡਿਲੀਵਰ ਨਹੀਂ ਕਿਹਾ ਕਰਾਂਗੇ, ਭਾਵੇਂ ਕਿ ਸਾਡੇ ਕੋਲ ਮਾਈਗ੍ਰੈਂਟ ਲੇਬਰ ਜਾਂ ਹੋਰ ਹੋਸਪਿਟਲਾਂ ਦੀਆਂ ਵੱਡੀਆਂ ਪ੍ਰੋਬਲਮਾਂ ਆ। ਸੋ ਤੁਸੀਂ ਉਸ ਗੱਲ ਨਾਲ ਅੱਜ ਵੀ ਸਹਿਮਤ ਆ ਜੋ ਇਨਕਲਾਬ ਆਉਂਦਾ ਦਿਸਦਾ ਜਾ ਰਿਹਾ ਨਹੀਂ, ਜਿਸ ਤਰ੍ਹਾਂ ਦੀਆਂ ਰਿਐਲਿਟੀਆਂ ਸਾਡੇ ਸਾਹਮਣੇ ਆ ਜੀ। ਥੈਂਕ ਯੂ ਜਦਵੀਰ ਜੀ।
ਜੀ ਥੈਂਕ ਯੂ ਜੀ। ਤੁਸੀਂ ਤਿੰਨ ਚਾਰ ਬੜੇ ਇੰਪੋਰਟੈਂਟ ਪੁਆਇੰਟਸ ਜਿਹੜੇ ਨੇ ਹਾਈਲਾਈਟ ਕੀਤੇ ਨੇ। ਪਹਿਲੀ ਤੇ ਚੀਜ਼ ਮੈਂ ਰੁਪਿੰਦਰ ਜੀ ਨੂੰ ਵੀ ਡਿਸਕਸ਼ਨ ਦੇ ਵਿੱਚ ਸ਼ਾਮਿਲ ਕਰ ਲਵਾਂ ਤਾਂ ਕਿ ਉਹ ਵੀ ਸਾਰੀ ਗੱਲਬਾਤ ਜਿਹੜੀ ਆ ਸੁਣ ਸਕਣਗੇ, ਔਰ ਉਹਨਾਂ ਦੇ ਵੀ ਫਿਰ ਅਸੀਂ ਵੱਖ ਵੱਖ ਮੁੱਦਿਆਂ ਦੇ ਉੱਤੇ ਕਮੈਂਟ ਲੈ ਸਕਾਂਗੇ। ਆਰਮਰ ਇੰਸ਼ੋਰੈਂਸ ਤੋਂ ਰੁਪਿੰਦਰ ਹੇਰ ਸਾਹਿਬ ਦਾ ਸਵਾਗਤ ਕਰਦੇ ਹਾਂ। ਰੁਪਿੰਦਰ ਜੀ ਸਤਿ ਸ਼੍ਰੀ ਅਕਾਲ, ਵੈਲਕਮ ਸਰ।
ਯਦਵੀਰ ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ।
ਥੈਂਕ ਯੂ ਸਰ। ਔਰ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਪਹਿਲੀ ਚੀਜ਼ ਤੇ ਯੈਸ ਬਿਲਕੁਲ, ਜੇ ਸਟਾਕਿੰਗ ਜਿਹਨੂੰ ਅਸੀਂ ਕਹਿੰਦੇ ਹਾਂ ਕਿਸੇ ਦਾ ਪਿੱਛਾ ਕਰਨਾ ਜਿਹੜਾ ਹੈ ਜਾਂ ਕਿਸੇ ਨੂੰ ਹਰਾਸ ਕਰਨਾ ਹੈ, ਇਹ ਗਲਤ ਗੱਲ ਹੈ। ਤੁਸੀਂ ਬਿਲਕੁਲ ਪੁਲਿਸ ਕੋਲ ਇਹਦੀ ਕੰਪਲੇਂਟ ਜਿਹੜੀ ਹੈ ਕਰਾ ਸਕਦੇ ਹੋ, ਐਜ਼ ਅ ਮੈਟਰ ਆਫ ਫੈਕਟ ਜੇ ਤੁਹਾਨੂੰ ਕਿਸੇ ਤੋਂ ਦਿੱਕਤ ਹੈ। ਬਾਕੀ ਰੁਪਿੰਦਰ ਜੀ ਹੋਰ ਬੈਟਰ ਐਕਸਪਲੇਨ ਕਰ ਦੇਣਗੇ। ਤੁਸੀਂ ਰਿਸਟ੍ਰੇਨਿੰਗ ਆਰਡਰਸ ਵੀ ਲੈ ਸਕਦੇ ਹੈਗੇ ਹੋ, ਫਿਰ ਉਹ ਕੋਈ ਵੀ ਉਹ ਬੰਦਾ ਜਿਹੜਾ ਹੈ ਤੁਹਾਡੇ ਨੇੜੇ ਤੇੜੇ ਵੀ ਨਹੀਂ ਆ ਸਕਦਾ, ਚਾਹੇ ਉਹ ਕੋਈ ਮਹਿਲਾ ਹੈ ਚਾਹੇ ਕੋਈ ਸ਼ਖਸ ਹੈ। ਔਰ ਤੁਸੀਂ ਜੇ ਤੁਸੀਂ ਲੱਗਦਾ ਹੈ ਕਿ ਤੁਹਾਡੀ ਅਸੀਂ ਅੱਜ ਆਪਣੀਆਂ ਸਾਡੀਆਂ ਜਿਹੜੀਆਂ ਭੈਣਾਂ ਸੁਣ ਰਹੀਆਂ ਨੇ, ਜੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਸੁਰੱਖਿਅਤ ਮਹਿਸੂਸ ਕਰਦੇ ਹੋ, ਤਾਂ ਤੁਸੀਂ 911 ਵੀ ਕਾਲ ਕਰ ਸਕਦੇ ਹੋ ਜਾਂ ਨੋਨ ਐਮਰਜੈਂਸੀ ਨੰਬਰ ਦੇ ਉੱਤੇ ਵੀ ਰਿਪੋਰਟ ਕਰ ਸਕਦੇ ਹੋ। ਤੁਸੀਂ ਟੋਰੋਂਟੋ 'ਚ ਹੈਗੇ ਹੋ, ਟੋਰੋਂਟੋ ਪੁਲਿਸ ਨੂੰ ਕਰਦੇ ਹੋ, ਯੋਰਕ 'ਚ ਹੈਗੇ ਹੋ, ਯੋਰਕ ਰੀਜਨਲ ਪੁਲਿਸ ਨੂੰ ਕਰਦੇ ਹੋ, ਬ੍ਰੈਂਪਟਨ ਮਿਸਿਸਾਗਾ 'ਚ ਹੈਗੇ ਹੋ, ਤਾਂ ਤੁਸੀਂ ਪੀਲ ਪੁਲਿਸ ਨੂੰ ਕਰ ਸਕਦੇ ਹੋ। ਔਰ ਮੈਂ ਤੇ ਇਹ ਰੈਕਮੈਂਡ ਕਰਾਂਗਾ, ਅਸਲ ਦੇ ਵਿੱਚ ਮੈਂ ਰੈਕਮੈਂਡ ਕਰਾਂਗਾ ਕਿ ਕਰਨਾ ਹੀ ਕਾਲ ਤੁਸੀਂ ਨੋਨ ਐਮਰਜੈਂਸੀ ਨੰਬਰ 'ਤੇ ਆ, ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਐਮਰਜੈਂਸੀ ਨਹੀਂ ਆ ਜਾਂ ਬਹੁਤੀ ਕੋਈ ਨਹੀਂ ਆ। ਪਰ ਜੇ ਤੁਹਾਨੂੰ ਕੋਈ ਇਸ ਤਰ੍ਹਾਂ, ਦੇਖੋ ਹਾਲਾਤ ਇਹ ਜੇ ਹੋ ਰਹੇ ਨੇ ਕਿ ਕੋਈ ਤੁਹਾਨੂੰ, ਤੁਸੀਂ ਗਰੋਸਰੀ ਕਰਨ ਜਾ ਰਹੇ ਹੋ, ਪਲਾਜ਼ੇ 'ਚ ਪਹਿਲਾਂ ਗੰਦਾ ਚੰਗਾ ਬੋਲਦੇ ਨੇ, ਫਿਰ ਤੁਹਾਡੇ ਪਿੱਛੇ ਪਿੱਛੇ ਗਰੋਸਰੀ ਸਟੋਰ ਦੇ ਵਿੱਚ ਵੀ ਆ ਗਏ ਨੇ। ਵੈਸੇ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ ਵੀ ਇੱਥੇ ਆਪਣੇ ਪੰਜਾਬੀ ਨੌਜਵਾਨ ਆਪਣੀਆਂ ਪੰਜਾਬੀ ਭੈਣਾਂ ਦੇ ਨਾਲ, ਪੰਜਾਬੀ ਲੜਕੀਆਂ ਦੇ ਨਾਲ ਇਹ ਸਭ ਕੁਝ ਕਰ ਰਹੇ ਨੇ। ਔਰ ਕਈ ਤੇ ਮੈਂ ਤਿੰਨ ਚਾਰ ਕੇਸਿਸ ਐਸੇ ਸੁਣੇ ਆ, ਐਂਡ ਇਟ ਡਜ਼ਨਟ ਰੀਅਲੀ ਮੈਟਰ ਕਿ ਕੋਈ ਮੈਰਿਡ ਆ ਕਿ ਅਨਮੈਰਿਡ ਆ। ਕਿਆ ਅਨਮੈਰਿਡ ਲੜਕੀਆਂ ਨੂੰ ਕੋਈ ਜਾ ਸਕਦਾ ਪਿੱਛੇ? ਪਰ ਉਹ ਕਹਿੰਦੇ ਜੀ ਦੇਖਦੇ ਨਹੀਂ ਹੈ ਕੋਈ ਮੈਰਿਡ ਆ ਅਨਮੈਰਿਡ ਆ, ਕੁਛ ਹੈ ਮਤਲਬ ਪਲਾਜ਼ਾ ਦੇ ਅੰਦਰ ਐਂਟਰ ਕਰਦੇ ਆ ਉਹ। ਪਹਿਲਾਂ ਤਾਂ ਸਿਰਫ ਉਹ ਕਹਿੰਦੇ ਜੀ ਪ੍ਰੋਬਲਮ ਹੈ, ਮੈਂ ਨਵੀਂ ਸੁਣੀ ਹੈ ਗੱਲ, ਇੱਕ ਹੋਰ ਨਵੀਂ ਗੱਲ ਇਹ ਸੁਣੀ ਮੈਂ ਸੋਚ, ਮੈਂ ਕਿਹਾ ਜੀ ਤੁਸੀਂ ਸ਼ੈਰਡਨ ਪਲਾਜ਼ਾ, ਕਹਿੰਦੇ ਨਹੀਂ ਜੀ ਨਹੀਂ, ਸ਼ੈਰਡਨ 'ਤੇ ਤਾਂ ਕਦੋਂ ਦਾ ਜਾਣਾ ਬੰਦ ਕਰ ਦਿੱਤਾ, ਜਿਹੜਾ ਮਕਲੋਗਲਨ ਸਟੀਲ 'ਤੇ ਉੱਥੇ ਤਾਂ ਅਸੀਂ ਜਾਈਦਾ ਹੀ ਨਹੀਂ ਜੀ ਉਸ ਪਲਾਜ਼ੇ ਦੇ ਵਿੱਚ, ਉਹ ਤਾਂ ਕਦੋਂ ਦਾ ਬੰਦ ਹੋ ਗਿਆ। ਹੁਣ ਤਾਂ ਸਾਡਾ ਇੱਥੇ ਵੀ ਜੀਣਾ ਭਾਰੀ ਕਰ ਦਿੱਤਾ ਰੇ ਲੋਸਨ ਔਰ ਮਕਲੋਗਲਨ ਦੇ ਉੱਤੇ ਜਿਹੜੇ ਸਟੋਰ ਨੇ, ਉਹ ਕਹਿੰਦੇ ਜੀ ਉੱਥੇ ਵੀ ਅਸੀਂ ਹੁਣ ਜਾਂਦੀਆਂ ਨਹੀਂ ਹੈ। ਕਿਉਂ ਨਹੀਂ ਜਾਂਦੀਆਂ ਜੀ? ਉਹ ਜਿਹੜੀਆਂ ਜਾਂਦੀਆਂ ਉਹ ਕਹਿੰਦੇ ਜੀ ਜਿਹੜੀਆਂ ਜਾਂਦੀਆਂ ਲੇਡੀਜ਼ ਉਹ ਦੱਸਦੀਆਂ ਕਿ ਇਹ ਹਾਲਾਤ ਨੇ, ਪਹਿਲਾਂ ਪਲਾਜ਼ੇ ਦੇ ਅੰਦਰ ਐਂਟਰ ਕਰਕੇ ਮੰਦਾ ਚੰਗਾ ਬੋਲਦੇ ਨੇ, ਫਿਰ ਗਰੋਸਰੀ ਸਟੋਰ ਦੇ ਅੰਦਰ ਪਿੱਛੇ ਤੱਕ ਜਾਂਦੇ ਨੇ, ਗਰੋਸਰੀ ਸਟੋਰ ਦੇ ਅੰਦਰ ਸਟਾਕ ਕਰਦੇ ਨੇ, ਔਰ ਉਸ ਤੋਂ ਬਾਅਦ ਜਦੋਂ ਘਰ ਜਾਂਦੇ ਫਿਰ ਸ਼ਾਇਦ ਉਹ ਸੋਚਦੀ ਹੋਏਗੀ ਲੇਡੀ ਕਿ ਠੀਕ ਹੈ ਚਲੋ ਹੁਣ ਮੈਂ ਗਰੋਸਰੀ ਸਟੋਰ 'ਤੇ ਆਈ ਹਾਂ, ਸ਼ਾਇਦ ਇੱਥੇ ਪਿੱਛਾ ਛੱਡ ਦੇਣਗੇ ਮੇਰਾ। ਉਹ ਫਿਰ ਬਾਹਰ ਆਉਂਦੇ ਆ, ਫਿਰ ਗੱਡੀਆਂ ਪਿੱਛੇ ਲੈ ਕੇ ਜਾਂਦੇ ਨੇ। ਔਰ ਪੁਲਿਸ ਨੇ ਬੜੀਆਂ ਟਿਕਟ ਦਿੱਤੀਆਂ, ਵੈਸੇ ਇਸ ਵੀਕਐਂਡ ਮੈਂ ਦੇਖ ਰਿਹਾ ਸੀਗਾ ਪੁਲਿਸ ਨੇ ਬੜੀਆਂ ਟਿਕਟ ਦਿੱਤੀਆਂ, ਪਰ ਇੰਟਰਸਟਿੰਗ ਚੀਜ਼ ਇਹ ਹੈ ਕਿ ਜਿੱਦਾਂ ਹੀ ਪੁਲਿਸ ਉੱਥੋਂ ਗਈ ਹੈ ਉਹ ਤਮਾਸ਼ੇ ਉੱਥੇ ਫਿਰ ਸ਼ੁਰੂ ਹੋ ਗਏ। ਉੱਚੀ ਮਿਊਜ਼ਿਕ ਲਗਾਉਣਾ, ਮਫਲਰ ਲਗਾ ਕੇ ਉੱਥੇ ਨੋਇਸ ਪੋਲਿਊਸ਼ਨ ਕ੍ਰੀਏਟ ਕਰਨਾ ਔਰ ਲੜਕੀਆਂ ਨੂੰ ਛੇੜਨਾ, ਇਹ ਸਭ ਉਹ ਕਹਿੰਦੇ ਜੀ ਫਿਰ ਦੁਬਾਰਾ ਤੋਂ ਉੱਥੇ ਉਹਦੇ ਬਾਰੇ ਮੈਂ ਸਰ ਇੰਨਾ ਹੀ ਕਹਿ ਸਕਦਾ ਹੈ ਕਿ ਮੈਂ ਹਮੇਸ਼ਾ ਬੜਾ ਆਪਟੀਮਿਸਟਿਕ ਰਹਿੰਦਾ, ਆਸ਼ਾਵਾਦੀ ਰਹਿੰਦਾ, ਪੋਜ਼ਿਟਿਵ ਸੋਚੀਦਾ। ਬਟ ਜੇ ਤੁਹਾਨੂੰ ਯਾਦ ਹੋਏ ਤਾਂ ਮੈਂ ਬਹੁਤ ਸ਼ੁਰੂ 'ਚ ਹੀ ਕਹਿ ਦਿੱਤਾ ਸੀਗਾ ਕਿ ਇਹਦੇ ਬਾਰੇ ਮੈਂ ਆਪਟੀਮਿਸਟਿਕ ਨਹੀਂ ਹੈ ਬਹੁਤਾ, ਐਂਡ ਹੈਪੀ ਟੂ ਬੀ ਪ੍ਰੂਵਨ ਰੋਂਗ ਕਿ ਕੀ ਕੋਵਿਡ-19 ਤੋਂ ਬਾਅਦ ਹਾਲਾਤ ਬਦਲ ਜਾਣਗੇ। ਤੁਸੀਂ ਉਹਦੇ ਵਿੱਚ ਇੱਕ ਗੱਲ ਗਾਲਾਂ ਦੀ ਵੀ ਕੀਤੀ ਹੈਗੀ ਹੈ ਸਰ, ਸੋ ਮੈਂ ਜੇ ਹਾਲਾਤ ਉਸ ਦਿਨ ਬਦਲ ਸਕਦੇ ਨੇ ਜਿਸ ਦਿਨ ਸਾਡੇ ਧਾਰਮਿਕ ਸਥਾਨ ਦੇ ਉੱਤੇ ਵੀ ਜੇ ਗਾਲਾਂ ਬੰਦ ਹੋ ਜਾਣਗੀਆਂ, ਕੀ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਦੁਨੀਆ ਭਰ ਦੇ ਵਿੱਚ ਗਾਲਾਂ ਨਹੀਂ ਕੱਢਦੇ? ਬਿਲਕੁਲ ਕੱਢਦੇ, ਅਸੀਂ ਲੜਾਈਆਂ ਕਰਦੇ ਹਾਂ, ਵੀਡੀਓਜ਼ ਉਹਦੀਆਂ ਵੀ ਆਉਂਦੀਆਂ ਨੇ। ਸੋ ਜਿੱਦਣ ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਲੜਾਈਆਂ ਬੰਦ ਹੋ ਜਾਣਗੀਆਂ, ਚਾਹੇ ਕੋਈ ਮੰਦਿਰ ਹੈ, ਮਸਜਿਦ ਹੈ, ਉੱਥੇ ਬਿਲਕੁਲ ਐਬਸੋਲੂਟ ਬੰਦ ਹੋ ਜਾਣਗੀਆਂ। ਅਫਗਾਨਿਸਤਾਨ 'ਚ ਤੁਸੀਂ ਦੇਖ ਹੀ ਲਿਆ, ਉੱਦਣ ਮੈਂ ਇਹ ਗੱਲ ਕਹੂੰਗਾ ਕਿ ਕੋਵਿਡ-19 ਤੋਂ ਇਨਸਾਨ ਨੇ ਸਬਕ ਸਿੱਖ ਲਿਆ। ਜਿਸ ਦਿਨ ਅਸੀਂ ਅੱਜ ਦੀ ਡੇਟ ਦੇ ਵਿੱਚ ਵੀ ਅਸੀਂ ਲੋਕਾਂ ਨੂੰ, ਅਸੀਂ ਈਦ ਦੇ ਮੁਬਾਰਕ ਮੌਕੇ ਦੇ ਉੱਤੇ ਤੇ ਸਵੀਟਸ ਐਕਸਚੇਂਜ ਨਹੀਂ ਹੋਈਆਂ BSF ਔਰ ਪਾਕਿਸਤਾਨ ਰੇਂਜਰਸ ਦੇ ਵਿੱਚ, ਇਸ ਮੌਕੇ ਦੇ ਉੱਤੇ ਸਾਨੂੰ ਸਾਰੀ ਗੱਲ ਭੁਲਾ ਕੇ ਮਿਠਾਈ ਐਕਸਚੇਂਜ ਕਰਨੀ ਚਾਹੀਦੀ ਸੀਗੀ। ਮੈਂ ਦੋਨੋਂ ਪਾਸੇ ਦੀ ਗੱਲ ਕਰ ਦਵਾਂ, ਇੰਡੀਆ ਜੂਝ ਰਿਹਾ ਲੱਖਾਂ ਦੀ ਤਾਦਾਦ ਦੇ ਵਿੱਚ, ਤਕਰੀਬਨ 6 ਕਰੋੜ ਮਾਈਗ੍ਰੈਂਟ ਵਰਕਰ ਹੈ, ਉਹਦੇ ਵਿੱਚੋਂ 1.5 ਕਰੋੜ ਮਾਈਗ੍ਰੈਂਟ ਵਰਕਰ ਨੇ ਆਪਣੇ ਘਰ ਜਾਣਾ ਸੀਗਾ। ਇੰਡੀਆ ਉਹਨਾਂ ਨੂੰ, ਅਸੀਂ ਗੱਲ ਕਰਦੇ ਹਾਂ ਜੀ ਇੰਡੀਆ ਨੇ ਅਸੀਂ ਸੁਪਰ ਪਾਵਰ ਬਣਨਾ, ਬਹੁਤ ਚੰਗੇ ਕੰਮ ਵੀ ਕਰਦੇ ਨੇ, ਬਟ ਮੈਂ ਹਾਈਲਾਈਟ ਕਰਨਾ ਚਾਹੁੰਦਾ ਇਸ ਇਸ਼ੂ ਨੂੰ ਵੀ, ਬੜੇ ਚੰਗੇ ਕੰਮ ਕੀਤੇ ਨੇ ਇੰਡੀਆ ਦੀ ਸਰਕਾਰ ਨੇ, ਲੇਕਿਨ ਇਸ ਇਸ਼ੂ ਨੂੰ ਹਾਈਲਾਈਟ ਕਰਨਾ ਚਾਹੁੰਦਾ ਕਿ ਜੇ ਇੰਡੀਆ ਨੇ ਸੁਪਰ ਪਾਵਰ ਬਣਨਾ ਹੈ ਤੇ 1.5 ਕਰੋੜ ਦੀ ਜਿਹੜੇ ਮਾਈਗ੍ਰੈਂਟ ਵਰਕਰਸ ਨੇ ਉਹਨਾਂ ਨੂੰ ਖਾਣਾ ਪਾਣੀ ਔਰ ਪ੍ਰੋਪਰ ਅਸੀਂ ਉਹਨਾਂ ਨੂੰ ਟਰਾਂਸਪੋਰਟੇਸ਼ਨ ਨਹੀਂ ਪ੍ਰੋਵਾਈਡ ਕਰ ਸਕੇ, ਫਿਰ ਕਿੱਦਾਂ ਬਣੇਗਾ ਸੁਪਰ ਪਾਵਰ? ਸੋ ਇੰਡੀਆ ਨੂੰ ਇਹਦੇ 'ਤੇ ਫੋਕਸ ਕਰਨ ਦੀ ਜ਼ਰੂਰਤ ਹੈ। ਹੁਣ ਆ ਜਾਓ ਦੂਸਰੀ ਤਰਫ ਪਾਕਿਸਤਾਨ ਸਾਈਡ। ਇੱਕ ਬੰਦੇ ਨੂੰ ਕਿਸੇ ਨੂੰ ਕੁੱਤਾ ਵੱਢ ਜਾਏ ਤੇ ਉਹਦੀ ਦਵਾਈ ਤੇ ਇੰਡੀਆ ਤੋਂ ਮੰਗਾਈ ਜਾਂਦੀ ਹੈ ਕਿ ਉਹਦੀ ਵੈਕਸੀਨ ਤੱਕ ਤੇ ਬਣੀ ਨਹੀਂ ਹੈ। ਕੱਲ ਨੂੰ ਇਹਦੀ ਵੈਕਸੀਨ ਨਿਕਲ ਗਈ, ਇੰਡੀਆ ਦੀਆਂ ਕੰਪਨੀਜ਼ ਤੇ ਇੰਨੀਆਂ ਅੱਗੇ ਚੱਲ ਗਈਆਂ ਨੇ ਕਿ ਉਹਨਾਂ ਨੇ ਸਿਕਿਓਰ ਕਰ ਲਿਆ। ਇੰਡੀਆ ਦੀ ਕਈ ਕੰਪਨੀਜ਼ ਨੇ ਕਹਿ ਦਿੱਤਾ ਹੈ ਕਿ ਜੇ ਸਾਡੇ ਇੱਥੇ ਜਿਹੜੀ ਵੈਕਸੀਨ ਬਣੇਗੀ, ਕਿਉਂਕਿ ਚਾਹੇ ਉਹ ਸਿਰਮ ਇੰਸਟੀਟਿਊਟ ਹੈ, ਚਾਹੇ ਭਾਰਤ ਬਾਇਓਟੈਕਸ ਨੇ ਕੰਪਨੀਜ਼, ਹੈਦਰਾਬਾਦ, ਬੈਂਗਲੋਰ 'ਚ ਇੰਨੀਆਂ ਬੜੀਆਂ ਬੜੀਆਂ ਕੰਪਨੀਜ਼ ਨੇ, ਚਾਹੇ ਆਕਸਫੋਰਡ ਵਾਲੇ ਪਹਿਲਾਂ ਬਣਾ ਲੈਂਦੇ ਨੇ ਤੇ ਚਾਹੇ ਮੋਡਰਨਾ ਵਾਲੇ ਪਹਿਲਾਂ ਬਣਾ ਲੈਂਦੇ ਨੇ, ਪ੍ਰੋਡਕਸ਼ਨ ਇੰਡੀਆ ਦੇ ਵਿੱਚ ਹੋਣੀ ਹੈ। 50% ਉਹਨਾਂ ਨੇ ਕਿਹਾ ਕਿ 50% ਦਵਾਈ ਅਸੀਂ ਇੰਡੀਆ 'ਚ ਹੀ ਲੈ ਲੈਣੀ ਹੈ, ਔਰ ਸਾਰੇ ਜਿਹੜੇ ਉੱਥੇ ਮਾਲਕ ਨੇ, ਜਿੰਨੀਆਂ ਵੱਡੀਆਂ ਫਾਰਮਾਸੂਟੀਕਲ ਕੰਪਨੀਜ਼ ਦੇ ਮਾਲਕ ਨੇ, ਉਹਨਾਂ ਨੇ ਕਲੋਜ਼ ਦੇ ਵਿੱਚ ਪਾ ਦਿੱਤਾ ਹੈ ਐਗਰੀਮੈਂਟ 'ਚ ਕਿ ਦਿਸ ਵਿਲ ਬੀ ਅ ਡੀਲ ਬ੍ਰੇਕਰ। ਇੰਡੀਆ ਤੇ ਉੱਥੇ ਜਾ ਰਿਹਾ, ਅਸੀਂ ਇੱਥੇ ਗੱਲ ਕਰ ਰਹੇ ਹਾਂ ਜੀ ਕਸ਼ਮੀਰ ਆਜ਼ਾਦ ਕਰ ਦਿਓ, ਕਸ਼ਮੀਰ ਆਜ਼ਾਦ ਕਰ ਦਿਓ, ਸਾਡੇ ਕੋਲ ਦਵਾਈ ਵੈਕਸੀਨ ਦਵਾਈਆਂ ਤੇ ਅਸੀਂ ਇੰਡੀਆ ਤੋਂ ਮੰਗਾ ਰਹੇ ਹਾਂ, ਵਿਟਾਮਿਨ ਤੱਕ ਤੇ ਇੰਡੀਆ ਤੋਂ ਆ ਰਹੇ ਨੇ। ਸੋ ਇੰਡੀਆ ਔਰ ਪਾਕਿਸਤਾਨ ਨੂੰ, ਦੋਨਾਂ ਨੂੰ ਸਬਕ, ਜਦੋਂ ਤੱਕ ਇਹ ਸਬਕ ਨਹੀਂ ਸਿੱਖਣਗੇ ਆਪਣੇ ਪਾਸ ਤੋਂ, ਉਸ ਵੇਲੇ ਤੱਕ ਮੈਂ ਇਹ ਨਹੀਂ ਲੱਗਦਾ ਮੈਨੂੰ ਕਿ ਕੋਵਿਡ ਤੋਂ ਬਾਅਦ ਕੋਈ ਹਾਲਾਤ ਸੁਧਰਨਗੇ। ਹੁਣ ਆ ਜਾਓ ਅਮੈਰੀਕਾ ਔਰ ਚਾਈਨਾ ਤੇ, ਇਹ ਦੋਨੋਂ ਇਸ ਵੇਲੇ ਸੁਪਰ ਪਾਵਰਸ ਨੇ, ਅਮੈਰੀਕਾ ਵੀ ਔਰ ਚਾਈਨਾ ਵੀ। ਦੁਨੀਆ ਇਹਨਾਂ ਤੋਂ ਇਹ ਉਮੀਦ ਕਰ ਰਹੀ ਹੈ ਇਸ ਵੇਲੇ ਕਿ ਇੰਨੇ ਵੱਡੇ ਕ੍ਰਾਈਸਿਸ 'ਚ ਦੁਨੀਆ ਨੂੰ ਲੀਡ ਕਰਨਗੇ, ਲੇਕਿਨ ਹਾਲਾਤ ਇਹ ਨੇ ਕਿ ਜਨਵਰੀ ਦੇ ਵਿੱਚ ਐਗਰੀਮੈਂਟ ਵੀ ਜਿਹੜਾ ਕਰਕੇ ਕੁਛ ਉਮੀਦ ਜਿਤਾਈ ਜਾ ਰਹੀ ਸੀ ਟ੍ਰੇਡ ਦਾ ਕੁਛ ਠੀਕ ਹੋਏਗਾ, ਉਹ ਵੀ ਹਾਲਾਤ ਇਹਨਾਂ ਨੇ ਖਰਾਬ ਕਰ ਦਿੱਤੇ ਨੇ ਇਸ ਵੇਲੇ ਤੇ। ਹੁਣ ਅੱਜ ਚਾਈਨਾ ਦੀ ਸਟੇਟਮੈਂਟ ਤੁਸੀਂ ਸੁਣ ਲਈ ਆ, ਚਾਈਨਾ ਦੀ ਅੱਜ ਦੀ ਸਟੇਟਮੈਂਟ ਆ ਜੀ ਸਰਦ ਜੰਗ, ਕੋਲਡ ਵਾਰ ਸਾਡੀ ਸ਼ੁਰੂ ਹੋ ਗਈ ਅਮਰੀਕਾ ਦੇ ਨਾਲ। ਸੋ ਰਿਸਪੋਂਸੀਬਲੀ ਮੈਂ ਇਹ ਨਹੀਂ ਕਹਾਂਗਾ ਕਿ ਚਾਈਨਾ ਗਲਤ ਹੈ ਕਿ ਅਮਰੀਕਾ ਗਲਤ ਹੈ, ਦੋਨਾਂ ਕੰਟਰੀਜ਼ ਦੇ ਉੱਤੇ ਥੋੜ੍ਹਾ ਥੋੜ੍ਹਾ ਦੋਸ਼ ਜਾਏਗਾ। ਚਾਈਨਾ 'ਤੇ ਮੈਂ ਥੋੜ੍ਹਾ ਜਿਹਾ ਜ਼ਿਆਦਾ ਦੋਸ਼ ਦੇਵਾਂਗਾ, ਬਿਲਕੁਲ ਦੇਵਾਂਗਾ ਚਾਈਨਾ 'ਤੇ ਜ਼ਿਆਦਾ, ਕਿਉਂਕਿ ਇਹ ਜੋ ਐਡਾ ਵੱਡਾ ਇਸ਼ੂ ਆਇਆ ਕੋਵਿਡ-19 ਦਾ, ਇਸ ਕ੍ਰਾਈਸਿਸ ਵਾਸਤੇ ਸ਼ੁਰੂਆਤ ਜਿਹੜੀ ਹੋਈ ਹੈ ਚਾਈਨਾ ਨੇ ਬਹੁਤ ਬਹੁਤ ਗਲਤ ਤਰੀਕੇ ਦੇ ਨਾਲ ਇਹਨੂੰ ਡੀਲ ਕੀਤਾ ਸ਼ੁਰੂ 'ਚ, ਬਾਅਦ ਦੇ ਵਿੱਚ ਉਹਨਾਂ ਨੇ ਕਾਫੀ ਠੀਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਬਟ ਅਪ ਅੰਟਿਲ ਫੈਬਰਰੀ 3rd week ਜਾਂ ਸ਼ਾਇਦ 4th week ਵੀ ਲਗਾ ਸਕਦੇ ਹੋ ਤੁਸੀਂ ਵਿੱਚ, ਬਟ ਐਟਲੀਸਟ ਅੰਟਿਲ 3rd week ਆਫ ਫੈਬਰਰੀ, ਕਿਉਂਕਿ ਡਿਸੰਬਰ ਦੇ ਵਿੱਚ ਡਿਟੈਕਟ ਹੋਇਆ, ਡਿਸੰਬਰ ਦੇ ਵਿੱਚ ਚਾਈਨਾ ਨੇ ਇਹਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ, ਜਨਵਰੀ ਦੇ ਵਿੱਚ ਇਹਨੂੰ ਦੱਸਿਆ ਨਹੀਂ ਲੋਕਾਂ ਨੂੰ, ਔਰ ਫੈਬਰਰੀ ਦੇ ਵਿੱਚ ਵੀ ਵਰਲਡ ਹੈਲਥ ਆਰਗਨਾਈਜੇਸ਼ਨ ਦੇ ਚੀਫ ਜਦੋਂ ਚਾਈਨਾ ਵਿਜ਼ਿਟ ਕਰ ਰਿਹਾ, ਉਸ ਵੇਲੇ ਵੀ ਚਾਈਨਾ ਇਹੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਸਭ ਕੁਝ ਠੀਕ ਠਾਕ ਹੈ। ਸੋ ਦੋਸ਼, ਔਰ ਅੱਜ ਵੀ ਉਹ ਆਪਣੇ ਆਪ ਨੂੰ ਅਕਾਊਂਟੇਬਲ ਨਹੀਂ ਠਹਿਰਾਉਣਾ ਚਾਹੁੰਦਾ, ਔਰ ਜੇ ਮੈਂ ਕਹਿ ਦਵਾਂ ਕਿ ਅਮਰੀਕਾ ਦਾ ਕੋਈ ਦੋਸ਼ ਨਹੀਂ ਹੈ, ਨਹੀਂ, ਅਮਰੀਕਾ ਨੂੰ ਵੀ ਥੋੜ੍ਹਾ ਸਮਝਦਾਰੀ ਨਾਲ ਚੱਲਣਾ ਪਏਗਾ। ਬਿਲਕੁਲ ਚਾਈਨਾ ਨੂੰ ਸਵਾਲ ਪੁੱਛੇ, ਚਾਈਨਾ ਨੂੰ ਆਸਟ੍ਰੇਲੀਆ ਵੀ ਪੁੱਛ ਰਿਹਾ, ਲੇਕਿਨ ਲੜਾਈ ਦੇ ਅੰਦਾਜ਼ ਦੇ ਵਿੱਚ, ਅਟੈਕਿੰਗ ਅੰਦਾਜ਼ ਦੇ ਵਿੱਚ ਜੇ ਤੁਸੀਂ ਚਾਈਨਾ ਤੋਂ ਸਵਾਲ ਪੁੱਛੋਗੇ ਤੇ ਸਿਚੁਏਸ਼ਨ ਐਸਕਲੇਟ ਕਰ ਸਕਦੀ ਹੈ। ਨਿਊਕਲੀਅਰ ਵੈਪਨ ਟੈਸਟਿੰਗ ਦੀਆਂ ਖਬਰਾਂ ਆ ਰਹੀਆਂ ਅਮਰੀਕਾ ਤੋਂ, ਆਈ ਡੋਂਟ ਨੋ ਹਾਊ ਫਾਰ ਦੈਟ ਇਜ਼ ਟਰੂ, ਮੈਨੂੰ ਨਹੀਂ ਪਤਾ, ਅਮਰੀਕਾ ਦੇ ਅਖਬਾਰ ਜ਼ਿੰਮੇਵਾਰ ਹੈਗੇ ਨੇ ਜੇ ਕੋਈ ਐਸਾ ਬਿਆਨ ਦੇ ਰਹੇ ਨੇ। ਔਰ ਟੈਂਸ਼ਨ ਜਿਹੜੀਆਂ ਨੇ ਜੀ, ਜੇ ਤੁਸੀਂ ਕਹਿ ਦਿਓ ਤਾਲਿਬਾਨ ਨੇ ਲੋਕਾਂ ਨੂੰ ਮਾਰਨਾ ਬੰਦ ਕਰ ਦਿੱਤਾ, ਤਾਲਿਬਾਨ ਨੇ ਤੇ ਉਹਨਾਂ ਬੱਚਿਆਂ ਨੂੰ ਨਹੀਂ ਛੱਡਿਆ ਜਿਨ੍ਹਾਂ ਦਾ ਹਜੇ ਨਾਮ ਵੀ ਨਹੀਂ ਰੱਖਿਆ ਗਿਆ ਸੀਗਾ। ਤਾਲਿਬਾਨ ਨੇ ਜੇ ਉਹਦੇ ਵਿੱਚੋਂ 19 ਬੱਚੇ ਬਚ ਗਏ ਸੀਗੇ ਤੇ 19 ਬੱਚਿਆਂ ਦੇ ਵਿੱਚੋਂ 17 ਦੀਆਂ ਮਾਵਾਂ ਨੂੰ ਮਾਰ ਦਿੱਤਾ। ਸੋ ਇਹ ਅਫਗਾਨਿਸਤਾਨ ਦੇ ਵਿੱਚ ਹੋਇਆ। ਕਿਆ ਯਮਨ ਦੇ ਵਿੱਚ ਕੁਛ ਘਟ ਗਿਆ ਜਾਂ ਆਈਸਿਸ ਨੇ ਇਰਾਕ ਜਾਂ ਸੀਰੀਆ ਦੇ ਵਿੱਚ ਕੁਛ ਤਬਦੀਲੀ ਕਰ ਦਿੱਤੀ ਹੈ? ਅਸੀਂ ਕੀ ਸਿੱਖਿਆ ਇਸ ਕੋਵਿਡ-19 ਤੋਂ? ਬਹੁਤ ਘੱਟ ਸਿੱਖਿਆ। ਮੇਰਾ ਨਹੀਂ ਖਿਆਲ ਵੀ ਅਸੀਂ 1% ਵੀ ਸਿੱਖ ਲਈਏ। ਇੰਨੀ ਇੰਨੀ ਵੱਡੀ ਮਾਰ ਇਸ ਕੁਦਰਤ ਨੇ ਮਾਰੀ ਹੈ, ਕੁਦਰਤ ਕਹਿ ਲਓ, ਰੱਬ ਕਹਿ ਲਓ, ਜਿਹਨੂੰ ਵੀ ਜਿਹੜੇ ਲੋਕ ਰੱਬ ਨੂੰ ਮੰਨਦੇ ਆ ਰੱਬ ਕਹਿ ਸਕਦੇ ਆ, ਜਿਹੜੇ ਲੋਕ ਕੁਦਰਤ ਨੂੰ ਮੰਨਦੇ ਕੁਦਰਤ ਕਹਿ ਲਓ, ਜੋ ਵੀ ਤੁਸੀਂ ਕਹਿਣਾ ਚਾਹੋ, ਬਟ ਮਾਰ ਬਹੁਤ ਵੱਡੀ ਮਾਰੀ ਹੈ ਇਨਸਾਨ ਨੂੰ। ਲੇਕਿਨ ਅਸੀਂ ਕੀ ਕੁਛ ਸਿੱਖੇ ਹਾਂ, ਜੋ 2 ਮਹੀਨੇ ਪਹਿਲਾਂ ਮੇਰਾ ਵਿਊ ਪੁਆਇੰਟ ਸੀਗਾ, ਆਈ ਵਾਜ਼ ਹੈਪੀ ਕਿ ਸ਼ਾਇਦ ਮੈਨੂੰ ਕਹਿਣਾ ਪੈਂਦਾ ਕਿ ਜੀ ਮੇਰੀ ਗਲਤ ਅਸੈਸਮੈਂਟ ਸੀਗੀ। ਮੈਨੂੰ ਯਾਦ ਹੈ ਉਸ ਵੇਲੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਯੁਧਵੀਰ ਜੀ ਤੁਸੀਂ ਹਮੇਸ਼ਾ ਪੋਜ਼ਿਟਿਵ ਗੱਲ ਕਰਦੇ ਹੋ, ਤੁਸੀਂ ਆਪਟੀਮਿਸਟਿਕ ਰਹਿੰਦੇ ਹੋ। ਮੈਂ ਕਿਹਾ ਜੀ ਮੈਨੂੰ ਹਾਲਾਤ ਨਹੀਂ ਨਜ਼ਰ ਆ ਰਹੇ, ਹਜੇ ਵੀ ਅਸੀਂ ਆਈਡੈਂਟੀ ਦੇ ਵਿੱਚ ਉਲਝੇ ਹੋਏ ਹਾਂ, ਮੈਂ ਸਿੱਖ ਤੂੰ ਹਿੰਦੂ, ਮੈਂ ਪੰਜਾਬੀ ਤੂੰ ਉਰਦੂ ਸਪੀਕਿੰਗ, ਅਤੇ ਮੈਂ ਪਾਕਿਸਤਾਨੀ ਤੂੰ ਇੰਡੀਅਨ, ਮੈਂ ਚਾਈਨੀਜ਼ ਅਤੇ ਤੂੰ ਅਮੈਰੀਕਨ, ਅਸੀਂ ਹਜੇ ਵੀ ਜਦੋਂ ਇਹਨਾਂ ਚੱਕਰਾਂ 'ਚ ਉਲਝੇ ਹੋਏ ਹਾਂ। ਤਾਂ ਫਿਰ ਇਸ ਇਹਨੇ ਇਫੈਕਟ ਕਿਹਨੂੰ ਨਹੀਂ ਕੀਤਾ, ਕੋਈ ਮੈਨੂੰ ਦੱਸ ਦਿਓ ਦੁਨੀਆ ਦੇ ਵਿੱਚ ਕਿ ਜੀ ਕਿਹੜੀ ਕੰਟਰੀ ਆਫ ਓਰੀਜਨ ਵਿੱਚ ਚਾਈਨੀਜ਼ ਨੂੰ ਇਫੈਕਟ ਨਹੀਂ ਕੀਤਾ, ਕਿ ਇੰਡੀਅਨ ਨੂੰ ਕੀਤਾ ਨਹੀਂ, ਕਿਤੇ ਪਾਕਿਸਤਾਨ ਨੂੰ ਨਹੀਂ ਕੀਤਾ, ਕੋਈ ਮੈਨੂੰ ਧਰਮ ਵਾਲੇ ਦੱਸ ਦੇਣ ਕਿ ਜੀ ਸਾਡੇ ਧਰਮ ਨੂੰ ਨਹੀਂ, ਸਭ ਨੂੰ ਕੀਤਾ ਇਹਨੇ ਇਫੈਕਟ। ਅਤੇ ਫਿਰ ਅਸੀਂ ਕਿਉਂ ਨਹੀਂ ਆਏ ਕੋਮਨ ਡਿਨੋਮੀਨੇਟਰ 'ਤੇ, ਜਦੋਂ ਤੱਕ ਨਹੀਂ ਆਉਂਦੇ ਉਸ ਵੇਲੇ ਤੱਕ ਸੁਧਾਰ ਮੁਸ਼ਕਿਲ ਹੈ। ਜਸਵੀਰ ਜੀ ਤੁਸੀਂ ਆਉਂਦੇ ਹੋ, ਜਸਵੀਰ ਜੀ ਗੋਹਡ
ਧੰਨਵਾਦ ਸਰਦਾਰ ਜੀ, ਬੜੀ ਮਿਹਰਬਾਨੀ, ਮੈਂ ਅੱਜ ਮੌਕਾ ਮਿਲਿਆ ਤੁਹਾਨੂੰ ਫਿਰ ਸੁਣਨ ਦਾ। ਕਈ ਵਿਸ਼ੇ ਤੁਸੀਂ ਟੱਚ ਕੀਤੇ ਨੇ, ਮੈਂ ਪਹਿਲਾਂ ਤਾਂ ਜਿਹੜੀ ਸਰਕਾਰ ਦੀ ਜਿਹੜੀ ਪਾਲਿਸੀ ਦੇ ਤੁਸੀਂ ਗੱਲ ਕੀਤੀ ਸੀ, ਮੈਂ ਉਹਦੇ 'ਤੇ ਦੋ ਕੁ ਸਵਾਲ ਵੀ ਨੇ, ਤੁਸੀਂ ਉਹਨਾਂ ਨੂੰ ਕਲੀਅਰ ਕਰ ਦਿਓ। ਮੇਰੇ ਵਿਊ ਇਹ ਨੇ ਕਿ COVID-19 ਨੂੰ ਮੁੱਖ ਰੱਖ ਕੇ ਜਦੋਂ ਪਹਿਲਾਂ ਹੋਇਆ ਸੀ, ਉਦੋਂ ਸਰਕਾਰ ਨੂੰ ਇਉਂ ਲੱਗਦਾ ਸੀ ਵੀ ਲੋਕਾਂ 'ਤੇ ਅਤੇ ਮੁਲਕ 'ਤੇ ਬਹੁਤ ਵੱਡੀ ਵਿਵਸਥਾ ਹੈ, ਇਸ ਨੂੰ ਸੁਹਿਰਦਤਾ ਨਾਲ ਅਤੇ ਸਹੀ ਤਰੀਕੇ ਨਾਲ ਕਿਵੇਂ ਨਜਿੱਠਿਆ ਜਾ ਸਕਦਾ, ਉਹਦੇ ਲਈ ਕੁਝ ਫੈਸਲੇ ਜਿਹੜੇ ਨੇ ਉਹ ਲੈਣ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਫੈਸਲਿਆਂ 'ਚ ਕੁਝ ਤਰੁੱਟੀਆਂ ਸਨ, ਪਰ ਇਹਨਾਂ ਸਮਾਂ ਬੀਤਣ ਤੋਂ ਬਾਅਦ ਉਹਨਾਂ ਹਾਲਾਤਾਂ ਨੂੰ ਅਤੇ ਕਾਰਨਾਂ ਨੂੰ ਜਾਣਨ ਤੋਂ ਬਾਅਦ ਸਭ ਤੋਂ ਵੱਡੀ ਅਹਿਮੀਅਤ ਤਾਂ ਇਹ ਹੋਣੀ ਚਾਹੀਦੀ ਸੀ ਕਿ ਜਿਹੜਾ ਮੈਡੀਕਲ ਸਿਸਟਮ ਦੇ ਵਿੱਚ ਊਣਤਾਈਆਂ ਨੇ, ਜਿਨ੍ਹਾਂ ਦੀ ਵਜ੍ਹਾ ਕਰਕੇ ਸੀਨੀਅਰਸ ਬਹੁਤ ਜ਼ਿਆਦਾ ਮਰ ਚੁੱਕੇ ਨੇ ਜਾਂ ਹੋਰ ਇਲਾਜ ਤੋਂ ਸੱਖਣੇ ਲੋਕ ਜਿਹੜੇ ਨੇ ਉਹ ਹਜੇ ਤੜਫ ਰਹੇ ਨੇ, ਉਹਨਾਂ ਦੇ ਇਲਾਜ ਦੀ ਖਾਤਰ ਜਿਹੜੀਆਂ ਲੋੜਾਂ ਸੀ ਜਾਂ ਸਹੂਲਤਾਂ ਸੀ ਜਾਂ ਜਗ੍ਹਾ ਬਣਾਉਣੀਆਂ ਸੀ, ਉਹਨਾਂ ਵੱਲ ਕੋਈ ਖਾਸ ਕਦਮ ਸਰਕਾਰ ਨੇ ਨਹੀਂ ਚੁੱਕਿਆ, ਹਾਲਾਂਕਿ ਉਹ 1 ਨੰਬਰ ਦੀ ਇਹਨਾਂ ਦੀ ਤਰਜੀਹ ਦੇਣੀ ਚਾਹੀਦੀ ਸੀ। ਔਰ ਦੂਸਰਾ ਹੁਣ ਮੈਨੂੰ ਇਉਂ ਲੱਗਦਾ ਵੀ ਜਿਹੜੇ ਬਾਕੀ ਦੇ ਹੁਣ ਐਲਾਨ ਜਾਂ ਉਹਨਾਂ ਨੂੰ ਮੈਨੂਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਵਿੱਚੋਂ ਰਾਜਨੀਤੀ ਦੀ ਬੋਝ ਜ਼ਿਆਦਾ ਆਉਂਦੀ ਹੈ ਕਿ ਮਿਨੋਰਟੀ ਗੌਰਮੈਂਟ ਨੇ ਆਉਣ ਵਾਲੇ ਸਮੇਂ ਵਿੱਚ ਮਜੋਰਟੀ ਕਿਵੇਂ ਹਾਸਲ ਕਰਨੀ ਹੈ, ਉਸ ਦਾ ਇੱਕ ਪਿੜ ਬਣਾਇਆ ਜਾ ਰਿਹਾ COVID-19 ਨੂੰ, ਇਲਾਜ ਦੇ ਉੱਤੇ ਅਤੇ ਸਹੂਲਤਾਂ 'ਤੇ ਵੀ ਨਜ਼ਰ ਦਿੱਤੀ ਜਾ ਰਹੀ ਹੈ, ਔਰ ਨਾਲ ਜਿਹੜਾ ਭੈ ਕ੍ਰੀਏਟ ਕੀਤਾ ਜਾ ਰਿਹਾ। ਹੁਣ ਜੇ ਆਪਾਂ ਦੇਖੀਏ ਜਿਵੇਂ ਹੁਣ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਾਂ, ਖੋਲ੍ਹਣ ਦੇ ਨਾਲ ਹਾਲਾਤ ਨੂੰ ਡਾਕਟਰ ਜਿਹੜੇ ਕਹਿ ਰਹੇ ਨੇ ਸੈਕਿੰਡ ਵੇਵ ਦੀ ਗੱਲ ਕਰਦੇ ਨੇ, ਸੋਸ਼ਲ ਡਿਸਟੈਂਸ ਦੀ ਗੱਲ ਕਰਦੇ ਹਾਂ, ਔਰ ਉਹ ਜਿਹੜੀਆਂ ਚੀਜ਼ਾਂ ਨੇ ਉਹ ਇੱਥੋਂ ਪ੍ਰੋਟੈਕਟ ਕਰਦੀਆਂ ਨੇ, ਪਰ ਉਹਨਾਂ ਨੂੰ ਨਜ਼ਰਅੰਦਾਜ਼ ਕੀ ਆਪਾਂ ਦੇਖ ਸਕਦੇ ਹਾਂ। ਸੋ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਉੱਤੇ ਓਨੀ ਤਕੜਾਈ ਅਤੇ ਸਖਤਾਈ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਆ, ਲੇਕਿਨ ਇੱਕ ਭੈ ਕ੍ਰੀਏਟ ਕੀਤਾ ਜਾ ਰਿਹਾ ਮਾਨਸਿਕ ਤੌਰ 'ਤੇ ਲੋਕਾਂ 'ਚ, ਤਾਂ ਕਿ ਲੋਕ ਇਹ ਮੰਨਣ ਲੱਗ ਜਾਣ ਕਿ ਇਹ ਸਰਕਾਰ ਨੇ ਸਾਨੂੰ ਇਹਤੋਂ ਬਚਾਉਣ ਦੀ ਖਾਤਰ ਆਹ ਕੰਮ ਕੀਤੇ ਨੇ, ਹਾਲਾਂਕਿ ਇਹ ਪੋਲੀਟੀਕਲ ਮੂਵ ਹੈ, ਇਹ ਮੈਂ ਇਹ ਮਹਿਸੂਸ ਕਰਦਾ ਇਹਦੇ 'ਤੇ। ਦੂਸਰਾ ਜਿਹੜਾ ਤੁਸੀਂ ਆਪਣੀ ਜਿਹੜੀ ਲੋਕਲ ਗੱਲ ਕੀਤੀ ਹੈ, ਇੱਕ ਗੱਲ ਹੋਰ ਸੀ ਸੱਚੇ ਦੇ 'ਚ, ਜਿਹੜੀ ਐਲੋਪੈਥੀ ਦੇ ਇਲਾਜ ਦੇ ਉੱਤੇ ਤਾਂ ਦੇਖੋ ਕਿੰਨਾ ਡਾਕਟਰਾਂ ਨੇ ਜਾਂ ਹੋਸਪਿਟਲਾਂ ਨੇ ਕੰਮ ਕੀਤਾ ਦੁਨੀਆਂ ਦੇ ਵਿੱਚ, ਹੋਰ ਵੀ ਜਿਹੜੇ ਕਿਸਮ ਦੇ ਇਲਾਜ ਨੇ, ਐਲੋ ਆਯੁਰਵੈਦਿਕ ਹੈ, ਨੈਚੁਰਲਪੈਥੀ ਹੈ, ਹੋਮੋਪੈਥੀ ਹੈ, ਉਹਨਾਂ ਦੀ ਜਿਹੜੀਆਂ ਕਈ ਸਰਕਾਰਾਂ ਨੇ ਭਾਰਤ ਨੂੰ ਲੈ ਲਓ ਜਾਂ ਕੈਨੇਡਾ ਦੇ ਵਿੱਚ ਵੀ ਜਿਹੜੀਆਂ ਇਹਨਾਂ ਨੂੰ ਮਾਨਤਾ ਪ੍ਰਾਪਤ ਹੋ ਰਹੀ ਹੈ, ਉਹਨਾਂ ਦੇ ਵੱਲ ਧਿਆਨ ਦੇ ਕੇ ਜਾਂ ਉਹਨਾਂ ਦੀ ਗੱਲਬਾਤ ਨੂੰ ਕਰਕੇ ਇਸ ਬਿਮਾਰੀ ਦੇ ਵਿੱਚ ਸ਼ਮੂਲੀਅਤ ਦੀ ਕੋਈ ਵੀ ਪਿਣਕ ਨਹੀਂ ਕੱਢ ਰਹੇ। ਕੀ ਇਹਦਾ ਕਾਰਨ ਹੋ ਸਕਦਾ ਕਿ ਉਸ ਵਿਧੀ ਦੇ ਵਿੱਚ ਇਲਾਜ ਨਹੀਂ ਹੈ, ਹਾਲਾਂਕਿ ਜਦੋਂ ਬਾਕੀ ਦੀਆਂ ਬਿਮਾਰੀਆਂ 'ਚ ਐਲੋਪੈਥੀ ਨੂੰ ਦੂਸਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਮਾਤ ਦੇ ਰਹੀਆਂ ਨੇ ਕਿ ਅਸੀਂ ਇਹਦਾ ਇਲਾਜ ਕਰਦੇ ਹਾਂ ਔਰ ਇਲਾਜ ਵਧੀਆ ਔਰ ਇਹਦੇ ਨਾਲ ਲੋਕ ਹੋ ਵੀ ਰਹੇ ਨੇ, ਪਰ ਉੱਧਰ ਨੂੰ ਕਿਉਂ ਨਹੀਂ ਜਾ ਰਹੇ, ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਕਿਤੇ ਫਾਰਮਾਸਿਊਟੀਕਲ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੀ ਲੌਬੀ ਏਡੀ ਵੱਡੀ ਤਾਂ ਨਹੀਂ ਕਿ ਜਿਹੜੀ ਦੁਨੀਆ ਨੂੰ ਆਰਥਿਕ ਤੌਰ ਦੇ ਉੱਤੇ ਹੋਰ ਕਬਜ਼ੇ 'ਚ ਕਿਵੇਂ ਕੀਤਾ ਜਾਵੇ। ਜਿਹੜੀ ਲੋਕਲ ਤੁਸੀਂ ਗੱਲ ਕੀਤੀ ਹੈ, ਸਰਦਾਰ ਬਹਾਦਰ ਅੱਜ ਤੋਂ 15 ਸਾਲ ਪਹਿਲਾਂ ਮੈਨੂੰ ਬ੍ਰਹਮਪੁਰ ਦੇ ਵਿੱਚ ਪੁਲਿਸ ਨੇ ਰੋਕਿਆ, ਕੋਈ ਮੇਰੀ ਪ੍ਰੋਬਲਮ ਨਹੀਂ ਸੀ ਅਤੇ ਮੈਨੂੰ ਰੋਕਦੇ ਸਾਰ ਇੱਕ ਜਨਾਨੀ ਸੀ ਅਤੇ ਇੱਕ ਬੰਦਾ ਸੀ, ਮੈਨੂੰ ਉਹਨਾਂ ਨੇ ਸਿੱਧਾ ਪੱਗ ਦੇਖ ਕੇ ਇਹ ਗੱਲ ਕਹੀ ਸੀ ਕਿ ਯੂ ਬਾਸਟਰਡ ਗੋ ਬੈਕ ਟੂ ਯੂਅਰ ਕੰਟਰੀ। ਮੈਂ ਉਦੋਂ ਬ੍ਰਹਮਪੁਰ 'ਚ ਰਹਿੰਦਾ ਸੀ, ਅੱਜ ਤੋਂ 12 ਸਾਲ ਪਹਿਲਾਂ ਦੀ ਗੱਲ ਹੈ। ਕੁਝ ਕੁ ਲੋਕ ਅੱਜ ਵੀ ਹੈਗੇ ਨੇ ਉੱਦਾਂ ਦੇ ਦਿਮਾਗੀ ਤੌਰ 'ਤੇ ਜਿਨ੍ਹਾਂ ਦਾ ਕੋ ਵੀ ਸੰਤੁਲਨ ਹੈ ਨਹੀਂ, ਉਦੋਂ ਵੀ ਸੀਗੇ ਹਮੇਸ਼ਾ ਰਹਿਣਗੇ, ਪਰ ਮੈਂ ਇਹ ਮਹਿਸੂਸ ਕਰਦਾ ਵੀ ਜਦੋਂ ਬੰਦਾ ਕੋਈ ਕੰਮ ਨਹੀਂ ਕਰਦਾ, ਮੈਨੂੰ ਕੋਈ ਟਿਕਟ ਨਹੀਂ ਦਿੱਤੀ, ਰੋਕ ਕੇ ਹਰਾਸ ਕੀਤਾ, ਮੈਨੂੰ ਤੋੜ ਦਿੱਤਾ, ਮੈਂਟਲੀ ਤੌਰ 'ਤੇ ਮੈਂ
ਡਿਸਟਰਬ ਰਿਹਾ। ਫਿਰ ਮੈਂ ਇਹਦੀ ਰਿਪੋਰਟ ਵੀ ਕੀਤੀ, ਪੀ ਚੀਫ ਨੂੰ ਵੀ ਮਿਲਿਆ, ਗੱਲਬਾਤ ਮੈਂ ਨਹੀਂ ਕਰ ਸਕਦਾ ਸੀ ਮੈਂ ਕੀਤੀ। ਪਰ ਮੇਰਾ ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਜਿਹੜੇ ਵਿਅਕਤੀ ਇਹ ਇੱਦਾਂ ਦੇ ਲੋਕ ਕਰਦੇ ਨੇ, ਜਦੋਂ ਉਹਨਾਂ ਨੂੰ ਇਹ ਚਾਂਸ ਮਿਲਦਾ ਕਿ ਲੋਕ ਹੁੱਲੜਬਾਜ਼ੀ ਕਰਦੇ ਨੇ, ਉੱਥੇ ਜਾ ਕੇ ਫਿਰ ਕਾਨੂੰਨ ਦੀ ਜਿਹੜੀ ਗੱਲ ਇਹਨਾਂ ਦੀ ਉਹ ਕਿਉਂ ਨਹੀਂ ਚੱਲਦੀ? ਕੀ ਇਹ ਨਸਲਵਾਦ ਦਾ ਕੰਮ ਤਾਂ ਨਹੀਂ ਹੈ ਵੀ ਸਾਨੂੰ ਨਸਲਵਾਦ ਦੇ ਵਿਸ਼ੇ ਦੇ ਉੱਤੇ ਰੱਖ ਕੇ ਜਿੰਨੀ ਬਦਨਾਮੀ ਜਾਂ ਜਿੰਨਾ ਵਿਖਾਦ ਕਮਿਊਨਿਟੀ 'ਚ ਪਾਇਆ ਜਾ ਸਕਦਾ ਪਾਉਣ, ਅਤੇ ਜਦੋਂ ਸਾਨੂੰ ਇਹਨਾਂ ਨੇ ਡਰਾਉਣਾ ਉਦੋਂ ਇਹ ਡਰਾ ਲੈਣ? ਇੱਕ ਪੁਆਇੰਟ ਤਾਂ ਇਹ ਵੀ ਵਿਚਾਰ ਕਰਨ ਵਾਲਾ। ਦੂਸਰਾ ਆ ਕਿ ਸਾਰੇ ਬੱਚੇ ਜਿਹੜੇ ਆਏ ਨੇ ਉਹ ਮਾੜੇ ਨਹੀਂ ਹੈਗੇ, ਪਰ ਉਹਨਾਂ ਦੇ ਵਿੱਚ ਕੁਛ ਇੰਨੇ ਮਾੜੇ ਨੇ ਔਰ ਜਿਨ੍ਹਾਂ ਦੀ ਉਹ ਮਾੜੇਪਣ ਦੇ ਨਾਲ ਕਮਿਊਨਿਟੀ ਦੇ ਵਿੱਚ ਇੱਕ ਦਹਿਸ਼ ਪੈਦਾ ਹੋ ਗਈ, ਔਰ ਇਹਦੇ 'ਚ ਵੱਡੀ ਘਾਟ ਸਾਡੀ ਜਿਹੜੀ ਕਹਿ ਲਓ ਵੀ ਜਿਹੜੀ ਸਾਡੀ ਜਾਣਕਾਰੀ ਆ ਉਹਦੀ ਹੈ। ਇੱਕ ਗੱਲ ਤਾਂ ਅਸੀਂ ਹਾਂ ਵੀ ਅਸੀਂ ਗੱਲਾਂ ਕਰਦੇ ਹਾਂ, ਅਸੀਂ ਉਹਦੀ ਲਿਖਤੀ ਜਾਂ ਕਾਨੂੰਨੀ ਤੌਰ 'ਤੇ ਰਿਪੋਰਟ ਕਰਨ ਤੋਂ ਝਿਜਕਦੇ ਹਾਂ। ਸਾਡੇ ਮੀਡੀਆ ਦੇ ਵਿੱਚ ਸਾਰੇ ਨਹੀਂ, ਮੈਂ ਤੁਹਾਨੂੰ ਪਰਟੀਕੁਲਰ ਨਹੀਂ ਕਰ ਰਿਹਾ, ਪਰ ਮੈਂ ਉੱਪਰ ਓਵਨ ਮੀਡੀਆ ਦੀ ਗੱਲ ਕਰ ਰਿਹਾ। ਮੀਡੀਆ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਜਦੋਂ ਇੱਦਾਂ ਦੇ ਫਿਤਕਰੇ ਜਾਂ ਇੱਦਾਂ ਦੀਆਂ ਵਾਰਦਾਤਾਂ ਹੁੰਦੀਆਂ ਨੇ, ਤਾਂ ਮੀਡੀਆ ਸਥਾਨਕ ਗੌਰਮੈਂਟ ਨੂੰ ਜਾਂ ਪ੍ਰੋਵਿੰਸ਼ਲ ਗੌਰਮੈਂਟ ਨੂੰ ਜਾਂ ਈਵਨ ਫੋਰ ਫੈਡਰਲ ਏਜੰਸੀਆਂ ਨੂੰ ਇਸ ਦੇ ਸਿੱਧੇ ਸਵਾਲ ਆਪਣਾ ਮੀਡੀਆ ਕਰਨ ਦੇ ਯੋਗ ਨਹੀਂ ਹੈ। ਸਾਰਾ ਕੁਛ ਹੈਗੇ ਨੇ ਪਰ ਉਹਨਾਂ ਦੀ ਗੱਲ ਓਨੀ ਸੁਣੀ ਨਹੀਂ ਜਾਂਦੀ। ਜਦੋਂ ਮੀਡੀਆ ਆਪਣੀ ਜ਼ਿੰਮੇਵਾਰੀ ਨੂੰ ਆਪਣੇ ਖਿੱਤੇ ਦੇ ਵਿੱਚ ਜਾਂ ਆਪਣੀ ਪ੍ਰੋਵਿੰਸ ਦੇ ਵਿੱਚ ਜਾਂ ਆਪਣੇ ਕਿਸੇ ਮਿਊਂਸਪੈਲਿਟੀ ਦੇ ਵਿੱਚ ਇੱਦਾਂ ਦੀਆਂ ਘਟੀਆ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਉਹਦੀ ਜਾਣਕਾਰੀ ਦੇ ਕੇ ਉਹਨਾਂ ਨੂੰ ਕੁਐਸਚਨੇਬਲ ਕਰੇ, ਤਾਂ ਉਹ ਵੀ ਇੱਕ ਜ਼ਰੀਆ ਹੁੰਦਾ। ਬਾਕੀ ਜਿਹੜੇ ਇਲਾਕੇ ਦੇ ਵਿੱਚ, ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ ਕਿ ਇਹ ਜੇ ਕਾਰਨਾਮਿਆਂ ਦੇ ਉੱਤੇ ਕਾਰਨ ਕੀ ਹੁੰਦੇ ਨੇ, ਰੋਕਣ ਵਿੱਚ ਲੋਕਾਂ ਨੂੰ ਕੀ ਕਰਨਾ ਚਾਹੀਦਾ, ਅਗਰ ਜੇ ਨਾ ਰੋਕ ਸਿੱਧੇ ਤੌਰ 'ਤੇ ਰੋਕੇ ਜਾ ਸਕਣ ਤਾਂ ਉਹਦਾ ਆਲਟਰਨੇਟਿਵ ਕੀ ਆ, ਲੋਕਾਂ ਨੂੰ ਇਹਦੀ ਜਾਣਕਾਰੀ ਲਈ ਸਾਨੂੰ ਅਵੇਅਰ ਕਰਨਾ ਚਾਹੀਦਾ। ਤੁਸੀਂ ਕਰਦੇ ਹੋ ਪਰ ਇਹਦੇ ਲਈ ਹੋਰ ਲੋੜ ਆ, ਤਾਂ ਕਿ ਜਿਹੜੇ ਲੋਕ ਜਾਂ ਸਾਡੀਆਂ ਬੀਬੀਆਂ ਭੈਣਾਂ ਇਹ ਡਰੀਆਂ ਹੋਈਆਂ ਨੇ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਪੂਰੀ ਜਾਣਕਾਰੀ ਹੋਵੇ। ਔਰ ਮੈਂ ਇਹ ਵੀ ਇਨਕਰੇਜ ਕਰਦਾ ਕਿ ਹਰ ਇੱਕ ਸ਼ਹਿਰੀ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਕੋਈ ਦੇਖਦਾ ਵੀ ਆ। ਅੱਜ ਕੱਲ੍ਹ ਤਾਂ ਬਹੁਤ ਵਧੀਆ ਭੈਣਾਂ ਅਤੇ ਬੀਬੀਆਂ ਨੂੰ ਵੀ ਰਿਕੁਐਸਟ ਆ, ਤੁਹਾਡੇ ਕੋਲ ਟੈਲੀਫੋਨ ਨੇ, ਜਿਹੜਾ ਬੰਦਾ ਜਾਂ ਜਿਹੜਾ ਗੁੰਡਾ ਇੱਦਾਂ ਦੀ ਬਦਤਮੀਜ਼ੀ ਕਰਦਾ ਹੈ ਉਹਦੀ ਜਦੇ ਨਾਲ ਦੀ ਨਾਲ ਵੀਡੀਓ ਬਣਾਓ ਅਤੇ ਨਾਲ ਉਹਨੂੰ ਤੁਸੀਂ ਆਪਣੇ ਖਿਆਲ ਦੱਸੋ, ਤੁਹਾਡੇ ਕੋਲ ਐਵੀਡੈਂਸ ਆ, ਉਹਨਾਂ ਦੀਆਂ ਕਾਰਾਂ ਦੀਆਂ ਪਲੇਟਾਂ ਦੀ ਫੋਟੋ ਖਿੱਚੋ। ਇਹਦੇ ਨਾਲ ਹਰ ਇੱਕ ਸ਼ਹਿਰੀ ਦਾ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਯੋਗਦਾਨ ਵੀ ਪੈਂਦਾ ਔਰ ਇੱਦਾਂ ਦੀ ਹੁੱਲੜਬਾਜ਼ੀ ਤੋਂ ਛੁਟਕਾਰਾ ਵੀ ਮਿਲਦਾ। ਕੁੜੀਆਂ ਦੀ ਵਜ੍ਹਾ ਵੀ ਇਹਦੇ ਨਾਲ ਇੱਕ ਹੈ, ਜਿਹੜੇ ਮੁੰਡੇ ਇੱਥੇ ਆਉਂਦੇ ਨੇ ਉਹਨਾਂ ਦੀਆਂ ਕਾਰਾਂ 'ਚ ਮੈਂ ਖੁਦ ਵੇਖਿਆ, ਮੈਂ ਇੱਕ ਦਿਨ ਖੜਾ ਸੀ ਇਸ ਪਲਾਜ਼ੇ ਦੇ ਵਿੱਚ, ਆਲਮੋਸਟ ਮੈਂ 40 ਮਿੰਟ ਖੜਾ ਰਿਹਾ ਗੱਡੀ ਖੜਾ ਕੇ, ਕਿ ਵਾਕਈ ਯਾਰ ਇੱਦਾਂ ਦੀਆਂ ਗੱਲਾਂ ਹੈਗੀਆਂ ਕਿ ਸਾਡੀ ਕਮਿਊਨਿਟੀ ਬਦਨਾਮ ਕੀਤੀ ਜਾ ਰਹੀ ਹੈ? ਨਹੀਂ ਬਾਈ ਜੀ, ਹੈਗੀਆਂ ਨੇ। ਉਹਨਾਂ ਦੇ ਵਿੱਚ ਕੁੜੀਆਂ ਜਿਹੜੀਆਂ ਲੜਕੀਆਂ ਮੁੰਡੇ ਨਾਲ ਲਿਆਉਂਦੇ ਨੇ ਉਹ ਵਿੱਚ ਬੈਠੀਆਂ ਹੁੰਦੀਆਂ ਨੇ, ਔਰ ਮੋਸਟਲੀ ਦੂਸਰੇ ਨੂੰ ਗੰਦੀਆਂ ਸ਼ਬਦਾਵਲੀ ਕੱਢਣ ਦਾ ਕਾਰਨ ਵੀ ਉਹਨਾਂ ਦੇ ਨਾਲ ਰੱਖੀਆਂ ਕੁੜੀਆਂ ਦਾ। ਸਾਰੀਆਂ ਨੂੰ ਮੈਂ ਬਦਨਾਮ ਨਹੀਂ ਕਰ ਰਿਹਾ, ਪਰ ਕੁਝ ਕੁ ਨੇ ਜਿਹੜੇ ਕੁਝ ਕੁ ਨੇ ਉਹਨਾਂ ਨੇ ਕਮਿਊਨਿਟੀ ਦੇ ਨਾਸਾਂ 'ਚ ਦਮ ਲਿਆਉਂਦਾ ਪਿਆ। ਤੁਸੀਂ ਸਵਾਲ ਕੀਤਾ ਸੀ ਵੀ ਕੀ ਬ੍ਰਹਮਪਟਨ 'ਚ, ਵੈਨਕੂਵਰ 'ਚ ਵੀ ਇਹੀ ਕੁਛ ਹੋ ਰਿਹਾ, ਵੈਨਕੂਵਰ ਵਾਲੇ ਪਾਸੇ ਵੀ ਇੱਦਾਂ ਦੀਆਂ ਹਾਲਾਤ ਚੱਲ ਰਹੇ ਨੇ। ਸੋ ਇਹਦੇ 'ਚ ਸਾਨੂੰ, ਔਰ ਦੂਸਰੀ ਇੱਕ ਗੱਲ ਬੱਟੀ ਆ, ਦੇਖੋ ਗਰਮੀਆਂ ਦੇ ਵਿੱਚ ਪਲਾਜ਼ੇ ਜਿੰਨਾ 'ਚ ਹੋ ਰਿਹਾ ਹੋਣਾ, ਉਹਨਾਂ ਪਲਾਜ਼ਿਆਂ ਦੇ ਵਿੱਚ ਵੱਡੇ ਬਾਹਰ ਰੇਡੀਓ ਲਾ ਕੇ ਵੱਡੇ ਉੱਚੀ ਉੱਚੀ ਗਾਣੇ ਲਾਉਂਦੇ ਨੇ, ਉਹਦਾ ਕੀ ਮਕਸਦ ਹੋਇਆ? ਉਹ ਕੀ ਕਾਰਨ ਹੈ ਕਿ ਅਸੀਂ ਇਹ ਪਲਾਜ਼ੇ ਜਿਹੜੇ ਨੇ ਉਹ ਸਾਡੇ ਰੈਜੀਡੈਂਸ਼ੀਅਲ ਏਰੀਏ ਦੇ ਵਿੱਚ ਨੇ ਇੰਨੀ ਉੱਚੀ ਉੱਚੀ ਹਲੜਬਾਜ਼ੀ ਕਰ ਰਹੇ ਹਾਂ? ਬੇਸਿਕਲੀ ਇਹ ਪਲਾਜ਼ਿਆਂ ਦੇ ਮਾਲਕ ਜਾਂ ਉੱਥੇ ਰਹਿਣ ਵਾਲੇ ਬਿਜ਼ਨਸ ਵਾਲੇ ਲੋਕ ਇਹਨਾਂ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਉਹਨਾਂ ਨੇ ਪਿਛਲੇ ਸਮੇਂ 'ਚ ਯੋਗਦਾਨ ਪਾਇਆ, ਆਉਣ ਵਾਲੇ ਸਮੇਂ 'ਚ ਹੋਰ ਇਹਦੇ ਨੁਕਸਾਨ ਹੋਣਗੇ। ਧੰਨਵਾਦ ਸਰਦਾਰ ਜੀ, ਤੁਸੀਂ ਇਹ ਕੰਮ ਗੱਲਬਾਤ ਨੂੰ ਕੀਤਾ। ਸਾਡੇ ਧਾਰਮਿਕ ਸਥਾਨ ਤਾਂ ਇੱਦਾਂ ਹੋ ਗਏ ਨੇ ਵੀ ਦੁਨੀਆਂ ਦਾ ਜੇ ਅੱਜ ਸਭ ਤੋਂ ਵੱਡਾ ਫਰੋਡ ਹੈ ਤਾਂ ਉਹ ਧਾਰਮਿਕ ਸਥਾਨਾਂ ਦੇ ਉੱਤੇ ਹੈ, ਔਰ ਲੋਕ ਜਿੰਨਾ ਵੀ ਕੁਕਰਮ ਅਤੇ ਜਿੰਨੀਆਂ ਵੀ ਗਲਤ ਫਹਿਮੀਆਂ, ਜਿੰਨੀਆਂ ਗਾਲਾਂ, ਜਿੰਨੀਆਂ ਬਦਮਾਸ਼ੀਆਂ, ਜਿੰਨਾ ਕਬਜ਼ੇ ਦਾ ਕੰਮ ਕਰਦੇ ਨੇ ਉਹਦੇ ਵਿੱਚ ਆਪਣੇ ਆਪ ਨੂੰ ਧਰਮੀ ਵਿਖਾ ਕੇ ਅਸੀਂ ਤੇ ਧਰਮੀ ਵਿਖਾ ਕੇ ਲੋਕਾਂ ਨੂੰ ਕਹਿੰਦੇ ਹਾਂ ਕਿ ਅਸੀਂ ਕੰਮ ਧਰਮ ਦਾ ਕਰਦੇ ਹਾਂ, ਲੇਕਿਨ ਉਹ ਨਿੱਜ ਸਵਾਰਥ ਧੜੇਬੰਦੀ, ਇਹਦੂ ਬਿਨਾਂ ਉੱਥੇ ਹੋਰ ਕੋਈ ਕੰਮ ਨਹੀਂ। ਧਰਮ ਦਾ ਕੰਮ ਇਹ ਨਹੀਂ ਹੁੰਦਾ ਜਿਹੜਾ ਅੱਜ ਸਾਡੇ ਜਾਂ ਆਮ ਧਾਰਮਿਕ ਸਥਾਨਾਂ 'ਤੇ ਹੋ ਰਿਹਾ। ਧਰਮ, ਸਾਡੇ ਧਾਰਮਿਕ ਸਥਾਨ ਦੇ 4 ਮੁੱਖ ਕਾਰਨ ਨੇ: ਸਰੀਰ ਦੀ ਖੁਰਾਕ, ਮਨ ਦੀ ਖੁਰਾਕ, ਸਰੀਰ ਦਾ ਸੁੱਖ ਅਤੇ ਤਨ ਦਾ ਸੁੱਖ, ਉਹ ਹੈ ਦਵਾਈ ਦਾਰੂ, ਔਰ ਸਾਡੀ ਰਹਿਸ਼। ਜੇ ਕੋਈ ਦੁਖੀ ਵਿਅਕਤੀ ਹੈ ਉਸ ਨੂੰ ਪਹਿਲਾਂ ਸਰੀਰ ਦੀ ਭੁੱਖ ਪੂਰੀ, ਫਿਰ ਉਹਦੇ ਮਾਨਸਿਕ ਭੁੱਖ ਨੂੰ ਪੂਰਾ ਕਰਨ ਲਈ ਗਿਆਨ। ਇਹ ਕੋਈ ਕੰਮ ਅੱਜ ਕੱਲ੍ਹ ਇਹਨਾਂ ਧਾਰਮਿਕ ਸਥਾਨਾਂ 'ਤੇ ਨਹੀਂ ਹੋ ਰਿਹਾ, ਸਵਾਏ ਇਹਦੇ ਕਿ ਕਿਹਦੀ ਗੋਲਕ ਹੈ, ਕਿਹਨੇ ਗਿਣਨੀ ਆ। ਤੁਸੀਂ ਦੇਖੀ ਹੋਣੀ ਆ ਵੀਡੀਓ, ਹੁਣ ਤਾਂ ਜਿਹੜੇ ਸਾਡੇ ਅੱਜ ਆਗੂ ਬਣੇ ਨੇ ਉਹ ਰੁਪਈਏ ਡਾਲਰ ਗਿਣਦੇ ਗਿਣਦੇ ਵਿੱਚੋਂ ਚੱਕ ਚੱਕ ਜੇਬਾਂ 'ਚ ਪਾਉਂਦੇ ਨੇ। ਪਹਿਲਾਂ ਤਾਂ ਇਹ ਚੀਜ਼ਾਂ ਹੈ ਨਹੀਂ ਸੀ ਵੀ ਅਸੀਂ ਨੋਟ ਕਰੀਏ, ਅੱਜਕੱਲ ਤਾਂ ਕੈਮਰਿਆਂ ਚ ਬੰਦ ਹੋਣ ਲੱਗ ਗਈਆਂ, ਸੋ ਇੱਦਾਂ ਦੇ ਬੰਦਿਆਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ ਜਿਹੜੇ ਧਾਰਮਿਕ ਸਥਾਨਾਂ ਨੂੰ ਨਿੱਜੀ ਸਥਾਨਾਂ ਦੇ ਪੈਸੇ ਲਈ ਵੀ ਲੁੱਟਦੇ ਨੇ, ਸ਼ੋਹਰਤ ਲਈ ਵੀ ਲੁੱਟਦੇ ਨੇ, ਆਪਦੇ ਧੀਆਂ ਪੁੱਤਾਂ ਨੂੰ ਰਾਜਨੀਤੀ ਚ ਵਾੜਨ ਦੀ ਖਾਤਰ ਇੱਥੇ ਬੈਠੇ ਨੇ, ਤੇ ਸਾਨੂੰ ਜਾਗਣ ਦੀ ਲੋੜ ਆ। ਇਹ ਕੋਈ ਮਾੜੀ ਗੱਲ ਨਹੀਂ ਜੇ ਕੋਈ ਕੁਰੀਤੀ ਸਾਡੇ ਪਰਿਵਾਰ ਵਿੱਚ, ਸਾਡੇ ਸਮਾਜ ਵਿੱਚ, ਸਾਡੇ ਅਸਥਾਨਾਂ ਵਿੱਚ ਹੋਵੇ, ਉਹਦੀ ਖਾਤਰ ਬੋਲਣਾ ਚਾਹੀਦਾ। ਬੋਲਣ ਨਾਲ ਕੁਰੀਤੀਆਂ ਹਟਦੀਆਂ ਨੇ, ਚੁੱਪ ਰਹਿਣ ਨਾਲ ਬਦਮਾਸ਼ੀ ਵੱਧਦੀ ਆ। ਮਿਹਰਬਾਨੀ ਸਰਦਾਰ ਜੀ।
ਬਹੁਤ ਸ਼ੁਕਰੀਆ ਜੀ, ਤੁਸੀਂ ਕਾਫੀ ਸਾਰੇ ਵਿਚਾਰ ਸਰਦਾਰ ਸਾਹਿਬ ਦਿੱਤੇ ਨੇ, ਤੇ ਮੈਂ ਜੇ ਤੁਸੀਂ ਮਾਇੰਡ ਨਾ ਕਰੋ ਸਰਦਾਰ ਸਾਹਿਬ ਜਸਵੀਰ ਸਿੰਘ ਜੀ, ਮੈਂ ਤੁਹਾਡੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤੇ ਇਹਨਾਂ ਸਾਰੇ ਪੁਆਇੰਟਸ ਨੂੰ ਮੈਂ ਟੱਚ ਵੀ ਕਰਾਂਗਾ ਔਰ ਨਾਲ ਰੁਪਿੰਦਰ ਹੇਰ ਸਾਹਿਬ ਦੇ ਕਮੈਂਟਸ ਵੀ ਲਵਾਂਗਾ। ਹੀ ਇਜ਼ ਅ ਡਾਇਰੈਕਟਰ ਐਟ ਪੀਲ ਕ੍ਰਾਈਮ ਸਟੋਪਰਸ, ਸੋ ਉਹਨਾਂ ਨਾਲ ਵੀ ਗੱਲ ਕਰਾਂਗਾ। ਉਸ ਤੋਂ ਬਾਅਦ ਧਰਮਪਾਲ ਸੰਧੂ ਜੀ ਤੁਹਾਡੀ ਕਾਲ ਵੀ ਆਉਂਦੀ ਰਹੇਗੀ, ਪ੍ਰਭਜੋਤ ਸਿੰਘ ਜੀ ਤੁਹਾਡੀ ਕਾਲ ਵੀ ਆਉਂਦੀ ਹੋਏਗੀ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੱਲਬਾਤ ਸਾਰਿਆਂ ਨਾਲ ਜਾਰੀ ਹੈ। ਥੈਂਕ ਯੂ।
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ, ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪਾਲ ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
कोविड 19 के खिलाफ हमारे सामूहिक प्रयासों का प्रभाव हो रहा है और हमें इसे जारी रखने की आवश्यकता है। अपने हाथों को अच्छी तरह से और बार बार साबुन और पानी से धोना जारी रखें। खांसते या छींकते समय मुंह को कोहनी से ढके, अपना चेहरा न छुए। इन छोटे प्रयासों का असर हो रहा है। घर पर रहे, सशक्त रहे, जीवन बचाए। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
Hi, I'm Caroline Riseborough, President and CEO of Trillium Health Partners Foundation, and I'd like to wish you all a happy Eid al-Fitr. After a month of fasting, prayer, introspection, and good deeds, now is the time to celebrate the joy of family and our shared community with food and gifts. The Muslim community has a powerful history of supporting healthcare and our hospital, and the need has never been greater. Our doctors, nurses, and allied health professionals are on the front line every day fighting to save lives from COVID-19. So as we celebrate, please consider offering a prayer of thanks to our frontline staff and consider a donation to support their efforts through the Mississauga Muslim Community fundraising page by visiting trilliumgiving.ca/MMC. Thank you so much and Eid Mubarak.
Azi Milke COVID-19 ਨੂੰ ਫੈਲਾਉਣ ਤੇ ਰੋਕਣ ਵਿੱਚ ਸਫਲ ਹੋ ਰਹੇ ਹਾਂ। ਜਿਵੇਂ ਹੀ ਕਾਰੋਬਾਰ ਤੇ ਕਾਰਜ ਸਥਾਨ ਦੁਬਾਰਾ ਖੁੱਲਣਗੇ, ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਜਾਰੀ ਰੱਖਣੀ ਪਵੇਗੀ ਤਾਂ ਜੋ ਹਰੇਕ ਵਿਅਕਤੀ ਸੁਰੱਖਿਅਤ ਰਹੇ। ਦੂਰੀ ਬਣਾ ਕੇ ਰੱਖਣੀ ਜਾਂ ਦੂਰੀ ਬਣਾ ਕੇ ਨਾ ਰੱਖ ਸਕਣ ਦੀ ਸੂਰਤ ਵਿੱਚ ਮੂੰਹ ਢੱਕਣਾ ਅਤੇ ਵਾਰ ਵਾਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਲਾਜ਼ਮੀ ਬਣਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੈਰੀਓ ਸਰਕਾਰ ਦੁਆਰਾ ਜਾਰੀ।
ਬੰਗਲੇ ਦਾ ਨਕਸ਼ਾ ਤਾਂ ਬਿਲਕੁਲ ਤਿਆਰ ਹੋ ਗਿਆ, ਬਸ ਹੁਣ ਇੰਨੀ ਕੋਈ ਖੁਆਇਸ਼ ਹੈ ਕਿ ਬੰਗਲਾ ਛੱਤ ਦੇਖ ਕੇ ਦੂਰੋਂ ਹੀ ਪਹਿਚਾਣਿਆ ਜਾਵੇ। ਜੇ ਤੁਸੀਂ ਵੀ ਇਹ ਚਾਹੁੰਦੇ ਹੋ ਕਿ ਤੁਹਾਡਾ ਘਰ ਦੂਰੋਂ ਪਹਿਚਾਣਿਆ ਜਾਵੇ, ਜ਼ਰੂਰ ਤੁਸੀਂ ਕਾਲ ਕਰੋ ਆਲਵੇ ਰੂਫਰਸ ਨੂੰ। ਸਪੈਸ਼ਲਾਈਜ਼ ਕਰਦੇ ਨੇ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਰੂਫਿੰਗ ਸਰਵਿਸਿਜ਼ ਦੇ ਵਿੱਚ। ਫੁੱਲੀ ਇਨਸ਼ੋਰਡ ਓਨਟਾਰੀਓ ਸੇਫਟੀ ਸਰਟੀਫਾਈਡ ਟ੍ਰੇਨਡ ਸਟਾਫ ਦੀ ਮਦਦ ਨਾਲ ਤੁਸੀਂ ਫਲੈਟ ਰੂਫ, ਸ਼ਿੰਗਲ ਰੂਫ ਦੀਆਂ ਤਸੱਲੀ ਬਖਸ਼ ਸਰਵਿਸਿਜ਼ ਲਈ ਕਾਲ ਕਰੋ ਆਲਵੇ ਰੂਫਰਸ ਨੂੰ 647-505-0943 ਤੇ, 647-505-0943 ਤੇ। 10 ਸਾਲਾਂ ਦੀ ਰਿਟਨ ਲੇਬਲ ਵਾਰੰਟੀ ਵੀ ਤੁਹਾਨੂੰ ਮਿਲੇਗੀ। ਕਾਲ ਆਲਵੇ ਰੂਫਰਸ।
ਰੀਐਲਟਰ ਟੀਜੇ ਮੱਲੀ, 40 ਸਾਲਾਂ ਤੋਂ ਪੁਰਾਣੀ ਰੀਅਲ ਇਸਟੇਟ ਫਰਮ ਰੀਮੈਕਸ ਦੇ ਸਪੈਸ਼ਲਿਸਟ, ਜੋ ਕਿ GTA ਦੇ ਵਿੱਚ ਤੁਹਾਡੇ ਲਈ 20 ਤੋਂ ਵੱਧ ਨਵੀਆਂ ਕੰਸਟਰਕਟਡ ਪ੍ਰਾਪਰਟੀਆਂ ਦੀ ਓਪਰਚੁਨਿਟੀਆਂ ਲੈ ਕੇ ਆਏ ਨੇ। ਇਹਨਾਂ ਕੋਲ ਹਾਇਰ 300,000 ਤੋਂ ਸ਼ੁਰੂ ਹੋ ਰਹੀਆਂ ਨਵੀਆਂ ਪ੍ਰਾਪਰਟੀਆਂ ਦੇ VIP ਪ੍ਰੈਫਰੈਂਸ਼ੀਅਲ ਐਕਸੈਸ ਹੋਣ ਕਰਕੇ ਤੁਸੀਂ ਸਾਰਿਆਂ ਨਾਲੋਂ ਪਹਿਲਾਂ ਪ੍ਰਾਪਰਟੀਆਂ ਦੇਖ ਸਕਦੇ ਹੋ। VIP ਟ੍ਰੀਟਮੈਂਟ ਦੇ ਨਾਲ ਨਵੀਂ ਪ੍ਰਾਪਰਟੀਆਂ ਖਰੀਦਣ ਲਈ ਹੁਣ ਭੀੜ ਨੂੰ ਛੱਡੋ ਪਿੱਛੇ ਤੇ ਪਵੋ ਰੀਐਲਟਰ ਟੀਜੇ ਮੱਲੀ ਦੇ ਪਿੱਛੇ। ਇਹਨਾਂ ਨੂੰ ਅੱਜ ਹੀ ਕਾਲ ਕਰੋ 416-315-4068 ਤੇ। ਕਾਲ 416-315-4668।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੈਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸਐਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-5157-51
ਸਾਊਥ ਏਸ਼ੀਅਨ ਪਲਸ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਔਰ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪੌਂਸਰ ਨੇ ਟੀਮ ਕ੍ਰਾਈਸਲਰ। ਅਸੀਂ ਦੱਸ ਦਈਏ ਕਿ ਜੇ ਤੁਸੀਂ ਕਾਰ ਲੈਣੀ ਹੈ, ਵੈਨ ਲੈਣੀ ਹੈ ਜਾਂ ਤੁਸੀਂ ਸ਼ਾਨਦਾਰ ਜੀ ਜੀਪ ਚਲਾਉਣਾ ਚਾਹੁੰਦੇ ਹੋ ਤੇ ਅੱਜ ਹੀ ਤੁਸੀਂ ਜਾ ਕੇ ਮਿਲੋ ਟੀਮ ਕ੍ਰਾਈਸਲਰ, ਹਾਈਵੇ 401 ਔਰ ਬੇਵਿਸ ਦੀ ਇੰਟਰਸੈਕਸ਼ਨ ਦੇ ਨਾਲ। ਟੀਮ ਕ੍ਰਾਈਸਲਰ 905-819-0001 905-819-0001 ਅੱਜ ਹੀ ਮਿਲੋ ਟੀਮ ਕ੍ਰਾਈਸਲਰ ਨੂੰ।
ਹੈਲੋ ਭੈਣ ਜੀ, ਸਤਿ
ਸ਼੍ਰੀ ਅਕਾਲ। ਮੈਂ ਤੁਹਾਨੂੰ ਗ੍ਰੋਸਰੀ ਦਾ ਸਾਰਾ ਸਮਾਨ ਖਰੀਦਿਆ, ਸਾਰੇ ਇਸੇ ਲਈ ਹੀ ਮੇਰੇ ਖਾਣੇ ਦੀ ਤਾਰੀਫ ਕਰਦੇ ਨੇ।
ਓ ਅੱਛਾ ਜੀ, ਮੈਂ ਵੀ ਅੱਜ ਤੋਂ ਫਿਰ ਇੰਡੀਆ ਟੇਸਟ ਤੋਂ ਹੀ ਆਪਣੀ ਗ੍ਰੋਸਰੀ ਕਰੂੰਗੀ। India's Taste Grocery Delhi. Visit the Sikaro 900 Way Lawson Boulevard, Brampton. Mavis Road and Way Lawson Boulevard is the major intersection, south of Steagles Avenue West. Call 905-450-5959.
COVID-19 ke khilaf hamare samuhik prayason ka prabhav ho raha hai aur hame ise jari rakhne ki aavashyakta hai. Apne haathon ko achhi tarah se aur baar baar sabun aur pani se dhona jari rakhe. Khaaste ya chheekte samay muh ko kohni se dhake. Apna chehra na chhue. In chote prayason का असर हो रहा है। घर पर रहे, सशक्त रहे, जीवन बचाएं। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
मॉर्गेज का मतलब है मॉर्गेज, सही कहा ना? गलत। डुकाते मॉर्गेज का मतलब है कुछ ज्यादा, ज्यादा बचता। रोजाना दे शानदार कट रेट्स नाल, ज्यादा सहूलत, मोबाइल मॉर्गेज स्पेशलिस्ट नाल जो तुहाडे कोल आ सकते हन किसी भी समय इवनिंग जा वीकेंड्स ते भी, अते तुहाडे लई ज्यादा, क्योंकि डुका मेंबर्स होण दे नाते तुसी मालिक भी हो अते ਤੁਸੀਂ ਪ੍ਰੋਫਿਟ ਸ਼ੇਅਰ ਕਰਦੇ ਹੋ। ਇਹੀ ਤਾਂ ਹੈ ਡੁਕਾ ਡਿਫਰੈਂਸ। ਤੁਹਾਡੇ ਲਈ ਡੁਕਾ ਕੀ ਕਰਦਾ ਹੈ, ਇਹ ਜਾਣਨ ਲਈ ਵਿਜ਼ਿਟ duka.com।
ਕਾਲ ਭੁਪਿੰਦਰ ਸਿੱਧੂ 416-270-2727।
ਡੁਕਾ ਕ੍ਰੈਡਿਟ ਯੂਨੀਅਨ। ਡੂ ਮੋਰ, ਬੀ ਮੋਰ, ਅਚੀਵ ਮੋਰ।
ਸਕਾਰਬਰੋ ਸਿਟੀ ਕੈਬ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਚ, ਟੋਰਾਂਟੋ ਦੀਆਂ ਚੋਣਵੀਆਂ ਕੈਬ ਸਰਵਿਸ ਚੋਂ ਇੱਕ। ਇਸ ਵਾਰ TTC ਵੀਲ ਟ੍ਰਾਂਸ ਐਕਸੈਸਿਬਲ ਦੇ ਨਾਲ ਹੁਣ ਸਿਡੈਨ ਕੰਟਰੈਕਟਸ ਵੀ ਆਪਣੀ ਝੋਲੀ ਪਾ ਚੁੱਕੇ ਨੇ। $50 million ਵੈਲਿਊ ਤੇ 5 ਸਾਲ ਟਰਮ ਦੇ ਨਾਲ ਸਿਡੈਨ ਟੈਕਸੀਮੀਟਰ ਸਰਵਿਸ ਹੁਣ June 2020 ਤੋਂ ਸ਼ੁਰੂ ਕਰ ਰਹੇ ਨੇ। ਇਹ ਆਪਣੀ ਹਾਰਡ ਵਰਕਿੰਗ ਤੇ ਡੈਡੀਕੇਟਡ ਟੀਮ ਦੇ ਦਿਲੋਂ ਧੰਨਵਾਦੀ ਨੇ ਤੇ ਕੈਬ ਸਰਵਿਸਿਸ ਦੇ ਵਿੱਚ ਸ਼ਾਨਦਾਰ ਕਰੀਅਰ ਦੀ ਭਾਲ ਚ ਲੋਕਾਂ ਨੂੰ ਆਪਣੀ ਟੀਮ ਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੰਦੇ ਨੇ। ਇਹਨਾਂ ਦੇ ਪ੍ਰੋਫੈਸ਼ਨਲ ਮੈਨੇਜਮੈਂਟ ਸਟਾਫ ਤੁਹਾਨੂੰ ਫ੍ਰੀ ਸਰਟੀਫਾਈਡ ਟ੍ਰੇਨਿੰਗ ਦੇਣਗੇ। ਸਕਾਰਬਰੋ ਸਿਟੀ ਕੈਬ ਤੁਹਾਨੂੰ ਲੰਬੇ ਅਰਸੇ ਲਈ ਸਟੇਬਲ ਬਿਜ਼ਨਸ, ਵਧੇਰੀ ਕਮਾਈ ਦੇ ਨਾਲ ਵਧੀਆ ਕੰਪਨੀ ਕਲਚਰ ਤੇ ਕਨਵੀਨੀਅੰਟ ਆਫਿਸ ਲੋਕੇਸ਼ਨਸ ਵੀ ਦਿੰਦੇ ਨੇ। ਲਿਮਿਟਿਡ ਅਵੇਲੇਬਿਲਿਟੀ ਹੋਣ ਕਰਕੇ ਆਪਣੀ ਇਨ ਪਰਸਨ ਮੀਟਿੰਗ ਸਕੇਜੂਲ ਕਰਨ ਦੇ ਲਈ ਹੁਣੇ ਕਾਲ ਕਰੋ 416-438-5500 ਐਕਸਟੈਂਸ਼ਨ 221 ਤੇ 416-438-5100 ਐਕਸਟੈਂਸ਼ਨ 221।
ਟਰੱਕਿੰਗ ਕੰਪਨੀ ਜਿਹਨੂੰ ਕਿ ਜ਼ਰੂਰਤ ਹੈ ਇਸ ਵੇਲੇ ਟੀਮ ਔਰ ਸਿੰਗਲ ਡਰਾਈਵਰ ਸੀ, ਟੋਰਾਂਟੋ ਤੋਂ ਕੈਲੀਫੋਰਨੀਆ ਡਰਾਈਵ ਐਨ ਰਨਸ ਅਵੇਲੇਬਲ ਹੈਗੇ ਨੇ। ਸੇਮ ਡੌਕ ਪਿਕਅਪ ਔਰ ਡਰੋਪ ਆਫ ਰਾਊਂਡ ਦ ਟ੍ਰਿਪ। ਟੀਮ ਡਰਾਈਵਰਸ ਜ਼ਰੂਰਤ ਹੈਗੀ ਹੈ, ਘੱਟੋ ਘੱਟ 3 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ। ਤੁਸੀਂ ਹੁਣੇ ਹੀ ਫੋਨ ਕਰ ਲਓ 416-655-9788, 416-655-9788 ਜਾਂ ਫਿਰ 647-449-5787। ਫੌਰਨ ਇਹਨਾਂ ਨੂੰ ਇਸ ਵੇਲੇ ਟੀਮ ਟਰੱਕ ਡਰਾਈਵਰਸ ਦੀ ਜ਼ਰੂਰਤ ਹੈਗੀ ਹੈ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
Pulse. ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈਗਾ ਔਰ ਤੁਹਾਡੀਆਂ ਕਾਲਸ ਜਿਹੜੀਆਂ ਉਹ ਵੀ ਅਸੀਂ ਆਉਂਦੀਆਂ ਕਰਨ ਜਾ ਰਹੇ ਹੈਗੇ ਹਾਂ ਔਰ ਜਿਹੜੇ ਸਾਡੇ ਕਾਲਰਸ ਨੇ ਸਵਾਲ ਪੁੱਛੇ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਵਾਰੀ ਵਾਰੀ ਉਹਨਾਂ ਸਾਰਿਆਂ ਨੂੰ ਵੀ ਅਸੀਂ ਜ਼ਰੂਰ ਐਡਰੈਸ ਕਰੀਏ। ਰੁਪਿੰਦਰ ਹਿਰ ਜੀ, ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਵਿਚਾਰ ਦਿਓ, ਬਾਕੀ ਚੀਜ਼ਾਂ ਦੇ ਉੱਤੇ ਮੈਂ ਕਮੈਂਟ ਜ਼ਰੂਰ ਕਰਾਂਗਾ ਜਿਹੜੇ ਸਰਦਾਰ ਬਹਾਦਰ ਨੇ ਕੀਤੇ ਨੇ। ਬਟ ਇਹ ਜਿਹੜਾ ਇਸ਼ੂ ਹੈਗਾ ਜੋ ਅੱਜ ਚੱਲ ਰਿਹਾ, ਤੁਸੀਂ ਕ੍ਰਾਈਮ ਸਟੋਪਰਸ ਦੇ ਡਾਇਰੈਕਟਰ ਵੀ ਹੈਗੇ ਹੋ, ਕਿ ਪਲਾਜ਼ਾਸ ਦੇ ਵਿੱਚ ਖਾਸ ਕਰ 3 ਪਲਾਜ਼ਾਸ ਦੀ ਜਿਹੜੀ ਰਿਪੋਰਟ ਆ ਰਹੀ ਹੈ ਕਿ ਮਹਿਲਾਵਾਂ ਨੂੰ, ਲੇਡੀਜ਼ ਨੂੰ ਤੰਗ ਕਰਨਾ, ਛੇੜਛਾੜ ਕਰਨਾ, ਸਟਾਕ ਕਰਨਾ, ਘਰ ਤੱਕ ਵੀ ਉਹਨਾਂ ਨੂੰ ਜਾ ਕੇ ਹਰਾਸ ਕਰਨਾ, ਗਰੋਸਰੀ ਸਟੋਰ 'ਚ ਹਰਾਸ ਕਰਨਾ, ਐਬਿਊਸਿਵ ਲੈਂਗੁਏਜ ਦਾ ਇਸਤੇਮਾਲ ਕਰਨਾ। ਰੁਪਿੰਦਰ ਹਿਰ ਜੀ, ਤੁਹਾਡੇ ਕਮੈਂਟਸ ਕੀ ਨੇ ਇੱਥੇ?
ਯੁਧਵੀਰ ਜੀ, ਪਹਿਲੀ ਗੱਲ ਤੇ ਸਿਰਫ ਸਰੋਤਿਆਂ ਦੀ ਜਾਣਕਾਰੀ ਲਈ, ਯੂ ਨੋ ਆਈ ਐਮ ਨੋਟ ਅ ਲਾਇਰ ਔਰ ਅ ਲੀਗਲ ਐਡਵਾਈਜ਼ਰ, ਬਟ ਜਿਹੜੀ ਮੈਨੂੰ ਅੰਡਰਸਟੈਂਡਿੰਗ ਹੈਗੀ ਹੈ ਅਬਾਊਟ ਸਟਾਕਿੰਗ, ਇਟਸ ਅ ਬੇਸਿਕਲੀ ਅ ਕ੍ਰਿਮੀਨਲ ਹਰਾਸਮੈਂਟ ਔਰ ਇਹ ਓਫੈਂਸ ਹੈਗਾ ਐਜ਼ ਪਰ ਕ੍ਰਿਮੀਨਲ ਕੋਡ, ਸੋ ਇਟਸ ਅ ਕ੍ਰਿਮੀਨਲ ਓਫੈਂਸ। ਓਕੇ, ਤੇ ਇਹਦੇ ਜਿਹੜੀਆਂ ਐਗਜ਼ਾਮਪਲਸ ਨੇ ਮੈਂ ਕੁਛ ਕਰ ਰਿਹਾ, ਜੇ ਇਹਨਾਂ 'ਚ ਕੋਈ ਵੀ ਚੀਜ਼ ਤੁਹਾਡੇ ਨਾਲ ਹੋ ਰਹੀ ਆ, ਸੋ ਇਟ ਬਿਕਮਸ, ਇਹ ਕੁਆਲੀਫਾਈ ਕਰ ਜਾਂਦਾ ਆ ਇਹ ਕ੍ਰਿਮੀਨਲ ਓਫੈਂਸ ਲਈ। ਜੇ ਤੁਹਾਨੂੰ ਕੋਈ ਬੰਦਾ ਬਾਰ ਬਾਰ ਕਾਲ ਕਰ ਰਿਹਾ ਆ, ਬਲੋਕ ਨੰਬਰ ਤੋਂ ਕਾਲ ਕਰ ਰਿਹਾ ਆ, ਜੇ ਤੁਹਾਨੂੰ ਕੋਈ ਬੰਦਾ ਈਵਨ ਇੰਟਰਨੈਟ ਤੇ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੁਹਾਨੂੰ ਫੋਲੋ ਕਰ ਰਿਹਾ ਆ, ਕਿਸੇ ਵੀ ਟਾਈਮ ਤੁਹਾਨੂੰ ਤੁਹਾਡੀ ਸੇਫਟੀ ਜਿਹੜੀ ਆ ਉਹਨੂੰ ਖਤਰਾ ਲੱਗਦਾ, ਸੋ ਉਹ ਇੱਕ ਕ੍ਰਿਮੀਨਲ ਹਰਾਸਮੈਂਟ ਜਿਹੜਾ ਉਹਨੂੰ ਕੁਆਲੀਫਾਈ ਕਰ ਜਾਂਦਾ। ਇੱਥੇ ਜਿਹੜਾ ਆ ਮੈਂ ਸਾਰਿਆਂ ਹੀ ਖਾਸ ਤੌਰ 'ਤੇ ਆਪਣੀਆਂ ਭੈਣਾਂ ਨੂੰ ਉਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਹਾਂ ਕਿ ਇਸ ਆਪਣੀ ਜਿਹੜੀ ਉਹਨਾਂ ਦੀ ਇੱਕ ਕਾਨੂੰਨ ਨੇ ਉਹਨਾਂ ਦੀ ਸੇਫਟੀ ਲਈ, ਹਰ ਇੱਕ ਇਨਸਾਨ ਦੀ ਸੇਫਟੀ ਲਈ ਉਹਦੇ ਵਾਸਤੇ ਇਹ ਚੀਜ਼ ਬਣਾਈ ਆ, ਉਹਦਾ ਇਸਤੇਮਾਲ ਕਰੋ। ਜੇ ਤੁਹਾਨੂੰ ਲੱਗਦਾ ਤੁਹਾਡੀ ਸੇਫਟੀ ਜਿਹੜੀ ਆ ਉਹਨੂੰ ਖਤਰਾ ਆ, ਤਾਂ ਤੁਸੀਂ ਸਟ੍ਰੇਟ ਅਵੇ 911 ਕਾਲ ਕਰੋ। ਔਰ ਦੋ ਚੀਜ਼ਾਂ ਜਿਹੜੀਆਂ ਤੁਸੀਂ ਕੋਸ਼ਿਸ਼ ਕਰੋ ਦੱਸਣ ਦੀ, ਇੱਕ ਜੇ ਤੁਹਾਨੂੰ ਲਾਇਸੈਂਸ ਪਲੇਟ ਪਤਾ ਲੱਗਦੀ ਆ, ਤੁਸੀਂ ਲਾਇਸੈਂਸ ਪਲੇਟ ਦੱਸੋ ਵੀ ਆਹ ਲਾਇਸੈਂਸ ਪਲੇਟ ਆ, ਆਹ ਮੇਰੇ ਨਾਲ ਹੋ ਰਿਹਾ ਆ, ਆਹ ਲੋਕੇਸ਼ਨ ਹੈਗੀ ਆ। ਓਕੇ, ਸੋ 911 ਕਾਲ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਯੂਅਰ ਸੇਫਟੀ ਇਜ਼ ਇਨ ਡੇਂਜਰ। ਜੇ ਤੁਹਾਨੂੰ ਲੱਗਦਾ ਹੈ ਕਿ ਬਈ ਯੂਅਰ ਸੇਫਟੀ ਇਜ਼ ਨੋਟ ਇਨ ਡੇਂਜਰ, ਜਿਹੜਾ ਨੋਨ ਐਮਰਜੈਂਸੀ ਨੰਬਰ ਆ ਉੱਥੇ ਕਾਲ ਕਰੋ, ਇਨਫੋਰਮੇਸ਼ਨ ਤੁਸੀਂ ਉੱਥੇ ਵੀ ਸੇਮ ਦੇਣੀ ਹੈ ਕਿ ਦਿਸ ਇਜ਼ ਵਾਟ ਇਟ ਇਜ਼। ਓਕੇ, ਸੋ ਇਹ ਚੀਜ਼ ਜਿਹੜੀ ਆ ਇਹ ਘੱਟ ਹੋ ਰਹੀ ਆ, ਆਈ ਪਰਸਨਲੀ ਫੀਲ, ਕਿਉਂਕਿ ਮੈਂ ਬਹੁਤ ਵਾਰੀ ਅਬਜ਼ਰਵ ਕੀਤਾ ਆ ਸਾਡੀ ਕਮਿਊਨਿਟੀ ਵਿੱਚ ਸਾਡੀਆਂ ਭੈਣਾਂ ਜਿਹੜੀਆਂ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈਗੀ, ਅਜੇ ਵੀ ਅਸੀਂ 911 ਨੂੰ ਕਾਲ ਕਰਨ ਤੋਂ ਡਰਦੇ ਹਾਂ ਇਹਨਾਂ ਚੀਜ਼ਾਂ ਵਾਸਤੇ। ਓਕੇ, ਸਾਰਿਆਂ ਕੋਲ ਸੈੱਲਫੋਨ ਨੇ, ਆਲ ਦੇ ਨੀਡ ਇਜ਼ ਇੱਕ ਲਾਇਸੈਂਸ ਪਲੇਟ ਜਿਹੜੀ ਆ ਉਹ ਆਈਡੈਂਟੀਫਾਈ ਕਰ ਲਓ, ਤੁਸੀਂ ਤੁਹਾਡੇ ਨਾਲ ਕਿੱਥੇ ਹੈਗੇ ਹੋ, ਕੀ ਹੈਗਾ, ਤੁਸੀਂ ਪਲੀਜ਼ ਕਾਲ ਕਰੋ, ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਇਹ ਖਤਰਾ ਕਿੰਨਾ ਆ। ਯੂ ਕੈਨ ਕਾਲ 911 ਐਂਡ ਤੁਸੀਂ ਕਹਿ।
ਹੈਲੋ, ਉਹਨਾਂ ਦੀ ਲਾਈਨ ਜਿਹੜੀ ਹੈ ਡਿਸਕਨੈਕਟ ਹੋ ਗਈ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੁਬਾਰਾ ਤੋਂ ਜਿਹੜੀ ਲਾਈਨ ਹੈ ਉਹ ਜ਼ਰੂਰ ਜੋੜੀ ਜਾਏ। ਇਨ ਦਾ ਮੇਨ ਟਾਈਮ ਜਿਸ ਤਰ੍ਹਾਂ, ਹਾਂਜੀ, ਜਿਸ ਤਰ੍ਹਾਂ ਕਿ, ਹਾਂਜੀ, ਜਿਸ ਤਰ੍ਹਾਂ ਕਿ ਗੱਲ ਕਰ ਹੀ ਰਹੇ ਸੀਗੇ ਰੁਪਿੰਦਰ ਜੀ, ਆਈ ਥਿੰਕ ਇਹਦੇ ਵਾਸਤੇ ਇੱਕ ਤਾਂ ਵੀਡੀਓ ਬਣਾ ਲਓ। ਸਾਡੇ ਪ੍ਰੀਵੀਅਸ ਕਾਲਰ ਜਸਵੀਰ ਸਾਹਿਬ ਨੇ ਵੀ ਵਧੀਆ ਸੁਝਾਅ ਦਿੱਤਾ ਹੈ ਕਿ ਜਦੋਂ ਵੀ ਕੋਈ ਤੁਹਾਨੂੰ ਇਸ ਤਰ੍ਹਾਂ ਹਰਾਸ ਕਰਦਾ ਹੈ, ਤੁਹਾਡੇ ਕੋਲ ਸੈੱਲਫੋਨ ਹੈਗਾ, ਇਹਦਾ ਵੀਡੀਓ ਬਣਾ ਲਓ ਔਰ ਤੁਸੀਂ ਵੀਡੀਓ ਬਣਾ ਕੇ ਪੁਲਿਸ ਨੂੰ ਵੀ ਇਹਦੀ ਰਿਪੋਰਟ ਕਰਨ ਤੋਂ ਬਿਲਕੁਲ ਨਾ ਝਿਜਕਚਾਓ। ਤੁਸੀਂ ਪੁਲਿਸ ਨੂੰ ਫੌਰਨ ਰਿਪੋਰਟ ਕਰੋਗੇ ਜੀ ਇਹ ਦਿੱਕਤ ਹੋਈ ਹੈ, ਔਰ ਪੁਲਿਸ ਨੂੰ ਇਹਦੀ ਜਿਹੜੀ ਰਿਪੋਰਟ ਹੈ ਉਹ ਪੂਰੀ ਤਰ੍ਹਾਂ ਤੁਸੀਂ ਜ਼ਰੂਰ ਦਿਓ, ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਦੂਸਰਾ ਜਿਹੜਾ ਹੈਗਾ ਜੀ, ਤੁਸੀਂ ਬਿਲਕੁਲ ਸਾਨੂੰ ਮੀਡੀਆ ਨਾਲ ਵੀ ਗੱਲ ਕਰ ਸਕਦੇ ਹੋ, ਔਰ ਮੀਡੀਆ ਦੇ ਵੀ ਉਹਨਾਂ ਨੇ ਕਿਹਾ ਸੀਗਾ ਮੀਡੀਆ ਨੂੰ ਇਸ 'ਤੇ ਕਰਨਾ ਚਾਹੀਦਾ ਹੈ। ਸਰ, ਜਦੋਂ ਵੀ ਇਹ ਪਹਿਲਾਂ ਵੀ ਹੋਇਆ, ਅਸੀਂ ਜਦੋਂ ਸਾਨੂੰ ਪਹਿਲਾਂ ਵੀ ਇਹ ਸਟੀਲ ਟੋਰਬਮ ਜਿਹਨੂੰ ਸਟੀਲਜ਼ ਐਂਡ ਮਕਲੋਗਲਨ ਜਿਹਨੂੰ ਕਾਲਜ ਪਲਾਜ਼ਾ ਵੀ ਕਿਹਾ ਜਾਂਦਾ ਹੈ, ਸ਼ੈਰਡਨ ਪਲਾਜ਼ਾ ਵੀ ਕਹਿ ਦਿੰਦੇ ਉਹਨੂੰ, ਅਸੀਂ ਉਸ ਵੇਲੇ ਵੀ ਪੁਲਿਸ ਨਾਲ ਵੀ ਗੱਲ ਕੀਤੀ ਸੀਗੀ, ਪੁਲਿਸ ਪ੍ਰੈਜੈਂਸ ਵੀ ਵਧੀ ਸੀਗੀ, ਅਸੀਂ ਲਾਈਵ ਪ੍ਰੋਗਰਾਮ ਵੀ ਕੀਤੇ ਸੀਗੇ, ਔਰ ਅਸੀਂ ਪੁਲਿਸ ਚੀਫ ਦੇ, ਉਸ ਵੇਲੇ ਸਾਡੇ ਪੁਲਿਸ ਚੀਫ ਸੀਗੇ ਜੈਨੀਫਰ ਵੈਂਸ ਜੀ, ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਇਹ ਸਾਰੀ ਗੱਲ ਲੈ ਕੇ ਆਏ ਸੀਗੇ, ਔਰ ਹੁਣ ਜਿਹੜੇ ਸਾਡੇ ਕਰੰਟ ਪੁਲਿਸ ਚੀਫ ਹੈਗੇ ਆ ਨਿਸ਼ਾਂਤ ਦੁਰੇਪਾ, ਅਸੀਂ ਉਹਨਾਂ ਦੇ ਨੌਲੇਜ ਦੇ ਵਿੱਚ ਵੀ ਇਹ ਸਾਰੀ ਚੀਜ਼ ਜਿਹੜੀ ਹੈ ਉਹ ਬਿਲਕੁਲ ਲੈ ਕੇ ਆਵਾਂਗੇ ਕਿ ਇਹ ਸਾਰਾ ਕੁਛ ਹੋਇਆ। ਸੋ ਵੀ ਵਿਲ ਅਪਡੇਟ ਹਿਮ ਐਸ ਵੈਲ, ਔਰ ਬਿਲਕੁਲ ਜਿਹੜੀ ਅਪੀਲ ਪੁਲਿਸ ਹੈ ਇਹਦੇ 'ਤੇ ਐਕਸ਼ਨ ਵੀ ਜ਼ਰੂਰ ਕਰੇਗੀ, ਪਰ ਤੁਸੀਂ ਆਪਣੇ ਲੈਵਲ 'ਤੇ ਸਾਨੂੰ ਮੀਡੀਆ ਨੂੰ ਵੀ ਦੱਸ ਸਕਦੇ ਹੋ, ਸਾਨੂੰ ਦੱਸ ਵੀ ਰਹੇ ਹੋ ਤੁਸੀਂ ਆਲਰੇਡੀ ਸਟੋਰੀਜ਼, ਔਰ ਅਸੀਂ ਇਹਦੀ ਦੀ ਹੋਰ ਕਵਰੇਜ ਕਰਨ ਦੀ ਕੋਸ਼ਿਸ਼ ਕਰਾਂਗੇ। ਦੂਸਰਾ, ਜਿਸ ਤਰ੍ਹਾਂ ਕਿ ਸਾਡੇ ਪ੍ਰੀਵੀਅਸ ਕਾਲਰ ਗੱਲ ਕਰ ਰਹੇ ਸੀਗੇ ਕਿ ਸਟੂਡੈਂਟ ਸਾਰੇ ਮਾੜੇ ਨਹੀਂ ਹੁੰਦੇ, ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਮੈਂ ਇੱਥੇ ਤੁਹਾਨੂੰ ਇੱਕ ਇੰਟਰਸਟਿੰਗ ਚੀਜ਼ ਇਹ ਵੀ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਕਿ ਇੱਕ ਸਟੂਡੈਂਟ ਜਿਹੜੇ ਕਿ ਇੰਡੀਆ ਤੋਂ ਆਏ, ਇੱਕ ਸਾਡੀ ਸਟੂਡੈਂਟ ਇੰਡੀਆ ਤੋਂ ਆਈ, ਇੱਥੇ ਆ ਕੇ ਉਹਨਾਂ ਨੇ ਪੜ੍ਹਾਈ ਕੀਤੀ ਔਰ ਬਹੁਤ ਵਧੀਆ ਟੋਪਰ ਸੀਗੇ, ਆਪਣੇ ਟੋਪਰ ਵੀ ਸੀਗੇ, ਬਹੁਤ ਵਧੀਆ ਉਹਨਾਂ ਨੇ ਮਾਰਕਸ ਲਏ, ਬੜੇ ਵਧੀਆ ਤਰੀਕੇ ਦੇ ਨਾਲ ਗ੍ਰੈਜੂਏਟ ਹੋਏ, ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਇੱਥੇ ਜੋਬ ਵੀ ਪਿੱਕ ਕੀਤੀ, ਵਰਕ ਪਰਮਿਟ ਲਿਆ, ਪਰਮਾਨੈਂਟ ਰੈਜੀਡੈਂਟ ਬਣੇ ਇਸ ਕੰਟਰੀ ਦੇ, ਵਿਆਹ ਹੋਇਆ ਉਹਨਾਂ ਦਾ ਇੱਥੇ, ਔਰ ਅੱਜ ਬਹੁਤ ਵਧੀਆ ਉਹ ਆਪਣਾ ਕੰਮ ਕਰ ਰਹੇ ਨੇ, ਇੱਕ ਬੜੀ ਵਧੀਆ ਕੰਪਨੀ ਦੇ ਵਿੱਚ, ਸ਼ੀ ਇਜ਼ ਡੂਇੰਗ ਅ ਵੈਰੀ ਗੁੱਡ ਜੋਬ। ਮੈਨੂੰ ਜ਼ਾਤੀ ਤੌਰ 'ਤੇ, ਕਿਉਂਕਿ ਮੈਂ ਉੱਥੇ ਗੈਸਟ ਸਪੀਕਰ ਸੀਗਾ ਉਸ ਕਨਵੋਕੇਸ਼ਨ ਦੇ ਵਿੱਚ, ਮੈਂ ਉੱਥੇ ਮੇਨ ਚੀਫ ਗੈਸਟ ਸੀਗਾ ਉਹਨਾਂ ਦੀ ਜਦੋਂ ਕਾਲਜ ਦੀ ਕਨਵੋਕੇਸ਼ਨ ਹੋਈ, ਸੋ ਮੈਨੂੰ ਉੱਥੇ ਵੀ ਜਾਣ ਦਾ ਮੌਕਾ ਮਿਲਿਆ, ਉਹਨਾਂ ਦੇ ਪੇਰੈਂਟਸ ਨੂੰ ਵੀ ਜਾਣ ਦਾ ਮੌਕਾ ਮਿਲਿਆ। ਆਊਟ ਐਂਡ ਆਈ ਟੇਕ ਆਊਟ ਇੱਕ ਸਕਸੈਸ ਸਟੋਰੀ, ਮਤਲਬ ਇੱਕ ਲੜਕੀ ਜਿਹੜੀ ਇੰਡੀਆ ਤੋਂ ਆਉਂਦੀ ਹੈ ਐਜ਼ ਅ ਸਟੂਡੈਂਟ ਆਉਂਦੀ ਇੱਥੇ, ਕਿੰਨੀ ਜ਼ਬਰਦਸਤ ਉਹਦੀ ਸਕਸੈਸ ਸਟੋਰੀ ਚੱਲ ਰਹੀ ਹੈ ਕਿ ਇੰਡੀਆ ਤੋਂ ਸਟੂਡੈਂਟ ਵੀਜ਼ਾ 'ਤੇ ਆਉਂਦੀ ਹੈ, ਪੜ੍ਹਦੀ ਹੈ, ਆਪਣਾ ਕੈਰੀਅਰ ਵਧੀਆ ਬਣਾ ਰਹੀ ਹੈ ਔਰ ਵਧੀਆ ਮਾਰਕਸ ਲੈ ਕੇ ਟੌਪ ਕਰਦੀ ਹੈ, ਪੇਰੈਂਟਸ ਇੱਥੇ ਵਿਜ਼ਿਟ ਕਰਨ ਆ ਰਹੇ ਹੈ ਔਰ ਵਰਕ ਪਰਮਿਟ ਮਿਲ ਗਿਆ, ਜੋਬ
परमानेंट रेजिडेंट हो गए, मैरिज हो गए, सब कुछ बहुत वधिया, लेकिन उही लड़की जिहड़ी खुद इत्थे स्टूडेंट आई है उहनू हुण अज दी देर दे दौर दे विच जदों विआह हो गया, सैट हो गए, जॉब लग गई, सब है, वह जब ग्रोसरी करन जा रही है उहनू बाहर तंग किया जा रहा है। प्लाजा मैं अपनी जबानी कहानी सुनी है, तां तुहानू शेयर कर रहा है, उहनू बाहर तंग किया जा रहा है, तंग किया जा रहा और घर तक उहनू स्टॉक किया जा रहा। सो इट इज़ नॉट अबाउट के स्टूडेंट वर्सिज साडे इत्थे दे रेजिडेंट, नो, ना सारे स्टूडेंट खराब ने, ना सारे इत्थे दे रेजिडेंट का, और इहदे च मैनू नहीं पता कौन लोग इनवॉल्व ने, बट इन्ना जरूर है कि अपने पंजाबी भाईचारे के लोग इनवॉल्व ने, हो सकता कोई स्टूडेंट्स भी हो सकता कोई इत्थे दे रेजिडेंट भी हो, बट मैं उस विवाद च नहीं जाना चाहता कि कौन लोग ने, बट अपने पंजाबी भाईचारे के लोग एक ऐसी लड़की जिहड़ी कि एक सक्सैस स्टोरी आ, एक जबरदस्त सक्सैस स्टोरी है, उन्होंने इस बुरी तरह हरास कर रहे हैं। और होर भी बहुत सारिया, एक कोई एक लेडी की कहानी नहीं, एक लड़की की कहानी नहीं, बहुत सारिया लेडीज, बहुत सारिया लड़कियां की कहानी है। कोई उतों घर छड़ के चले गए, कई ने बहुत सारे ने कहा जी असी ग्रोसरी करनी बंद करती, असी हुण तीन प्लाजा च नहीं जाइदा, शेरिडन प्लाजा दे विच और ये दो प्लाजा च नहीं नहीं जाइदा। सो एक बड़ा वड्डा इशू इत्थे हैगा। दूसरा, तुसी गल कीती कि साडे धार्मिक अदारियां दी, देखो धार्मिक अदारियां दे विच बहुत सारे काम चंगे भी हो रहे हैं और बहुत सारे चैलेंजेस भी हैगे ने, या इशूज कह लो, मुद्दे भी हैगे ने। चंगे काम की मैं पहला गल कर दिया कि चाहे पंजाब दे विच लै लो, तुसी चाहे कैनेडा च लै लो, इंडिया च, पाकिस्तान च, हर तरह का जिहड़ा धार्मिक अदारा है, कई बहुत सारे चंगे काम भी उत्थों हो रहे हैं, कम्यूनिटी एक्टिविटीज भी हो रही ने, कोविड 19 दे इस क्राइसिस दे विच बहुत सारा खाना भी उत्थों फूड सर्व हो रहा है, होर बड़ा कुछ धार्मिक अदारे बड़े वधिया काम भी कर रहे हैं। लेकिन जिथे तक तुहाडा सवाल है कि जी हाँ जी उत्थे तुसी कई तरह के सवाल खड़े किए ने धार्मिक अदारियां ते, यस, इशूज हैगे ने धार्मिक अदारियां दे विच, और खासकर जदों कई धार्मिक अदारियां दे विच पोलिटिकल चीज़ां जिहड़ियां चल रही ने, और वैसे भी इन कम्यूनिटी, अज भी तुहानूं एक खबर जिहड़ी साडे कोल आ रही है, हजे असीं होर इहनूं पूरी तरह वेरीफाई कर रहे हैं इस खबर नूं, हुण इंग्लैंड दे एक गुरद्वारा साहब दे विच उत्थे एक शख्स ने वैंडलिज़म दी खबर मिली है, गलत तरीके दी उन्हें कुछ चीज़ां कीतियां ने इंग्लैंड के गुरद्वारा साहब दे विच, उत्थे किते ना किते वो कश्मीर दे बारे भी उन्होंने कुछ उत्थे लिख दिता, कश्मीर की आजादी बारे भी कुछ लिख दिता। सो मैं इनू खबर नू कन्फर्म कर रहा, वैसे खबर यह भी आ रही है कि उहदा नाम भी रिलीज़ हो गया कौन वो शख्स हैगा, लेकिन मैं मुद्दा यह डिस्कस कर रहा कि जदों असी देखो कश्मीर उत्थे की हो रहा, असी इत्थे प्रोटेस्ट करन लगे हुए हां, इहदे विच मीडिया अदारे ते धार्मिक अदारे भी जिम्मेवार ने कि जदों मीडिया अदारे इहनू प्रमोट करदे ने, कश्मीर दे विच उत्थे जो हो रहा है वो इंडिया और पाकिस्तान का मसला आ, लेकिन अज ईद दे इस मौके दे उत्ते गुरुद्वारा साहब दे उत्ते जाके कश्मीर दी आजादी दे बारे कुछ लिख देना उत्थे इंग्लैंड दे विच, इह सरासर गलत है। असी इत्थे बहुत वधिया प्यार मुहब्बत दे नाल सारे रह रहे हैं, सो इत्थे पहला और मैं इत्थे भी गल अज कहण च हिचकचाहट नहीं महसूस करांगा कि असी इत्थे गल करदे हां जी खालिस्तान ये वो, उन्हां चक्करां दे कारण असी इत्थे दे इशूज दे उत्ते फोकस नहीं कर सके, कोई कश्मीर का इशू लैके बैठे है, कोई खालिस्तान का लैके बैठे है, साढ़े को देखो एक बड़े ध्यान दे नाल गल सोचने वाली है, जपैन ने की किया, जापान ने ऐसा की कर दिता कि जापान दे विच अज जिहड़े हजार तो थले डैथ हुई ने, सारे जापान की तुसी नंबर ऑफ डैथ देख लो, वियतनाम ने की किया, ताइवान ने की किया, ऑस्ट्रेलिया ने की किया, न्यूजीलैंड ने की किया, तो असी कैनेडा क्यों नहीं वो सारा कर सके, सानू सारयां कट्ठे होके एक दूसरे से फिंगर पॉइंटिंग ना करदे होया सानू सारे नू कट्ठे होके इहदे ते सोचण दी जरूरत है, क्योंकि साडियां आउण वाली जनरेशन ने इत्थे कैनेडा दे विच रहना, साडे कैनेडा दे विच 84,000 केसिस हो गए ने, साडे चाइना तो ज्यादा केस असी करवा के बैठ गए हैं, साडे कैनेडा दे विच वी आर द 13th लार्जेस्ट कंट्री इन टर्म्स ऑफ केसिस, साडी पॉपुलेशन तो निक्की जी है, 3.5 करोड़ की पॉपुलेशन है साडी सारी, कैनेडा की 3.5 करोड़ की पॉपुलेशन है, और केसिस असी अज वी आर रेसिंग टूवर्ड्स 1 लाख, 1 लाख की तरफ असी वध रहे हैं, किन्नियां कंट्रीज हैगियां कि वर्ल्ड दे विच, हाउ मैनी कंट्रीज इन द वर्ल्ड जिथे लाख केसिस होए ने, हार्डली 12 कंट्रीज है इस वे, देर आर ओनली 12 कंट्रीज इन द वर्ल्ड, तो असी 1 लाख वाल बड़ी तेजी नाल वध रहे हैं, वाई इज दैट हैपनिंग इन कैनेडा, और ये जे हब्ज ने वो डेफिनेटली क्यूबैक और ओंटेरियो है। सो क्यों हो रहा इतने साढ़े इतने, ये सानू हुण सोचण की जरूरत है, आई थिंक इन्हा जदों तक असी साडा मीडिया भी सानू खालिस्तान कश्मीर उन्हां बिल्कुल गल करो, बिल्कुल डिस्कशन करो, बट उन्हूं इन्ना वड्डा एजेंडा ना इत्थे बना दईए कि जिद्दां सानू लगे कि सानू इत्थे बैठिया नू खालिस्तान ते सानू कश्मीर दा ही साडा एक बड़ा वड्डा इशू है, साडे लई इत्थे दे जिहड़े करंट इशूज ने बिल्कुल गल करो, आजादी है हर तरह की गल करो, इत्थे साडे आउंदी आ के करना है जो तुसीं करना है, खालिस्तान जिंदाबाद जरूर लगाओ नारे, कश्मीर की आजादी के नारे लगाओ, बिल्कुल लगाओ, असीं कदे नहीं रोकांगे, लेकिन असीं एक सवाल जरूर पुछांगे ਕਿ ਸਾਡੇ ਹੁਣ ਇੱਥੇ ਦੇਖੋ ਜਿਹੜਾ ਕਰੰਟ ਕ੍ਰਾਈਸਿਸ ਆਇਆ ਹੋਇਆ, ਸਾਡੇ ਹਸਪੀਟਲ ਦੇ ਵਿੱਚ ਵੈਂਟੀਲੇਟਰਸ ਕਿੰਨੇ ਨੇ, ਸਾਡੇ ICU ਦੇ ਵਿੱਚ ਬੈਡਸ ਕਿੰਨੇ ਅਵੇਲੇਬਲ ਨੇ, ਸਾਡੇ ਓਲਡ ਏਜ ਹੋਮ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੀਆਂ ਜਾਨਾਂ ਜਾ ਰਹੀਆਂ, ਅਸੀਂ ਉੱਥੇ ਦੀ ਆਜ਼ਾਦੀ ਦੇ ਨਾਅਰੇਬਾਜ਼ੀ ਕਰ ਰਹੇ ਹਾਂ, ਇੱਥੇ ਪ੍ਰੋਟੈਸਟ ਕਰ ਰਹੇ ਹਾਂ, ਲੜਾਈਆਂ ਕਰ ਰਹੇ ਹਾਂ, ਇੱਥੇ ਪ੍ਰੋਟੈਸਟ ਹੁੰਦੇ ਨੇ। ਅਸੀਂ ਇੱਕ ਕੰਟਰੀ 14 ਅਗਸਤ ਮਨਾ ਰਹੀ ਹੈ, ਪਾਕਿਸਤਾਨ ਵਾਲੇ ਆਪਣਾ 14 ਅਗਸਤ ਮਨਾ ਰਹੇ ਨੇ, ਚਾਰ ਬੰਦੇ ਕਹਿੰਦੇ ਜੀ ਅਸੀਂ ਪ੍ਰੋਟੈਸਟ ਕਰਨਾ ਪਾਕਿਸਤਾਨ ਦੇ ਖਿਲਾਫ, ਵਾਏ 14 ਅਗਸਤ ਨੂੰ ਸਾਡਾ ਡੇ ਵਨ ਦਾ ਰੂਲ ਰਿਹਾ, ਪਾਕਿਸਤਾਨ ਦਾ ਕੌਮੀ ਤਰਾਨਾ ਵੀ ਚੱਲੇਗਾ ਔਰ ਕੋਈ ਪਾਕਿਸਤਾਨ ਦੇ ਖਿਲਾਫ਼ ਗੱਲ ਨਹੀਂ ਕਰੇਗਾ, 15 ਅਗਸਤ ਨੂੰ ਇੰਡੀਆ ਦਾ ਕੌਮੀ ਤਰਾਨਾ ਵੀ ਚੱਲੇਗਾ ਔਰ ਕੋਈ ਇੰਡੀਆ ਦੇ ਖਿਲਾਫ਼ ਗੱਲ ਨਹੀਂ ਕਰੇਗਾ। ਪਰ ਮੈਂ ਹੈਰਾਨ ਹੁੰਦਾ, ਇੱਥੇ ਮੀਡੀਆ ਦੇ ਵਿੱਚ ਇਨਕਰੇਜ ਕਰਦੇ ਨੇ ਲੜਾਈਆਂ ਕਰਨ ਨੂੰ, ਇੱਥੇ ਲੜਾਈਆਂ ਪਾ ਰਹੇ ਨੇ ਲੋਕ, ਐਂਡ ਇਹਦਾ ਨਤੀਜਾ ਹੈ ਕਿ ਅੱਜ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਟ੍ਰਬਲ ਕ੍ਰੀਏਟ ਕੀਤੀ ਹੈ। ਸਾਨੂੰ ਇੱਥੇ ਸਾਡੀ ਕੋਸ਼ਿਸ਼ ਹੈ ਕਿ ਵਾਈ ਮੀਡੀਆ ਵੱਲੋਂ ਜਿਹੜੀ ਸਾਡੇ 3 ਆਈਜ਼ ਨੇ ਉਹਨਾਂ 'ਤੇ ਫੋਕਸ ਕਰੀਏ, ਆਈ ਫੋਰ ਇਨਫਰਾਸਟਰਕਚਰ, ਸਾਡੇ ਕੋਲ ਕਾਲਜਿਸ ਵਧੀਆ ਚਾਹੀਦੇ ਨੇ। ਜਦੋਂ ਤੱਕ ਵਾਈ ਅਮੈਰੀਕਾ ਬਿਕੇਮ ਗ੍ਰੇਟ ਪਾਵਰ, ਅਮੈਰੀਕਾ ਇੱਕ ਐਡੀ ਵੱਡੀ ਤਾਕਤ ਕਿਉਂ ਬਣ ਗਿਆ, ਉਹਦਾ ਇੱਕ ਬੜਾ ਵੱਡਾ ਕਾਰਨ ਇਨਫਰਾਸਟਰਕਚਰ ਉਹਨੇ ਬਹੁਤ ਵੱਡਾ ਕ੍ਰੀਏਟ ਕੀਤਾ। ਚਾਈਨਾ ਜੇ ਇੰਨੀ ਤੇਜ਼ੀ ਨਾਲ ਗਰੋ ਕੀਤਾ, ਚਾਈਨਾ ਨੇ ਇਨਫਰਾਸਟਰਕਚਰ ਬੜੀ ਤੇਜ਼ੀ ਨਾਲ ਗਰੋ ਕੀਤਾ। ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਜੇ ਦੁਨੀਆ ਦੇ ਵਿੱਚ ਤੁਸੀਂ 50 ਸਿਟੀਜ਼, ਸਾਰੇ ਵਰਲਡ ਦੇ ਵਿੱਚ 50 ਸਿਟੀਜ਼ ਆਈਡੈਂਟੀਫਾਈ ਕਰਨੇ ਨੇ ਜਿਹਨਾਂ ਦਾ ਇਨਫਰਾਸਟਰਕਚਰ ਬੜਾ ਵਧੀਆ, ਉਹਦੇ ਵਿੱਚ ਵੁਹਾਨ ਵੀ ਇੱਕ ਹੋਏਗਾ, ਸਾਨੂੰ ਸ਼ੰਘਾਈ ਦਾ ਪਤਾ ਹੋਏਗਾ, ਬੀਜਿੰਗ ਦਾ ਪਤਾ ਹੋਏਗਾ। ਔਰ ਜੇ 50 ਸਿਟੀਜ਼ ਤੁਸੀਂ ਆਈਡੈਂਟੀਫਾਈ ਕਰੋਗੇ ਕਿ ਇਹ 50 ਸਿਟੀਜ਼ ਜਿੱਥੇ ਕਿ ਬੜੀ ਵੱਡੀ ਪਾਪੂਲੇਸ਼ਨ ਹੈ, 50 ਸਿਟੀਜ਼ ਜਿੱਥੇ ਕਿ ਬੜੀ ਵੱਡੀ ਪਾਪੂਲੇਸ਼ਨ ਹੈ, ਬੂਮਿੰਗ ਇਕਾਨਮੀ ਹੈ, ਜ਼ਬਰਦਸਤ ਇਨਫਰਾਸਟਰਕਚਰ ਹੈ, 50 ਸਿਟੀਜ਼ ਦੇ ਵਿੱਚੋਂ 20 ਸਿਟੀਜ਼ ਆ ਚਾਈਨਾ ਦੇ ਨਿਕਲ ਆਉਣਗੇ, ਕੈਨੇਡਾ ਦੇ ਕਿੰਨੇ ਨਿਕਲਣਗੇ ਟੌਪ 50 ਦੇ ਵਿੱਚ, ਹਾਊ ਮੈਨੀ ਯੂਨੀਵਰਸਿਟੀਜ਼ ਡੂ ਵੀ ਹੈਵ ਜਿਹੜੀਆਂ ਕਿ ਅਸੀਂ ਕਹਿ ਸਕਦੇ ਹਾਂ ਕਿ ਜੀ ਵਰਲਡ ਕਲਾਸ ਯੂਨੀਵਰਸਿਟੀਜ਼ ਹੈਗੀਆਂ ਸਾਡੀਆਂ, ਟੌਪ 10 ਦੇ ਵਿੱਚ ਸਾਡੀਆਂ ਕਿੰਨੀਆਂ, ਅਸੀਂ ਆਕਸਫੋਰਡ ਦੀ ਗੱਲ ਕਰਦੇ ਹਾਂ, ਅਸੀਂ ਯੇਲ ਦੀ ਗੱਲ ਕਰਦੇ ਹਾਂ, ਬਾਕੀ ਯੂਨੀਵਰਸਿਟੀਜ਼ ਦੀ ਗੱਲ ਕਰਦੇ ਹਾਂ, ਹਾਊ ਮੈਨੀ ਡੂ ਵੀ ਹੈਵ ਇਨ ਕੈਨੇਡਾ, ਅਸੀਂ ਇਹਦੀ ਗੱਲ ਕਿਉਂ ਨਹੀਂ ਕਰ ਰਹੇ ਉਸ ਇਨਫਰਾਸਟਰਕਚਰ। ਸੋ ਆਈ ਫੋਰ ਇਨਫਰਾਸਟਰਕਚਰ, ਵਾਈ ਮੀਡੀਆ ਦਾ 2020 ਦਾ ਨਾਰਾ। ਸੈਕਿੰਡ, ਆਈ ਫੋਰ ਇੰਟੀਗ੍ਰੇਸ਼ਨ, ਜਦੋਂ ਇੱਥੇ ਗੱਲ ਹੁੰਦੀ ਹੈ ਪਬਲਿਕ ਸੇਫਟੀ ਰਿਪੋਰਟ ਦੇ ਵਿੱਚ, ਜਦੋਂ ਉਹ ਗੱਲ ਕਰਦੇ ਨੇ ਕਿ ਕਿਹੜੇ ਬੰਦੇ ਐਕਸਟ੍ਰੀਮਿਸਟ ਨੇ, ਕਿਹੜੇ ਬੰਦੇ ਟੈਰਰਿਸਟ ਨੇ, ਟੈਰਰਿਜ਼ਮ ਦੀ ਗੱਲ ਹੋ ਰਹੀ ਹੈ, ਐਕਸਟ੍ਰੀਮਿਜ਼ਮ ਦੀ ਗੱਲ ਹੋ ਰਹੀ ਹੈ, ਸ਼ੀਆ ਨਾਮ ਆਇਆ, ਸੁੰਨੀ ਨਾਮ ਆਇਆ, ਸਿੱਖ ਨਾਮ ਆਇਆ, ਉਸ ਵੇਲੇ ਸਾਡੀ ਲੀਡਰਸ਼ਿਪ ਕਿੱਥੇ ਸੀਗੀ? ਵੀ ਟੇਕ ਪ੍ਰਾਈਡ ਕਿ ਅਸੀਂ ਵਾਈ ਮੀਡੀਆ ਨੇ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਕਿ ਸ਼ੀਆ ਨਾਮ ਨਹੀਂ ਹੋਣਾ ਚਾਹੀਦਾ ਭਾਈ, ਸੁੰਨੀ ਨਾਮ ਨਹੀਂ ਚਾਹੀਦਾ, ਸਿੱਖ ਨਾਮ ਨਹੀਂ ਚਾਹੀਦਾ। ਇੱਕ ਆਰਗਨਾਈਜੇਸ਼ਨ ਦਾ ਹੋਰ ਮੈਂਸ਼ਨ ਜ਼ਰੂਰ ਕਰ ਦਵਾਂ, ਬੜੀ ਲੜਾਈ ਲੜੀ ਉਸ ਆਰਗਨਾਈਜੇਸ਼ਨ ਨੇ, ਵਰਲਡ ਸਿੱਖ ਆਰਗਨਾਈਜੇਸ਼ਨ WSO ਨੇ ਬੜੀ ਲੜਾਈ ਲੜੀ ਇਹਦੇ ਵਾਸਤੇ ਕਿ ਨਹੀਂ ਇਹ ਗਲਤ ਹੈ। ਲੇਕਿਨ ਮੈਂ ਹੈਰਾਨ ਹੁੰਦਾ ਹੈ ਕਿ ਇਕੱਲੀ WSO ਜਾਂ ਹੋਰ ਕਈ ਆਰਗਨਾਈਜੇਸ਼ਨ ਨੇ ਹੋਰ ਵੀ ਲੜੀ, ਬਟ ਕਈਆਂ ਨੇ ਬਾਅਦ 'ਚ ਲੇਟ ਜੁਆਇਨ ਕੀਤਾ। ਅਸੀਂ ਇਹ ਦੇਖਣ ਲੱਗ ਪਏ ਨੇ, ਅੱਛਾ ਜੀ ਸ਼ੀਆ ਨਾਮ ਆਇਆ ਤਾਂ ਚਲੋ ਜੀ ਹਮਾਰਾ ਇਸ ਕਿਆ ਲੈਣਾ ਦੇਣਾ ਜਾਂ ਅਸੀਂ ਕੀ ਲੈਣਾ ਦੇਣਾ, ਜਦੋਂ ਇਹ ਨਾਮ ਆਇਆ। ਸੋ ਸਾਨੂੰ ਇੱਥੇ ਮਿਲ ਕੇ ਕਹਿਣਾ ਪੈਣਾ ਕਿ ਕਿਸੇ ਧਰਮ ਨੂੰ ਇਸ ਇਹਨਾਂ ਚੀਜ਼ਾਂ ਨਾਲ ਨਾ ਜੋੜਿਆ ਜਾਵੇ, ਅਸੀਂ ਇੱਥੇ ਇਕੱਠੇ ਰਹੀਏ, ਇੰਟੈਗਰੇਟ ਹੋਈਏ। ਨਾ ਵਾਈ ਮੀਡੀਆ ਨੇ ਕਦੇ ਕਿਹਾ ਮੁਸਲਿਮ ਭਾਈ ਬਹਿਨੋ ਕੋਈ ਈਦ ਮੁਬਾਰਕ, ਨਾ ਕਦੇ ਕਹੇਗਾ, ਸਭ ਕੋ ਈਦ ਮੁਬਾਰਕ, ਅਸੀਂ ਇਕੱਠੇ ਮਿਲ ਕੇ ਸਾਰੇ ਤਿਉਹਾਰ ਮਨਾਈਏ। ਇੰਟੀਗ੍ਰੇਸ਼ਨ ਇਜ਼ ਵੈਰੀ ਇੰਪੋਰਟੈਂਟ, ਉਹਨਾਂ ਮੁੱਦਿਆਂ ਨੂੰ ਅਸੀਂ ਡਿਸਕਸ ਜ਼ਰੂਰ ਕਰੀਏ, ਚਾਹੇ ਕੋਈ ਸ਼੍ਰੀਲੰਕਾ ਦਾ ਹੈ। ਦੇਖੋ ਵੀ ਹੈਵ ਸਿਨਲੀਜ਼, ਵੀ ਹੈਵ ਤਮਿਲਸ, ਦੋਨੋਂ ਪਾਸੋਂ ਸਾਡੇ ਕੋਲ ਲੋਕ ਨੇ ਇੱਥੇ। ਆ ਰੀਸੈਂਟਲੀ ਪ੍ਰਭਾਕਰਨ ਕਦੋਂ ਉਹਦੀ ਡੈਥ ਹੋਈ ਸੀ ਉਹਦੀ ਗੱਲ ਕੁਛ ਦੇਖੋ, ਅੱਧੇ ਲੋਕ ਪ੍ਰਭਾਕਰਨ ਦੀ ਡੈਥ ਕਰ ਰਹੇ ਸੀ ਇਸੇ ਮਹੀਨੇ ਦੇ ਵਿੱਚ, ਪ੍ਰਭਾਕਰਨ ਦੀ ਉੱਥੇ ਬੜਾ ਵੱਡਾ ਸ਼੍ਰੀਲੰਕਾ ਦੇ ਵਿੱਚ ਇਸ਼ੂ ਜਿਹੜਾ ਹੋਇਆ, ਤਾਂ ਕਈ ਲੋਕ ਉੱਥੇ ਗੱਲ ਕਰ ਰਹੇ ਸੀ ਜੀ ਉੱਥੇ ਜੜਾਈ ਲੜਾਈ ਖਤਮ ਹੋਈ ਇਸੇ ਮਹੀਨੇ ਮੇ ਦੇ ਵਿੱਚ, ਉਹਨੂੰ ਵੀ ਯਾਦ ਕੀਤਾ ਜਾ ਰਿਹਾ ਸੀ। ਇਸੇ ਮਹੀਨੇ ਮੇ ਦੇ ਵਿੱਚ ਡੈਥ ਐਨਵਰਸਰੀ ਸੀਗੀ ਰਾਜੀਵ ਗਾਂਧੀ ਦੀ, ਜਿਹਨੂੰ ਮਾਰਿਆ ਗਿਆ ਬੜੀ ਬੇਰਹਿਮੀ ਦੇ ਨਾਲ, ਉਹਦੀ ਵੀ ਗੱਲ ਹੋ ਰਹੀ ਸੀ। ਵੀ ਹੈਵ ਪੀਪਲ ਫਰੋਮ ਬੋਥ ਸਾਈਡਸ ਆਫ ਦਾ ਫੈਂਸਿਸ, ਫਰੋਮ ਰਾਈਟ ਅਕਰੋਸ ਦਾ ਵਰਲਡ, ਲੇਕਿਨ ਸਾਡੇ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਇੰਟੈਗਰੇਟ ਕਰੀਏ। ਸੋ ਵਾਈ ਮੀਡੀਆ ਦਾ ਦੂਸਰਾ ਮੋਟੋ ਰਹੇਗਾ ਇੰਟੀਗ੍ਰੇਸ਼ਨ, ਔਰ ਉਹਨਾਂ ਮੁੱਦਿਆਂ ਨੂੰ ਭੜਕਾਈਏ ਨਾ, ਡਿਸਕਸ ਕਰ ਲਈਏ। ਬੜੀ ਸੁਹਿਰਤਾ ਦੇ ਨਾਲ ਅਸੀਂ ਪੈਲਸਟਾਈਨ ਔਰ ਇਜ਼ਰਾਈਲ ਦਾ ਇਸ਼ੂ ਡਿਸਕਸ ਕਰ ਸਕਦੇ ਹਾਂ, ਲੇਕਿਨ ਅਸੀਂ ਜੇ ਪ੍ਰੋਟੈਸਟ ਕਰਨੀ ਹੈ, ਨਾਅਰੇਬਾਜ਼ੀ ਕਰਨੀ ਹੈ, ਨਫ਼ਰਤ ਫੈਲਾਉਣੀ ਹੈ, ਉਹ ਕੰਮ ਨਾ ਕਰੀਏ ਇੱਥੇ। ਅਸੀਂ ਕਸ਼ਮੀਰ ਦੇ ਮੁੱਦੇ ਨੂੰ ਬੜੀ ਸੰਜੀਦਗੀ ਨਾਲ ਡਿਸਕਸ ਕਰ ਸਕਦੇ ਹਾਂ, ਬਲੋਚਿਸਤਾਨ ਵੀ ਡਿਸਕਸ ਕਰੋ, ਲੇਕਿਨ ਅਸੀਂ ਭੜਕਾਹਟ ਪੈਦਾ ਕਰ ਦਈਏ ਜੀ ਪਾਕਿਸਤਾਨ ਤੋਂ ਬਲੋਚਿਸਤ, ਕਿਉਂ ਬਈ? ਵੀ ਸਟੈਂਡ ਫੋਰ ਯੂਨਾਈਟਿਡ ਕੈਨੇਡਾ, ਵੀ ਸਟੈਂਡ ਫੋਰ ਯੂਨਾਈਟਿਡ ਇੰਡੀਆ ਐਂਡ ਯੂਨਾਈਟਿਡ ਪਾਕਿਸਤਾਨ। ਅਸੀਂ ਕਿਉਂ ਇੱਥੇ ਬੈਠ ਕੇ ਕਿਸੇ ਪਾਕਿਸਤਾਨ ਦੇ ਟੁਕੜੇ ਕਿਉਂ ਹੋਣ? ਬਿਲਕੁਲ ਹੀ ਹੋਣੇ ਚਾਹੀਦੇ। ਕਿਉਂ ਬਲੋਚਿਸਤਾਨ ਅਲੱਗ ਹੋਏ? ਨਹੀਂ ਹੋਣਾ ਚਾਹੀਦਾ। ਅਸੀਂ ਇੱਥੇ ਡਿਸਕਸ ਕਰੀਏ ਸਾਰੇ ਇਸ਼ੂਜ਼ ਬੜੀ ਸੁਹਿਰਤਾ ਦੇ ਨਾਲ, ਟੇਬਲ ਦੇ ਉੱਤੇ ਬੈਠ ਕੇ ਇੱਕ ਸਿਵਿਲਾਈਜ਼ਡ ਕੰਟਰੀ ਨੂੰ ਬੜਾਵਾ ਦਈਏ। ਅਸੀਂ ਆਪਣੀ ਹਿਸਟਰੀ ਵੀ ਜਾਣੀਏ, ਕਰੰਟ ਨਿਊਜ਼ ਵੀ ਜਾਣੀਏ, ਲੇਕਿਨ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬੜਾਵਾ ਇਹਨਾਂ ਚੀਜ਼ਾਂ ਨੂੰ ਨਾ ਦਈਏ। ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ, ਲੇਕਿਨ ਆਈ ਥਿੰਕ ਮੈਨੂੰ ਇਸ਼ਾਰਾ ਹੈ ਜੀ ਕਿ ਉਹ ਸਪੋਂਸਰਸ ਪਿੱਛੇ ਪੈ ਰਹੇ ਨੇ ਜੀ। ਪਹਿਲਾਂ ਤੁਸੀਂ ਸਪੋਂਸਰ ਅਨਾਊਂਸ ਕਰ ਦਿਓ।
416-617-6969 is the number to call. 416-617-6969. Punjabi by Nature Restaurant Suites on Thanu Surf Kartene Branson Bay which 2 locations to Airport Road location we call karo 905-791-1500 Go Road location we call karo 905-794-4667 Inada hi nama venture Amritsar Eat Abba by Punjabi by Nature Thanu Nazar Aare 16810 Kennedy Road Steel Space Zarur Utte Jao Take Out Order Se Lai Pure Punjabi Tabbe Da Swaad Thanu Milega Amritsar Eat Abba by Punjabi by Nature ਕਿਸੇ ਵੀ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਦੇ ਵਿੱਚ ਤੁਸੀਂ ਇਨਵੈਸਟ ਕਰਨ ਦਾ ਮਨ ਬਣਾਇਆ ਤਾਂ ਟੀਮ ਅਮਿਤ ਏਰੀ ਦਾ ਨੰਬਰ 519-623-0000 ਲਾਈਫ ਕੇਅਰ ਇੰਸ਼ੋਰੈਂਸ ਫਾਈਨੈਂਸ਼ੀਅਲ ਐਡਵਾਈਸ ਰਿਸਕ ਮੈਨੇਜਮੈਂਟ ਲਈ ਕਾਲ ਤੁਸੀਂ ਕਰੋ ਸਾਡੇ ਰਤਨ ਜੀ ਨੂੰ 416-833-8333 ਤੇ 416-833-8533 ਤੇ ਗੋਇਲ ਟਰੈਵਲਸ ਦਾ ਨੰਬਰ 905-796-0000 ਤੇ ਜੇਕਰ ਤੁਸੀਂ ਕੋਈ ਨਵਾਂ ਮੋਬਾਈਲ ਫੋਨ ਲੈਣਾ ਕੋਈ ਡਾਟਾ ਪਲਾਨ ਚੇਂਜ ਕਰਨਾ ਜ਼ਰੂਰ ਤੁਸੀਂ ਕਾਲ ਕਰੋ ਮੁਬਾਰਕ ਜੀ ਨੂੰ ਵਾਇਰਲੈਸ ਪਲਾਨ ਤੋਂ 905-840-4567 is the number to call. 905-840-4567. Rupinder here to the number. 905-451-5167. GUPG.
ਬਹੁਤ ਸ਼ੁਕਰੀਆ ਜੀ ਔਰ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਮਿਸਾਗ ਔਰ ਬ੍ਰੈਂਪਟਨ ਦੇ ਨੰਬਰ ਦੇ ਬਾਰੇ ਅਸੀਂ ਮੈਂ ਦੱਸਵਾਂ ਪੁੱਛਿਆ ਜਾ ਰਿਹਾ ਬਾਰ ਬਾਰ ਤੁਸੀਂ ਮੈਨੂੰ ਕਿੰਨੀ ਵਾਰ ਮਰਜ਼ੀ ਕਾਲ ਕਰ ਸਕਦੇ ਹੋ ਜਿੰਨੀ ਵਾਰ ਮਰਜ਼ੀ ਤੁਸੀਂ ਮੈਨੂੰ ਜਿਹੜਾ ਹੈ ਜੀ ਉਹ ਤੁਸੀਂ ਮੈਨੂੰ ਪੁੱਛ ਸਕਦੇ ਹੈਗੇ ਹੋ ਮੈਂ ਬਿਲਕੁਲ ਹਾਜ਼ਰ ਹਾਂ ਤੁਹਾਡੀ ਖਿਦਮਤ 'ਚ ਮੈਂ ਦੱਸ ਦਿਆਂਗਾ ਫਿਰ ਮੈਂ ਵੈਸੇ ਤੁਹਾਨੂੰ ਇਹਦਾ ਇੱਕ ਆਸਾਨ ਤਰੀਕਾ ਵੀ ਦੱਸ ਰਿਹਾ ਕਿ ਕਿਸੇ ਵੀ ਟਾਈਮ ਸਰ ਤੁਸੀਂ ਬ੍ਰੈਂਪਟਨ ਜਾਂ ਮਿਸਿਸਾਗਾ ਦੇ ਜੇ ਨੰਬਰ ਤੁਸੀਂ ਦੇਖਣੇ ਹੋਣ ਤੇ ਚੈਨਲ ਵਾਈ ਦੇ ਉੱਤੇ ਨਾ ਸਾਡੇ ਸਾਹਮਣੇ ਦੋ ਟਿਕਟਸ ਹੈਗੇ ਨੇ ਉਹ 24 ਘੰਟੇ 7 ਦਿਨ ਕੰਮ ਕਰ ਰਹੇ ਨੇ 24 hours 7 days a ਵੀਕ ਐਨੀ ਟਾਈਮ ਤੁਸੀਂ ਜੇ ਚੈਨਲ ਵਾਈ ਆਨ ਕਰੋਗੇ ਥੱਲੇ ਇੱਕ ਬਲੂ ਟਿਕ ਥੱਲੇ ਇੱਕ ਰੈਡ ਟਿਕਰ ਹੈ ਜਿਹੜਾ ਥੱਲੇ ਰੈਡ ਟਿਕਰ ਹੈ ਉਹਦੇ ਵਿੱਚ ਬੜੀ ਸਾਰੀ ਜਾਣਕਾਰੀ ਹੁੰਦੀ ਹੈ ਤੁਹਾਨੂੰ ਮਿਲਦੀ ਰਹਿੰਦੀ ਹੈ ਜਾਣਕਾਰੀ ਕਿ ਕਰੰਟ ਨਿਊਜ਼ ਕੀ ਹੈਗੀਆਂ ਨੇ ਨਿਊਜ਼ ਬਾਰੇ ਪਤਾ ਲੱਗਦਾ ਹੈ ਇਨਫੋਰਮੇਸ਼ਨ ਫੋਨ ਨੰਬਰ ਸੋ ਜਨਰਲ ਜਿਹੜੀ ਜਾਣਕਾਰੀ ਹੈ ਥੱਲੇ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਥੱਲੇ ਰੈਡ ਟਿਕਰ ਤੋਂ ਮਿਲ ਜਾਏਗੀ ਅੱਛਾ ਉੱਪਰ ਇੱਕ ਲੱਗਿਆ ਹੋਇਆ ਬਲੂ ਟਿਕਰ ਦੇ ਵਿੱਚ ਜਿਹੜੀਆਂ ਵੀ ਲੇਟੈਸਟ ਅਪਡੇਟਸ ਨੇ ਜਿੱਦਾਂ ਹੁਣ ਇਹ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਨੇ ਇੱਕ ਬੜਾ ਅਹਿਮ ਐਲਾਨ ਕੀਤਾ ਆਮ ਸ਼ੋਰ ਤੁਹਾਨੂੰ ਪਤਾ ਹੀ ਹੋਏਗਾ ਕਿ ਜਿਹੜਾ ਕੋਈ ਵੀ ਜੇ ਤੁਸੀਂ ਕੋਵਿਡ-19 ਦਾ ਟੈਸਟ ਕਰਾਉਣਾ ਹੈ ਤਾਂ ਤੁਸੀਂ ਕਰਾ ਸਕਦੇ ਹੋ ਮੈਂ ਬਾਰ ਬਾਰ ਇਹਨੂੰ ਹੈਡਲਾਈਨ ਬਣਾ ਰਿਹਾ ਖਬਰ ਕੱਲ੍ਹ ਦੀ ਹੈ ਪਰ ਮੈਂ ਅੱਜ ਵੀ ਬਾਰ ਬਾਰ ਇਸ ਲਈ ਦੁਹਰਾ ਰਿਹਾ ਕਿ ਕਈ ਲੋਕਾਂ ਨੂੰ ਸ਼ਾਇਦ ਪਤਾ ਨਾ ਹੋਏਗਾ ਕਿਉਂਕਿ ਪਹਿਲਾਂ ਪਾਲਿਸੀ ਡਿਫਰੈਂਟ ਸੀਗੀ ਤੁਸੀਂ ਹੁਣ ਜੇ ਕੋਵਿਡ-19 ਦਾ ਟੈਸਟ ਕਰਾਉਣਾ ਹੈ ਅਪੁਆਇੰਟਮੈਂਟ ਜ਼ਰੂਰੀ ਨਹੀਂ ਹੈ ਤੁਹਾਨੂੰ ਯੂ ਵਿਲ ਨਾਟ ਬੀ ਟਰਨਡ ਅਵੇ ਕੋਈ ਤੁਹਾਨੂੰ ਇਹ ਨਹੀਂ ਪੁੱਛਿਆ ਜਾਏਗਾ ਕਿ ਜੀ ਹਾਂਜੀ ਤੁਸੀਂ ਦੱਸੋ ਕਿ ਤੁਹਾਨੂੰ ਸਿਮਟਮਸ ਹੈ ਕਿ ਨਹੀਂ ਤੁਸੀਂ ਜਾ ਕੇ ਕੋਵਿਡ-19 ਦਾ ਟੈਸਟ ਕਰਾ ਸਕਦੇ ਹੋ ਔਰ ਬਲੂ ਟਿਕਰ ਦੇ ਉੱਤੇ ਬ੍ਰੈਂਪਟਨ ਦੇ ਟੋਟਲ ਕੇਸ ਕਿੰਨੇ ਨੇ ਕਿੰਨੀਆਂ ਡੈਥਸ ਹੋਈਆਂ ਨੇ ਮਿਸਿਸਾਗਾ ਦੇ ਕਿੰਨੀਆਂ ਹੋਈਆਂ ਨੇ ਕਿੰਨੀਆਂ ਡੈਥਸ ਹੋਈਆਂ ਸਭ ਕੁਝ ਅੱਜ ਸ਼ਾਮ ਨੂੰ ਡੋਨਲਡ ਟਰੰਪ ਉਹਨਾਂ ਨੂੰ ਇੱਕ ਡਾਕਟਰ ਸਾਹਿਬ ਜਿਹੜੇ ਦਵਾਈ ਦੇ ਰਹੇ ਨੇ ਕਿਉਂਕਿ ਡੋਨਲਡ ਟਰੰਪ ਸਾਹਿਬ ਇੱਕ ਐਸੀ ਦਵਾਈ ਦੀ ਗੱਲ ਕਰ ਰਹੇ ਨੇ ਜੋ ਕਿ ਦੁਨੀਆ ਭਰ ਦੇ ਵਿੱਚ ਡਿਬੇਟੇਬਲ ਹੈ ਮੈਂ ਇਜਾਜ਼ਤ ਇੱਥੇ ਲਵਾਂਗਾ ਲੇਕਿਨ ਜਾਣ ਤੋਂ ਪਹਿਲਾਂ ਦੱਸ ਦਵਾਂ ਅੱਜ ਸ਼ਾਮ ਨੂੰ ਚੈਨਲ ਵਾਈ ਤੇ ਅਮਰੀਕਾ ਤੋਂ ਉਹੀ ਡਾਕਟਰ ਸਾਹਿਬ ਜਿਹੜੇ ਡੋਨਲਡ ਟਰੰਪ ਸਾਹਿਬ ਨੂੰ ਇਹ ਦਵਾਈ ਦੇ ਰਹੇ ਨੇ ਔਰ ਡੋਨਲਡ ਟਰੰਪ ਸਾਹਿਬ ਦੇ ਨਾਲ ਡੋਨਲਡ ਟਰੰਪ ਸਾਹਿਬ ਇਸ ਡਾਕਟਰ ਸਾਹਿਬ ਤੋਂ ਸਲਾਹ ਲੈਂਦੇ ਨੇ ਅੱਜ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਏਗੀ ਜ਼ਰੂਰ ਦੇਖਣਾ ਅੱਜ ਸ਼ਾਮ ਨੂੰ ਚੈਨਲ ਵਾਈ 647-272-8182 ਹੈਵ ਵੰਡਰਫੁਲ ਡੇ ਥੈਂਕ ਯੂ
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ ਜ਼ੂਮ ਅ ਪੇਪਾਲ ਸਰਵਿਸ ਤੇਜ਼ ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ
ਅਸਲਾਮੁ ਅਲੈਕੁਮ ਦਿਸ ਇਜ਼ ਖਲੀਦ ਰਸ਼ੀਦ ਯੋਰ MPP ਫ੍ਰੋਮ ਮਿਸਿਸਾਗਾ ਈਸਟ ਕੁਕਸਵਿਲ Wishing you all Eid Mubarak.
Assalamu alaikum. My name is Nina Tangri and I'm your Member of Provincial Parliament in Mississauga Streetsville. I would like to take this opportunity to wish Muslims all around the world Eid Mubarak.
Assalamu alaikum. This is Sharif Sabau, your MPP for Mississauga and Mills. I wanted to take a moment to wish my friends, my conocitians and all Muslims who celebrate Eid Fitr Mubarak.
Assalamu alaikum. My name is Natalia Kusendova and I'm the Member of Provincial Parliament for Mississauga Centre. I'm standing in front of the Masjid Al-Farouk Islamic Centre in my riding and I would like to wish all of my Muslim friends, constituents and neighbours Eid Mubarak.
Assalamu alaikum. This is Deepak Anand, MPP Mississauga Malton. Eid al-Fitr ke Mubarak Din. Wishing everyone joy, happiness, peace and prosperity. May your life be as sweet as Samaya. Eid Mubarak.
Assalamu alaikum, everyone, and Ramadan Mubarak to you and your family. I'm Rudy Cazzetto. I'm your member of Provincial Parliament for Mississauga Lakeshore. As we celebrate Eid, please take the time to acknowledge the great work done by the Muslims across Ontario. I want to thank you all for all you do, and I wish you all a happy Eid.